And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਆਈ ਮਸਟ ਸੇ, ਜਿਹੜਾ ਤੁਸੀਂ ਕੱਲ੍ਹ ਸ਼ਾਮੀ ਉਹ ਸੈਗਮੈਂਟ ਕੀਤਾ ਨਾ, ਦੈਟ ਵਾਜ਼ ਰੀਅਲੀ ਵੈਲ ਡਨ। ਦੈਟ ਵਾਜ਼, ਉਹ ਜ਼ਰੂਰੀ ਸੀ, ਉਹ ਬਹੁਤ ਜ਼ਰੂਰੀ ਸੈਗਮੈਂਟ ਸੀਗਾ, ਦ ਓਪਨ ਲਾਈਨ ਦੈਟ ਯੂ ਡਿਡ। ਕਿਉਂਕਿ ਜਿਹੜਾ ਇੱਕ ਇਨਫੋਰਮੇਸ਼ਨ ਦਾ ਗੈਪ ਆ ਸੋਸ਼ਲ ਮੀਡੀਆ ਤੋਂ ਹੋਰਨਾਂ ਥਾਵਾਂ ਤੋਂ ਆਉਂਦੀ ਜਾਣਕਾਰੀ ਵਰਸਿਸ ਗਰਾਊਂਡ ਰਿਐਲਿਟੀ, ਜਿਹੜੇ ਲੋਕ ਉਹਨਾਂ ਸ਼ਹਿਰਾਂ ਦੇ ਵਿੱਚ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦੇ ਰਿਸ਼ਤੇਦਾਰ ਇੱਥੇ ਨੇ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਸਿੱਧੀ ਗੱਲ ਕੀਤੀ ਆ, ਅਤੇ ਉਹਨਾਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਕੀ ਮਿਲੀ ਆ। ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਵੀ ਇਹੀ ਗੱਲ ਕਰਦੇ ਸੀ ਨਾ ਕਿ ਰਾਦਰ ਦੈਨ ਰਿਲਾਇੰਗ ਔਨ ਵਟ ਯੂਅਰ ਹੇਅਰਿੰਗ ਔਨ ਸੋਸ਼ਲ ਮੀਡੀਆ, ਜਿਹੜੇ ਤੁਹਾਡੇ ਕੋਈ ਜਾਣਕਾਰ ਪਰਿਵਾਰਕ ਮੈਂਬਰ ਉੱਥੇ ਰਹਿੰਦੇ ਨੇ, ਉਹਨਾਂ ਨੂੰ ਫੋਨ ਕਰੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਤੋਂ ਪੁੱਛੋ ਕੀ ਚੱਲ ਰਿਹਾ। ਐਂਡ ਯੈਸ, ਇਹੋ ਜਿਹੀ ਗੱਲ ਨਹੀਂ ਕਿ ਉੱਥੇ ਫਿਕਰਮੰਦੀ ਵਾਲੀ ਹਾਲਤ ਹੀ ਕੋਈ ਨਹੀਂ ਆ, ਪਰ ਜਿਹੜੀ ਓਵਰਆਲ ਗਰਾਊਂਡ ਸਿਚੁਏਸ਼ਨ ਆ ਉਹ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀ ਕਿ ਕੁਝ ਸੋਸ਼ਲ ਮੀਡੀਆ ਦੀ ਜਾਣਕਾਰੀ ਦੇ ਵਿੱਚ ਇਹੋ ਜਿਹਾ ਉਹ ਪੋਰਟਰੇ ਕੀਤੀ ਗਈ ਸੀ।
ਦੇਰ ਇਜ਼ ਅ ਸਟਾਰਕ ਲੈਕ ਆਫ ਕ੍ਰੈਡੀਬਲ ਇਨਫੋਰਮੇਸ਼ਨ।
ਬਿਲਕੁਲ ਜੀ,
ਕਿਉਂਕਿ ਈਵਨ ਸੋਸ਼ਲ ਮੀਡੀਆ ਦਾ ਦੇਖੋ ਕ੍ਰੈਡੀਬਲ ਹੈ ਹੀ ਨਹੀਂ, ਕਿਉਂਕਿ ਉੱਥੇ ਹੁਣ AI ਨਾਲ ਵੀਡੀਓਜ਼ ਬਣਾ ਬਣਾ ਕੇ ਪੋਸਟ ਕੀਤੀਆਂ ਜਾਂਦੀਆਂ, ਯੂਕਰੇਨ ਵਾਲੀਆਂ ਵੀਡੀਓਜ਼, ਮਿਡਲ ਈਸਟ ਵਾਲੀਆਂ ਵੀਡੀਓਜ਼ ਉੱਥੇ ਪਲੇ ਕੀਤੀਆਂ ਜਾ ਰਹੀਆਂ। ਸੋ ਇਹ ਨਹੀਂ ਕਿ ਸਾਰੀਆਂ ਵੀਡੀਓਜ਼ ਹੀ ਝੂਠੀਆਂ ਨੇ, ਪਰ ਜਿਹੜੇ ਜ਼ਿਆਦਾਤਰ ਵੀਡੀਓਜ਼ ਜਦੋਂ ਝੂਠੀਆਂ ਹੋਣ ਫਿਰ ਉਹ ਪੁਣਛਾਣ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ।
ਬਿਲਕੁਲ ਸਹੀ ਗੱਲ।
ਅਤੇ ਜਿਹੜੇ ਮੇਨ ਸਟ੍ਰੀਮ ਚੈਨਲਸ ਨੇ ਇੰਡੀਆ ਦੇ ਵਿੱਚ ਵੀ ਅਤੇ ਪਾਕਿਸਤਾਨ ਦੇ ਵਿੱਚ ਵੀ, ਉਹ ਇੱਦਾਂ ਚੱਕਵੀਆਂ ਚੱਕਵੀਆਂ ਗੱਲਾਂ ਕਰ ਰਹੇ ਨੇ, ਵਿਜੇ ਜੀ ਦੇਖ ਕੇ ਤਾਂ ਬੰਦੇ ਦਾ ਖੂਨ ਖੋਲਣ ਲੱਗ ਜਾਂਦਾ,
ਅਨਬਿਲੀਵੇਬਲ,
ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਬਣ ਜਾਂਦਾ। ਸੋ ਇੱਕੋ ਤਰੀਕਾ ਹੈ ਕਿ ਜਿਹੜੇ ਸਾਡੇ ਉੱਥੇ ਰਿਸ਼ਤੇਦਾਰ ਨੇ, ਸਾਡੇ ਜਾਣਕਾਰ ਨੇ, ਯਾਰ ਦੋਸਤ ਨੇ, ਉਹਨਾਂ ਦੇ ਕੋਲੋਂ ਹੀ ਫੋਨ ਕਰਕੇ ਡਾਇਰੈਕਟਲੀ ਪੁੱਛ ਲਿਆ ਜਾਏ। ਸੋ ਕੱਲ੍ਹ ਇਹ ਕੋਸ਼ਿਸ਼ ਇਹੀ ਸੀਗੀ, ਅਤੇ ਬਹੁਤ ਸਾਰੇ ਲਿਸਨਰਸ ਨੇ ਦੱਸਿਆ ਕਿ ਕੁਝ ਸਕਰਮਿਸ਼ਸ ਜਾਂ ਕਹਿ ਲਓ ਵੀ ਥੋੜ੍ਹੀ ਬਹੁਤ ਟੈਂਸ਼ਨ ਹੈ। ਹੋਇਆ ਕੀ ਹੈ ਪ੍ਰਾਇਮਰੀਲੀ ਕਿ ਡਰੋਨ ਅਟੈਕਸ ਦੀ ਕੋਸ਼ਿਸ਼ ਤਾਂ ਹੋਈ ਹੈ, ਜਿਨ੍ਹਾਂ ਨੂੰ ਬਹੁਤੇ ਡਰੋਨਸ ਨੂੰ ਇੰਟਰਸੈਪਟ ਕੀਤਾ ਗਿਆ ਰਡਾਰ ਸਿਸਟਮ ਨਾਲ, ਇੰਟਰਸੈਪਟਰਸ ਦੇ ਨਾਲ, ਅਤੇ ਬਹੁਤਾ ਨੁਕਸਾਨ ਨਹੀਂ ਹੋਇਆ। ਪਰ ਕਿਉਂਕਿ ਸਾਇਰਨਸ ਵਜੇ ਬਲੈਕਆਊਟ ਹੋ ਗਿਆ ਘੱਟੋ ਘੱਟ 15 ਸ਼ਹਿਰਾਂ ਦੇ ਵਿੱਚ, ਅਤੇ ਜਿਹੜੇ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਰਾਤ ਨੂੰ ਡਰੋਨਸ ਦੇਖੇ ਗਏ, ਉਹਨਾਂ ਨੂੰ ਇੰਟਰਸੈਪਟ ਕਰਦੀਆਂ ਜੋ ਵੀ ਉਹ ਹੁੰਦਾ ਹੈ ਸਿਸਟਮ, ਡਿਫੈਂਸ ਸਿਸਟਮ, ਉਹ ਜਦੋਂ ਹਵਾ ਦੇ ਵਿੱਚ ਇਸ ਤਰ੍ਹਾਂ ਅਸਮਾਨ ਦੇ ਵਿੱਚ ਜਦੋਂ ਰਾਤ ਨੂੰ ਰੋਸ਼ਨੀ ਵੇਖਣ ਨੂੰ ਮਿਲਦੀ ਹੈ, ਉਹ ਉਹਦੇ ਨਾਲ ਅਫਕੋਰਸ ਵਿਜੇ ਜੀ
ਜੰਗ ਦੇ ਮਾਹੌਲ ਦੇ ਵਿੱਚ ਜਦੋਂ ਤੁਸੀਂ ਆਪਣੀ ਘਰ ਦੀ ਛੱਤ ਤੋਂ ਖਿੜਕੀ ਬਾਰੀ ਚੋਂ ਤੁਸੀਂ ਬਾਹਰ ਵੇਖੋ ਅਸਮਾਨ ਦੇ ਵਿੱਚ, ਤੁਹਾਨੂੰ ਉਸ ਤਰ੍ਹਾਂ ਦੀ ਕੋਈ ਸਟ੍ਰੀਕ ਆਫ ਲਾਈਟ ਨਜ਼ਰ ਆਉਂਦੀ ਹੈ, ਇੱਕ ਡਰੋਨ ਆ ਉਹਨੂੰ ਇੰਟਰਸੈਪਟ ਕਰਦਾ, ਜਿਹੜਾ ਦੂਜੇ ਪਾਸਿਓਂ ਡਿਫੈਂਸ ਜਿਹੜਾ ਮਿਸਾਈਲ
ਪ੍ਰੋਜੈਕਟਾਈਲ
ਉਹ ਨਜ਼ਰ ਆਉਂਦੀ ਹੈ, ਉਹ ਫਿਰ ਜਿਹੜੀਆਂ ਚੀਜ਼ਾਂ ਨੇ, ਜ਼ਾਹਿਰ ਹੈ ਕਿ ਉਹ ਸਹਿਮਤਾ ਜ਼ਰੂਰ ਮਨ ਦੇ ਵਿੱਚ ਪੈਦਾ ਕਰਦੇ।
ਬਿਲਕੁਲ, ਪਰ ਬਾਏ ਐਂਡ ਲਾਰਜ ਸਾਰਿਆਂ ਨੇ ਇਹੀ ਕਿਹਾ, ਕਹਿੰਦੇ ਵੀ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਅਤੇ ਠੀਕ ਠਾਕ ਹੀ ਹੈ ਕਿ ਦੁਕਾਨਾਂ ਵਗੈਰਾ ਖੁੱਲੀਆਂ ਨੇ, ਬਾਜ਼ਾਰ ਖੁੱਲੇ ਨੇ, ਅਤੇ ਨੋਰਮਲ ਲਾਈਫ ਜਿਹੜੀ ਚੱਲ ਰਹੀ ਹੈ। ਅੱਜ ਮੇਰੀ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮੈਸੇਜ ਕਰਕੇ ਪੁੱਛਿਆ ਵੀ ਅੱਜ ਕੀ ਸਥਿਤੀ ਹੈ, ਉਹਨਾਂ ਦਾ ਮੈਸੇਜ ਰਿਪਲਾਈ ਆਇਆ, ਕਹਿੰਦੇ ਸੋ ਫਾਰ ਸੋ ਗੁੱਡ।
ਮੋਹਾਲੀ, ਚੰਡੀਗੜ੍ਹ ਵਾਲੇ ਇਲਾਕੇ ਦੇ ਵਿੱਚ ਵਾਸੂ ਜੀ 7 ਵਜੇ ਤੋਂ ਬਾਅਦ ਦੁਕਾਨਾਂ ਵਗੈਰਾ ਬੰਦ ਕਰਨ ਦੀ ਜਿਹੜੀ ਤਾਕੀਦ ਹੈ ਉਹ ਕਰ ਦਿੱਤੀ ਗਈ ਆ। ਮਾਲਸ ਨੂੰ ਕਹਿ ਦਿੱਤਾ ਗਿਆ ਵੀ ਕੋਈ ਓਵਰਨਾਈਟ ਲਾਈਟਾਂ ਵਗੈਰਾ ਨਹੀਂ ਆਨ ਕਰਕੇ ਰੱਖਣੀਆਂ, ਜਨਰੇਟਰਸ, ਇਨਵਰਟਰਸ ਵਗੈਰਾ ਜਿਹੜੇ ਹੈਗੇ ਨੇ ਉਹਨਾਂ ਦੀ ਭਾਵੇਂ, ਕਿਉਂਕਿ ਪਾਵਰ ਬੈਕਅਪ ਲੋਕਾਂ ਕੋਲ ਹੈਗਾ, ਇਟਸ ਵੈਰੀ ਕਾਮਨ ਹੈ ਨਾ ਇਨ ਇੰਡੀਆ ਦੇ ਵਿੱਚ ਪਾਵਰ ਬੈਕਅਪ ਘਰਾਂ ਦੇ ਵਿੱਚ ਇੰਸਟਾਲਡ ਆ, ਪਰ ਉਸ ਪਾਵਰ ਬੈਕਅਪ ਦੀ ਵਰਤੋਂ ਕਰਕੇ ਲਾਈਟਾਂ ਵਗੈਰਾ ਨਾ ਜਗਾਈਆਂ ਜਾਣ, ਉਹ ਅੱਜ ਦੁਬਾਰਾ ਤੋਂ ਜਿਹੜੀ ਗੱਲ ਆ ਉਹ ਯਾਦ ਕਰਵਾਈ ਗਈ ਆ, ਉਹਨੂੰ ਹੁਣ ਹੁਕਮ ਉਹ ਜਾਰੀ ਕਰ ਦਿੱਤਾ ਗਿਆ।
ਬਿਲਕੁਲ, ਅਤੇ ਸੋ ਓਪਨਲਾਈਨ ਸੈਗਮੈਂਟ ਦੇ ਵਿੱਚ ਤਾਂ ਕੱਲ੍ਹ ਅਸੀਂ ਆਪਣੇ ਲਿਸਨਰਸ ਨੂੰ ਇਹ ਗੁਜ਼ਾਰਿਸ਼ ਮੈਂ ਪਹਿਲਾਂ ਹੀ ਕਰਤੀ ਸੀ, ਮੈਂ ਕਿਹਾ ਵੀ ਜੇ ਤੁਹਾਡੀ ਅੱਜ ਤੱਕ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਹੋਈ,
ਉਹਨਾਂ ਨੂੰ
5 ਮਿੰਟ ਪਹਿਲਾਂ ਫੋਨ ਕਰ ਲਓ, ਉਹਨਾਂ ਦੇ ਕੋਲੋਂ ਸਾਨੂੰ ਇਨਫੋਰਮੇਸ਼ਨ ਲੈ ਕੇ ਦੱਸੋ ਵੀ ਤੁਹਾਡੇ ਆਪਣੇ ਡਿਸਟ੍ਰਿਕਟ ਵਿੱਚ, ਤੁਹਾਡੇ ਸ਼ਹਿਰ ਵਿੱਚ, ਤੁਹਾਡੇ ਪਿੰਡ ਵਿੱਚ ਇਸ ਵੇਲੇ ਕਿਹੋ ਜਿਹੀ ਸਥਿਤੀ ਹੈ। ਬਹੁਤ ਸਾਰੇ ਲਿਸਨਰਸ ਨੇ ਬੜੇ ਵਧੀਆ ਤਰੀਕੇ ਨਾਲ, ਓਬਜੈਕਟਿਵ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ, ਉਹਨਾਂ ਦਾ ਪਹਿਲਾਂ ਦਾ ਬਹੁਤ ਧੰਨਵਾਦ। ਉਸ ਤੋਂ ਬਾਅਦ ਜਿਹੜੇ ਕੋਈ ਮਾੜੇ ਮੋਟੇ ਡਾਊਟ ਰਹਿ ਗਏ ਸੀ, ਉਹ ਮਨਪ੍ਰੀਤ ਰੰਧਾਵਾ ਜੀ ਨਾਲ ਜਦੋਂ ਫਿਰ ਖਬਰ ਚਰਚਾ ਸੈਗਮੈਂਟ ਵਿੱਚ ਗੱਲ ਹੁੰਦੀ ਹੈ, ਉਹਨਾਂ ਦੇ ਨਾਲ ਮੈਂ ਪੁੱਛਿਆ ਉਹਨਾਂ ਨੂੰ, ਕਿਉਂਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਤਾਂ ਦਿਖਾਈ ਜਾਂਦੇ ਸੀ ਕਿ ਭਾਰਤੀ ਨੇਵੀ ਨੇ ਅਰਬ ਸਾਗਰ ਦੇ ਵਿੱਚੋਂ ਜਾ ਕੇ ਕਰਾਚੀ ਦੇ ਉੱਤੇ ਵੀ ਹਮਲਾ ਕਰਤਾ ਜੀ, ਕਰਾਚੀ ਦੇ ਪੋਰਟ ਤੇ, ਕਰਾਚੀ ਦੇ ਏਅਰਪੋਰਟ ਤੇ, ਕਿੱਥੇ ਕਿੱਥੇ ਉਹਨਾਂ ਨੇ ਕਬਜ਼ਾ ਕਰ ਲਿਆ, ਲਾਹੌਰ ਤੇ ਵੀ ਕਬਜ਼ਾ ਕਰ ਲਿਆ, ਇਸਲਾਮਾਬਾਦ ਤੇ ਵੀ ਕਬਜ਼ਾ ਕਰ ਲਿਆ। ਸੋ ਉਹ ਸਾਰੀਆਂ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੀ ਉਹ ਕਰਾਚੀ ਵਾਲੀ ਵੀ ਕਿ ਨੇਵੀ ਵੀ ਇਨਵੋਲਵ ਹੋ ਗਈ ਹੈ, ਤੇ ਮਨਪ੍ਰੀਤ ਜੀ ਨੇ ਵੀ ਬੜੇ ਵਧੀਆ ਤਰੀਕੇ ਨਾਲ ਸਾਰੇ ਜਿਹੜੇ ਫੈਕਟਸ ਹੈਗੇ ਉਹ ਕਲੀਅਰ ਕੀਤੇ। ਸੋ ਕੋਸ਼ਿਸ਼ ਇਹੀ ਹੈ ਕਿ ਕਿਤੋਂ ਨਾ ਕਿਤੋਂ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਮਿਲ ਜਾਏ, ਬਿਕਾਜ਼ ਦੇਰ ਇਜ਼ ਅ ਸਟਾਰਕ ਲੈਕ ਆਫ ਇਟ।
ਹਾਂ ਬਿਲਕੁਲ ਬਾਸੂ ਜੀ, ਇੰਨੀ ਨੇਰ ਕਰਦੀ ਖਾਸ। ਅੱਛਾ ਦੇਖੋ, ਤੁਸੀਂ ਜਿਹੜੇ ਕ੍ਰੈਡੀਬਲ ਮੀਡੀਆ ਸੋਰਸ ਜਾਂ ਕਹਿ ਲਓ ਜਿਹੜੇ ਐਸਟੈਬਲਿਸ਼ਡ ਜਿਹੜੇ ਐਸਟੈਬਲਿਸ਼ਡ ਮੀਡੀਆ ਸੋਰਸਿਸ ਨੇ ਬੰਦਾ ਉਹਨਾਂ ਦੇ ਉੱਪਰ ਰਿਲਾਈ ਕਰਦਾ, ਅੱਛਾ ਇਹਨਾਂ ਨੇ ਜਿਹੜੀ ਗੱਲ ਦੱਸਣੀ ਹੈ ਇਹਨਾਂ ਦਾ ਨਾ ਨੈਟਵਰਕ ਆ ਉਹਦੇ ਆਧਾਰ 'ਤੇ ਗੱਲਾਂ ਆਉਣਗੀਆਂ, ਯਾਰ ਉਹ ਜਿਸ ਹਿਸਾਬ ਦੇ ਨਾਲ ਪ੍ਰਜੈਂਟ ਕਰਦੇ ਨੇ ਉਹਦੇ ਵਿੱਚ ਨਾ ਕੋਈ ਓਬਜੈਕਟਿਵਿਟੀ ਹੈ, ਨੀਰਾ ਡਰਾਮਾ, ਨੀਰਾ ਪ੍ਰੋਪੋਗੈਂਡਾ, ਨੀਰਾ ਇਸ ਹਿਸਾਬ ਦਾ ਕੋਫਤ ਆਉਂਦੀ ਯਾਰ ਦੇਖ ਕੇ, ਮਤਲਬ ਖਿੱਚ ਚੜ੍ਹਦੀ ਆ, ਗੁੱਸਾ ਆਉਂਦਾ ਵੀ ਇਹ ਕਰਦੇ ਕੀ ਪਏ ਹੋ, ਜਿਸ ਤਰ੍ਹਾਂ ਦੇ ਉਹ ਗ੍ਰਾਫਿਕਸ ਦਾ ਇਸਤੇਮਾਲ ਕਰਦੇ ਨੇ, ਇਹ ਕੋਈ ਖਬਰਾਂ ਦੇਣ ਦਾ ਤਰੀਕਾ ਥੋੜ੍ਹੇ ਯਾਰ,
ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਆ। I was scandalized.
Yeah.
ਦੇਖੋ ਇੱਦਾਂ ਨਹੀਂ ਕਿ ਅਸੀਂ ਕੋਈ ਬ੍ਰਿਟੇਨ ਤੋਂ ਕੈਨੇਡਾ ਮੂਵ ਹੋਏ ਹਾਂ।
ਹਾਂ ਸਹੀ ਗੱਲ
ਹੈ। ਮੈਂ ਵੀ ਆਪਣੀ ਮਤਲਬ ਕਹਿ ਲਓ ਵੀ ਸਾਰੀ ਜਿਹੜੇ ਯੂਥ ਵਾਲੇ ਜਿਹੜੇ ਮੇਰੇ ਈਅਰਸ ਨੇ, ਮੈਂ ਯੂਨੀਵਰਸਿਟੀ ਤੱਕ ਮੈਂ ਪੰਜਾਬ 'ਚ ਹੀ ਰਿਹਾ
ਜੀ,
ਅਤੇ ਉੱਥੇ ਅਸੀਂ ਦੇਖਿਆ ਸਾਰਾ ਮੀਡੀਆ, ਅਤੇ ਮੈਂ ਇਨਫੈਕਟ ਇੰਡੀਅਨ ਮੀਡੀਆ ਦੇ ਵਿੱਚ ਆਪ ਕੰਮ ਕਰਦਾ ਰਿਹਾ।
ਹਾਂਜੀ ਹਾਂ, ਯੈਸ। ਸੋ
ਇੱਦਾਂ ਨਹੀਂ ਹੈ ਵੀ ਸਾਨੂੰ ਕੋਈ ਤਜਰਬਾ ਨਹੀਂ ਪਹਿਲਾਂ, ਬਟ ਕੱਲ੍ਹ ਜੋ ਮੈਂ ਦੇਖਿਆ ਇੰਡੀਅਨ ਮੇਨ ਸਟ੍ਰੀਮ ਨਿਊਜ਼ ਚੈਨਲਸ ਦੇ ਉੱਤੇ, I was scandalized with it. Jada oh host khada te ohne jis tarah de visheshan varte
oh jinna yaar tash chake gall karde oh my god bp nahi vadda yaar
bp da pata nahi ki karde honge I don't know chalo main comment vi nahi karna par jis tarah de main vijay ji matlab itthe ohda
koi
ohde neede vi nahi kithe ja sakde matlab main hint vi nahi de sakda vi us kis kis tarah de visheshan varte gaye inni galat inni paidi inni ghatiya darje di shabdavli varti gayi kamal si matlab oh main hairan ho gaya
hairani is gal te vi hegi hai ki jehda dekho jehda suchna te prasaran mantrala ਉਹ ਕਿਉਂ ਨਹੀਂ ਨਕੇਲ ਕੱਸਦਾ ਇਹੋ ਜਿਹੀ ਚੀਜ਼ਾਂ ਦੇ ਉੱਪਰ, ਵਾਈ ਇਜ਼ ਦੇਅਰ
ਵਿਜੇ ਜੀ, ਫਿਰ ਉਹ ਗੱਲ ਸਿਆਸੀ ਹੋ ਜਾਂਦੀ
ਹੈ, ਉਹ ਸਿਆਸੀ ਹੋ ਜਾਂਦੀ ਹੈ।
ਯਾ ਦੈਟਸ ਰਾਈਟ।
ਪਰ ਅੱਜ ਚਲੋ ਜਿਹੜੀ ਹੋਰ ਵੀ ਜਿੰਨੀ ਵੀ ਵੱਧ ਤੋਂ ਵੱਧ ਸਟੀਕ ਜਾਣਕਾਰੀ ਆ ਔਨ ਦਾ ਗਰਾਊਂਡ ਕੀ ਕੁਝ ਚੱਲ ਰਿਹਾ, ਉਹ ਸਾਰੀ ਇਨਫੋਰਮੇਸ਼ਨ ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚਾ ਸਕੀਏ, ਕਿਉਂਕਿ ਦੂਰ ਬੈਠੇ ਬੰਦੇ ਦੀ ਜਿਹੜੀ ਫਿਕਰਮੰਦੀ ਹੁੰਦੀ ਹੈ ਨਾ, ਉਹਦੇ ਵਿੱਚ ਜਦੋਂ ਬੇਵਸੀ ਅਤੇ ਲਾਚਾਰੀ ਮਿਕਸ ਹੋ ਜਾਂਦੀ ਹੈ, ਤੁਸੀਂ ਕਰ ਕੁਛ ਨਹੀਂ ਸਕਦੇ, ਉਹ ਬਹੁਤ ਵੱਡਾ ਕੰਸਰਨ ਬਣ ਜਾਂਦੀ ਹੈ। ਕੱਲ੍ਹ ਕੁਝ ਸੁਣਨ ਵਾਲਿਆਂ ਦੇ ਫੋਨ ਆਏ, ਉਹਨਾਂ ਦੇ ਬਜ਼ੁਰਗ ਇੱਥੋਂ ਗਏ ਹੋਏ ਨੇ ਇੰਡੀਆ, ਉਹ ਕਹਿੰਦੇ ਤੁਸੀਂ ਦੱਸੋ ਕੀ ਕਰੀਏ। ਐਂਡ ਇਟਸ ਅ ਵੈਰੀ ਡਿਫੀਕਲਟ ਕੁਐਸਚਨ ਟੂ ਆਨਸਰ।
ਮੇਰੇ ਜਾਣਕਾਰ ਨੇ ਵਿਜੇ ਜੀ ਪਾਕਿਸਤਾਨ ਤੋਂ ਨੇ
ਜੀ,
ਉਹਨਾਂ ਨੇ ਦੱਸਿਆ, ਮੈਂ ਉਹਨਾਂ ਨੂੰ ਪੁੱਛਿਆ ਕੱਲ੍ਹ ਵੀ ਤੁਹਾਡੇ ਵਾਲੇ ਪਾਸੇ ਠੀਕ ਠਾਕ ਹੈ, ਕੀ ਹਾਲ ਚਾਲ ਹੈ, ਉਹ ਕਹਿੰਦੇ ਉੱਦਾਂ ਦਾ ਠੀਕ ਠਾਕ ਹੈ, ਬਚਾ ਹੀ ਹੈ, ਪਰ ਕਹਿੰਦੇ ਵੀ ਜਿਵੇਂ ਹੁਣ ਸਾਡਾ ਇਸਲਾਮਾਬਾਦ ਵਿੱਚ ਘਰ ਹੈ, ਕਹਿੰਦੇ ਉੱਥੇ ਮਾਤਾ ਜੀ ਕਹਿੰਦੇ ਇਕੱਲੇ ਨੇ, ਪਿਤਾ ਜੀ ਕਹਿੰਦੇ ਇੱਥੇ US ਆਏ ਹੋਏ ਸੀ ਸਿਸਟਰ ਨੂੰ ਵਿਜ਼ਿਟ ਕਰਨ ਵਾਸਤੇ, ਤੇ ਕਹਿੰਦੇ ਉਹਨਾਂ ਨੇ ਵਾਪਸ ਜਾਣਾ ਸੀ, ਉਹਨਾਂ ਦੀ ਫਲਾਈਟ ਕੈਂਸਲ ਹੋ ਗਈ ਹੈ ਹੁਣ
ਕਰਕੇ,
ਤੇ ਕਹਿੰਦੇ ਹੁਣ ਫਲਾਈਟ ਕੈਂਸਲ ਹੋ ਗਈ, ਫਾਦਰ ਕਹਿੰਦੇ US ਵਿੱਚ ਨੇ, ਮਦਰ ਇਕੱਲੇ ਨੇ ਇਸਲਾਮਾਬਾਦ
ਦੇ ਵਿੱਚ,
ਸੋ ਦੇ ਆਰ ਵੈਰੀ ਕਨਸਰਨਡ ਫਾਰ ਹਰ ਸੇਫਟੀ।
ਵੈਰੀ ਗੁੱਡ ਫਰੈਂਡ ਆਫ ਮਾਈਨ, ਫੈਮਿਲੀ ਕਰਾਚੀ 'ਚ,
ਹਾਂਜੀ,
ਤੇ ਉਹਨਾਂ ਦੇ ਬ੍ਰਦਰ
ਕਰਾਚੀ ਦਾ ਕਬਜ਼ਾ ਹੋ ਗਿਆ,
ਹਾਂ ਮਤਲਬ ਤੁਸੀਂ ਦੇਖ ਲਓ ਹੈ ਨਾ, ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਉਹ ਕਹਿੰਦੇ ਭਾਈ ਬਸ ਐਸਾ ਹੀ ਹੈ, ਖਬਰ ਮੈਂ ਤਾਂ ਕੁਛ ਵੀ ਕਰ ਦਿੱਤੇ ਹਾਂ, ਤੇ
ਉਹਨਾਂ ਵਾਲੇ ਪਾਸੇ ਵੀ ਇਹੀ ਹਾਲ,
ਉਹਨਾਂ ਵਾਲੇ ਪਾਸੇ ਵੀ ਇਹੀ ਹਾਲ,
ਉਹਨਾਂ ਦੇ ਵੀ ਨਿਊਜ਼ ਚੈਨਲ ਇਦਾਂ ਦੇ ਹੀ ਨੇ।
ਵਾਸੂ ਜੀ ਇੱਕ ਨਾ ਪ੍ਰੋਬਲਮ ਦੇਖੋ ਨਾ, ਸਾਡੇ ਮੁਲਕਾਂ ਦੇ ਵਿੱਚ ਇਹ ਹੋ ਗਈ ਹੋਈ ਆ ਕਿ ਜਦੋਂ ਕਦੇ ਵੀ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਲਾਹਾ ਲੈਣਾ ਹੋਵੇ, ਐਂਡ ਆਈ ਨੋ ਕਿ ਸਿਆਸੀ ਗੱਲ ਆਪਾਂ ਭਾਵੇਂ ਪਰ ਫਿਰ ਵੀ ਉਹ ਜ਼ਿਕਰ ਕਰਨਾ ਜ਼ਰੂਰੀ ਆ, ਜਿਹੜਾ ਇਹ ਦੇਸ਼ ਭਗਤੀ ਵਾਲਾ ਪਹਿਲੂ ਹੈ ਨਾ, ਇਹਨੂੰ ਇਹ ਵਾਲਾ ਜਾਗ ਲਾ ਕੇ ਲੋਕਾਂ ਨੂੰ ਬਾਕੀ ਚੀਜ਼ਾਂ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਚੀਜ਼ ਦਾ ਹੁਣ ਅਸੀਂ ਅਸਰ, ਇਹ ਚੀਜ਼ ਦਾ ਅਸੀਂ ਸੈਂਪਲ ਹੁਣ ਪੱਛਮੀ ਪੋਲਿਟਿਕਸ ਦੇ ਵਿੱਚ ਵੀ ਦੇਖ ਲਿਆ ਹੋਇਆ,
ਇੱਕ ਅਸੀਂ ਬੜਾ ਮਾਈਲਡ ਜਿਹਾ ਸੈਂਪਲ,
ਮਾਈਲਡ ਸੈਂਪਲ ਦੇਖਿਆ
ਤੇ ਆਪਣੇ ਇਲੈਕਸ਼ਨ ਦੇ ਵਿੱਚ ਵੀ ਕਿ ਵਿਦੇਸ਼ੀ ਮੁਲਕ ਸੇ ਖਤਰਾ ਹੈ, ਅਸੀਂ ਜਿਹੜੀ ਉਹ ਗੱਲ ਕਰਦੇ ਹੁੰਦੇ ਸੀ, ਹੁਣ ਉਹਦੀ ਪੂਰੀ ਫਿਲਮ ਜਿਹੜੀ ਆ ਬੜੀ ਇੱਕ ਹੌਰਰ ਫਿਲਮ, ਅਸੀਂ ਉਹ ਹੁਣ ਲਾਈਵ ਉਹ ਦੇਖ ਰਹੇ ਹਾਂ, ਚੱਲਦੀ ਪਈ ਹੈ ਇਸ ਵੇਲੇ, ਸੋ ਇਹ ਬੜਾ ਈਜ਼ੀ ਤਰੀਕਾ ਹੁੰਦਾ ਸਰਕਾਰਾਂ ਵਾਸਤੇ ਕਿ ਜੀ ਜੋ ਵੀ ਤੁਸੀਂ ਪਰੇਸ਼ਾਨੀਆਂ ਜਿਹੜੀਆਂ ਤੁਸੀਂ ਚੱਲ ਰਹੇ ਹੋ ਇਸ ਵੇਲੇ, ਉਹਦੇ ਜ਼ਿੰਮੇਦਾਰ ਅਸੀਂ ਨਹੀਂ ਹੈਗੇ, ਉਹਦੇ ਵਾਸਤੇ ਕੋਈ ਹੋਰ, ਕੋਈ ਥਰਡ ਪਾਰਟੀ ਜ਼ਿੰਮੇਦਾਰ ਆ, ਇੱਕ ਸਰਕਾਰ ਕਹਿੰਦੀ ਹੈ ਦੂਜੇ ਦਰਜੇ ਦੀ ਸਰਕਾਰ ਜ਼ਿੰਮੇਦਾਰ ਹੈ, ਫਿਰ ਜਦੋਂ ਗੱਲ ਟੌਪ ਤੇ ਪਹੁੰਚ ਜਾਂਦੀ ਉਹ ਕਹਿੰਦੇ ਨਾ 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 ਵਿਦੇਸ਼ੀ ਸਰਕਾਰ ਦਾ ਇਹਦੇ ਵਿੱਚ ਹੱਥ ਹੈ।
ਸੋ
ਇਹ ਬੜਾ ਕਨਵੀਨੀਅੰਟ ਤਰੀਕਾ ਹੈ ਸਿਆਸਤ ਦਾ ਤਰੀਕਾ ਹੁੰਦਾ, ਤੇ ਜੇ ਹੁਣ ਸਿਆਸੀ ਗੱਲ ਕਰ ਹੀ ਰਹੇ ਹਾਂ, ਤੁਸੀਂ ਮੀਡੀਆ ਤੇ ਜਿਹੜੀ ਗੱਲ ਕੀਤੀ ਉਹਨਾਂ ਕਹਿੰਦੇ ਪਤਾ ਨਹੀਂ ਕਿਉਂ ਨਹੀਂ ਗੱਲ ਕਰਦੇ, ਸੋ ਦੋਸ਼ ਇਹ ਵੀ ਲੱਗਦਾ ਹੈ ਕਿ ਮੀਡੀਆ ਜਿਹੜੇ ਚੈਨਲਸ ਨੇ ਉਹਨਾਂ ਨੂੰ ਵੀ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਵਿੰਗ ਵਾਂਗ ਹੀ ਇਸਤੇਮਾਲ ਕਰ ਰਹੀਆਂ।
ਤੁਸੀਂ ਇਹ ਦੇਖੋ
ਉਹ ਵੀ ਜਿਵੇਂ ਸਰਕਾਰ ਦੀ ਹੀ ਇੱਕ ਆਰਮ ਹੈ।
ਇਟ ਗੋਜ਼ ਟੂ ਸ਼ੋ ਕਿ ਵਾਰ ਦਾ ਜਿਹੜਾ ਪੂਰਾ ਦਾ ਪੂਰਾ ਮੈਸੇਜ ਆ ਉਹ ਕਿਹੋ ਜਿਹੀ ਆਡੀਅੰਸ ਲਈ ਅਤੇ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ, ਕਿ ਕਿਸ ਪੱਧਰ 'ਤੇ ਜਾ ਕੇ ਜਿਹੜਾ ਉਹਦਾ ਨੈਰੇਟਿਵ ਆ ਉਹ ਫਲੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਅਸੀਂ ਮੈਂ ਕੱਲ੍ਹ ਵੀ ਗੱਲ ਕਰਦਾ ਸੀ ਵਾਸੂ ਜੀ ਕਿ ਜਦੋਂ ਵੀ ਜੰਗ ਹੁੰਦੀ ਆ ਜਿਹੜੀ ਪਹਿਲੀ ਸਭ ਤੋਂ ਚੀਜ਼ ਜਿਹਦੀ ਮੌਤ ਹੁੰਦੀ ਉਹ ਹੁੰਦਾ ਸੱਚ, ਟਰੂਥ ਇਜ਼ ਦ ਫਸਟ ਕੈਜੁਅਲਟੀ ਆਫ ਵਾਰ, ਐਂਡ ਇਟ ਕੈਨ ਨਾਟ ਬੀ ਮੋਰ ਟਰੂਅਰ ਦੈਨ ਵਟ ਵੀ ਆਰ ਸੀਇੰਗ ਇੰਡੀਅਨ ਅਤੇ ਪਾਕਿਸਤਾਨੀ ਮੀਡੀਆ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਮਿਲਦਾ ਪਿਆ, ਸੱਚ ਦੇ ਤਾਂ ਨੇੜੇ ਤੇੜੇ ਨਹੀਂ ਹੈਗੇ ਕਿਤੇ।
ਯਾ ਵਿਜੇ ਜੀ ਉਹੀ ਨਾ ਇੱਕ ਵਿਸ਼ ਸਰਕਲ ਹੈ ਕਿ ਜਿੰਨੀ ਦੇਰ ਤੱਕ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਰਹਿਣਗੇ, ਜਿੰਨੀ ਦੇਰ ਤੱਕ ਐਪੀਟਾਈਟ ਹੈ ਇਸ ਤਰ੍ਹਾਂ ਦੀਆਂ ਅਫਵਾਹਾਂ ਵਾਸਤੇ, ਝੂਠ ਵਾਸਤੇ, ਜਿੰਗੋਇਜ਼ਮ ਵਾਸਤੇ, ਉਨੀ ਦੇਰ ਤੱਕ ਉਹ ਪਰੋਸਿਆ ਜਾਏਗਾ। ਪਰ ਉਹ ਐਪੀਟਾਈਟ ਕਦੋਂ ਤੱਕ ਰਹਿਣਾ? ਜਿੰਨੀ ਦੇਰ ਤੱਕ ਲੋਕ ਪੜ੍ਹ ਲਿਖ ਨਹੀਂ ਜਾਣਗੇ, ਉਹ ਲੋਕਾਂ ਦੀ ਪੜ੍ਹਾਈ ਲਿਖਾਈ ਤੇ ਸਰਕਾਰਾਂ ਖਰਚਾ ਕਰਦੀਆਂ ਨਹੀਂ। ਸੋ ਐਜੂਕੇਸ਼ਨ ਦਾ ਬਜਟ ਦੇਖ ਲਓ ਤੇ ਡਿਫੈਂਸ ਦਾ ਬਜਟ ਦੇਖ ਲਓ, ਉੱਥੋਂ ਸਾਰੀ ਗੱਲ ਕਲੀਅਰ
ਉੱਥੋਂ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਉਹੀ ਤੋਪਾਂ ਦੇ ਢਿੱਡ ਬਰੂਦਾਂ ਨਾਲ ਭਰ ਦੇ ਲਓ, ਲੋਕਾਂ ਦੇ ਢਿੱਡ ਰੋਟੀਆਂ ਨਾਲ ਭਰਨ ਦਾ ਬਾਅਦ 'ਚ ਦੇਖੀ ਜਾਊਗੀ, ਕਿਉਂਕਿ ਉਹ ਭਰਨੇ ਔਖੇ ਨੇ। ਦੂਜਾ ਇੱਕ ਚੱਕਰ ਇਹ ਵੀ ਹੈ ਨਾ ਵਾਸੂ ਜੀ ਕਿ ਜਿਸ ਤਰ੍ਹਾਂ ਦੀ ਇਹ ਸਾਰਾ ਤਾਣਾ ਬਾਣਾ ਬਣਿਆ ਹੋਇਆ ਨਾ, ਹੁਣ ਇਹ ਚਲੋ ਇਹ ਗੱਲ ਫਿਰ ਹੈ ਨਾ ਹੋਰ ਅੱਗੇ ਪਾਸੇ ਚਲੀ ਜਾਂਦੀ ਹੈ ਡੈਮੋਕਰੇਸੀ 'ਤੇ। ਡੈਮੋਕਰੇਸੀ ਦੇ ਵਿੱਚ ਹਰ ਬੰਦੇ ਦੀ ਇੱਕ ਵੋਟ ਆ, ਹੈ ਨਾ। ਵਿੰਸਟਨ ਚਰਚਿਲ ਨੇ ਇੱਕ ਵਾਰੀ ਗੱਲ ਕਹੀ ਸੀ, ਹਰ ਬੰਦੇ ਦੀ ਇੱਕ ਵੋਟ ਆ, ਇਸ ਕਰਕੇ ਡੈਮੋਕਰੇਸੀ ਬੜਾ ਫਲੋਡ ਸਿਸਟਮ ਹੈ, ਪਰ ਦਿਸ ਇਜ਼ ਦਾ ਬੈਸਟ ਦੈਟ ਵੀ ਹੈਵ, ਦੈਟਸ ਵਾਟ ਹੀ ਸੈਡ। ਕਿਉਂਕਿ ਹਰ ਬੰਦੇ ਦੀ ਇੱਕ ਵੋਟ ਆ। ਹੁਣ ਜਿਹੜੇ ਬੰਦੇ ਦੀ ਬਹੁਤ ਜ਼ਿਆਦਾ ਕਹਿ ਲਓ ਇੱਕ ਗਰੋਥ ਹੋ ਚੁੱਕੀ ਹੈ ਵਿਚਾਰਾਂ ਦੀ, ਉਹਦੇ ਕੋਲ ਵੀ ਇੱਕ ਵੋਟ ਆ। ਜਿਹੜੇ ਬੰਦੇ ਦੀ ਗਰੋਥ ਜਮ੍ਹਾਂ ਨਹੀਂ ਹੋਈ ਵਿਚਾਰਾਂ ਦੀ ਆ, ਜਿਹਨੂੰ ਇਸ ਤਰ੍ਹਾਂ ਦਾ ਪ੍ਰੋਪੋਗੰਡਾ ਪਰੋਸਿਆ ਜਾ ਰਿਹਾ, ਵੋਟ ਉਹਦੇ ਕੋਲ ਵੀ ਇੱਕ ਹੀ ਆ। ਸੋ ਸਿਆਸੀ ਪਾਰਟੀਆਂ ਨੂੰ ਇਟ ਸਰਵਸ ਦੇਅਰ ਪਰਪਸ ਕਿ ਜੇ ਤੁਹਾਡੇ ਆਲੇ ਦੁਆਲੇ ਵਾਲੇ ਬੰਦਿਆਂ ਦੀ ਜ਼ਹਿਨੀ ਗਰੋਥ ਉਨੀ ਜ਼ਿਆਦਾ ਹੋਈ ਹੀ ਨਹੀਂ, ਵੋਟ ਤਾਂ ਹਰ ਬੰਦੇ ਦੀ ਇੱਕ ਆ, ਅਤੇ ਫਿਰ ਅਲਟੀਮੇਟਲੀ ਕੀ ਹੋਣਾ, ਦਾ ਮੈਜੋਰਿਟੀ ਇਜ਼ ਗੋਨ ਰੂਲ। ਅਤੇ ਉਸ ਮੈਜੋਰਿਟੀ ਨੂੰ ਜੇ ਤੁਸੀਂ ਉਸ ਵਾਲੇ ਪਾਸੇ ਨੂੰ ਲੈ ਜਾਂਦੇ ਹੋ ਜਿਹਨੇ ਕਿ ਆਪਣਾ ਭਲਾ ਸੋਚਣ ਦੀ ਬਜਾਏ ਕੁਝ ਹੋਰ ਫੈਕਟਰਸ ਦੇ ਉੱਪਰ ਆਧਾਰ 'ਤੇ ਵੋਟ ਪਾ ਦੇਣੀ ਆ, ਤਾਂ ਫਿਰ ਉਹਦੇ ਨਾਲ ਜਿਹੜੇ ਸਰਕਾਰਾਂ ਦੇ ਸ਼ੋਰਟ ਸਾਈਟਿਡ ਆਈਡੀਆਜ਼ ਲੌਂਗ ਟਰਮ ਸਰਕਾਰਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਇਹੀ ਜਿਹੜੀ ਸਮੱਸਿਆ ਹੈਗੀ ਆ, ਕੁਝ ਇੱਥੇ ਵੀ ਦੇਖਣ ਨੂੰ ਮਿਲਦੀ ਪਈ ਆ ਕਿ ਕੁਝ ਜਿਹੜੇ ਅਜਿਹੇ ਫਰਿੰਜ ਗਰੁੱਪਸ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਉਹ ਗੱਲ ਹੱਕਾਂ ਦੀ ਆੜ ਦੇ ਵਿੱਚ ਉਹਨਾਂ ਦਾ ਮੈਸੇਜ ਇਹੋ ਜਿਹਾ ਹੁੰਦਾ ਕਿ ਉਹਦੇ ਆਧਾਰ 'ਤੇ ਜਿਹੜੇ ਕੁਝ ਅਸੀਂ ਅਕਸਰ ਗੱਲ ਕਰਦੇ ਨਾ, ਸਰਕਾਰਾਂ ਦੇ ਜਿਹੜੇ ਕਰਨ ਵਾਲੇ ਕੰਮ ਹੈ ਉਹ ਕਰਦੇ ਕਿਉਂ ਨਹੀਂ, ਇਹੋ ਜਿਹਾ ਹਾਲਾਤ ਕਿਉਂ ਬਣ ਗਏ ਨੌਰਥ ਅਮਰੀਕਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਕਿ ਨਸ਼ੇ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਵਧੀ ਜਾਂਦੀ ਆ। ਆ ਡਾਊਨਟਾਊਨ ਵੈਨਕੂਵਰ ਦੀ ਰਿਪੋਰਟ ਆ ਕੇ ਹਟੀ ਪਿਛਲੇ ਦਿਨੀ ਕਿ ਉੱਥੇ ਹਿਊਮਨ ਵੇਸਟ ਦਾ ਕੀ ਹਾਲ ਆ, ਕਿ ਕਿਸ ਤਰ੍ਹਾਂ ਦੀ ਫਿਲਥ ਉੱਥੇ ਹੋ ਗਈ ਹੋਈ ਆ। ਸੋ ਓਵਰਆਲ ਜਿਹੜੀ ਉਸ ਡੈਮੋਕਰੇਸੀ ਦੇ ਇਸ ਢਾਂਚੇ ਦੇ ਵਿੱਚ ਜਦੋਂ ਤੁਸੀਂ ਸਪੈਸ਼ਲ ਇੰਟਰਸਟ ਗਰੁੱਪਸ ਦੀ ਗੱਲ ਨੂੰ ਇੰਨੀ ਜ਼ਿਆਦਾ ਵੇਟੇਜ ਦੇਣ ਲੱਗ ਜਾਓਗੇ, ਦਿਸ ਇਜ਼ ਨੋਟ ਜਸਟ ਅਬਾਊਟ ਕੈਨੇਡਾ, ਵਰਲਡ ਓਵਰ, ਸਪੈਸ਼ਲ ਇੰਟਰਸਟ ਗਰੁੱਪਸ ਦੇ ਚੱਕਰ ਦੇ ਵਿੱਚ ਕੁਝ ਇਹੋ ਜਿਹੀਆਂ ਪੋਲਿਸੀਜ਼ ਫਿਰ ਅੱਗੇ ਆਉਂਦੀਆਂ ਨੇ ਕਿ ਉਹਦੇ ਆਧਾਰ 'ਤੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਉਹ ਹੁੰਦੇ ਨਹੀਂ, ਅਤੇ ਸਿਸਟਮ ਦੇ ਵਿੱਚ ਹੋਰ ਨਿਘਾਰ ਤੋਂ ਹੋਰ ਨਿਘਾਰ ਆਈ ਜਾਂਦਾ।
ਪਰ ਜਿਹੜੀ ਉਹ ਗੱਲ ਹੈ ਨਾ ਕਿ ਡੈਮੋਕਰੇਸੀ ਇਜ਼ ਦਾ ਬੈਸਟ ਸਿਸਟਮ ਵੀ ਹੈਵ, ਉਹ ਵੀ ਸੱਚ ਆ ਨਾ, ਕਿਉਂਕਿ ਪਾਕਿਸਤਾਨ ਵੱਲ ਆਪਾਂ ਜੇ ਦੇਖੀਏ
ਤੇ
ਪਾਕਿਸਤਾਨ ਵਾਲੇ ਤਾਂ ਪਾਕਿਸਤਾਨੀਜ਼ ਤਾਂ ਤਰਸਦੇ ਨੇ ਕਿ ਯਾਰ ਇੱਕ ਪ੍ਰੋਪਰ ਫੁੱਲ ਫਲੈਜਡ ਡੈਮੋਕਰੇਸੀ ਵਿਦਆਊਟ ਐਨੀ ਫਲੇਵਰ ਆਫ ਯੂ ਨੋ ਵਾਟ। ਸੋ ਉਹ ਜੇ ਆ ਜਾਵੇ ਉਹੀ ਬਹੁਤ ਵੱਡੀ ਗਨੀਮਤ ਹੋਏਗੀ
ਅੱਜ ਤੱਕ।
ਇਹ ਇੱਕ ਤਾਂ ਇਹ ਗੱਲ ਕਿ ਡੈਮੋਕਰੇਸੀ ਹੈ, ਇਟ ਸ਼ੁਡ ਨਾਟ ਬੀ ਟੇਕਨ ਫੋਰ ਗ੍ਰਾਂਟਿਡ। ਇਹ ਬਹੁਤ ਵੱਡਾ ਇੱਕ ਕਹਿ ਲਓ ਵੀ ਦੇਣ ਹੈ ਵਿਸ਼ਵ ਨੂੰ, ਜਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ।
ਬਿਲਕੁਲ।
ਦੂਜੀ ਗੱਲ ਵੀ ਜਿਹੜੀ ਇੱਥੇ ਮੈਂਸ਼ਨ ਕਰਨਾ, ਇਹ ਵੀ ਬਹੁਤ ਜ਼ਰੂਰੀ ਹੈ ਕਿ ਟੈਰੋਰਿਜ਼ਮ ਵਾਸਤੇ, ਆਤੰਕਵਾਦ ਵਾਸਤੇ ਕੋਈ ਵੀ ਟੋਲਰੈਂਸ ਨਹੀਂ ਹੋਣੀ
ਚਾਹੀਦੀ,
ਕਿਤੇ ਵੀ ਪੂਰੇ ਵਿਸ਼ਵ ਦੇ ਵਿੱਚ ਨਹੀਂ ਹੋਣੀ ਚਾਹੀਦੀ, ਉਹਦੀ ਨਿਖੇਧੀ ਹੋਣੀ ਚਾਹੀਦੀ ਹੈ। ਪਰ ਚੱਕਰ ਇਹ ਹੈ ਕਿ ਜੰਗ ਉਹਦਾ ਸੋਲਿਊਸ਼ਨ ਨਹੀਂ ਹੈ। ਸੋ ਜੰਗ ਤਾਂ ਸਿਰਫ ਤੁਸੀਂ ਸਿਮਟਮਸ ਨੂੰ ਤੁਸੀਂ ਐਡਰੈਸ ਕਰ ਰਹੇ ਹੋ, ਜਿਹੜਾ ਰੂਟ ਕੌਜ਼ ਹੈ ਟੈਰੋਰਿਜ਼ਮ ਕਿਉਂ ਹੋਇਆ, ਟੈਰੋਰਿਸਟ ਅਟੈਕ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਉਹਦਾ ਰੂਟ ਕੌਜ਼ ਕੀ ਹੈ, ਉਹਨੂੰ ਆਪਾਂ ਐਡਰੈਸ ਨਹੀਂ ਕਰ ਰਹੇ। ਜੰਗ ਦੇ ਨਾਲ ਤੁਸੀਂ ਸਿਮਟਮਸ ਨੂੰ ਐਡਰੈਸ ਕਰ ਰਹੇ,
ਐਂਡ ਸਿਮਟਮਸ ਨੂੰ ਐਡਰੈਸ ਉਸ ਦਵਾਈ ਨਾਲ ਕੀਤਾ ਜਾ ਰਿਹਾ, ਜੰਗ ਰੂਪੀ ਦਵਾਈ, ਜਿਹਦੇ ਆਪਣੇ ਸਾਈਡ ਇਫੈਕਟ ਬਹੁਤ ਨੇ।
ਬਿਲਕੁਲ ਬਿਲਕੁਲ,
ਜਿਹਦੇ ਆਪਣੇ ਕੁਝ ਅਜਿਹੇ ਸਾਈਡ ਇਫੈਕਟਸ ਨੇ ਜਿਹੜੇ ਕਈ ਵਾਰੀ ਉਹ ਸਿਮਟਮਸ ਨੂੰ ਜਾਂ ਹੋਰ ਵੱਖਰੀ ਕਿਸਮ ਦੀਆਂ ਸਮੱਸਿਆਵਾਂ ਉਹਦੇ ਕਰਕੇ ਉਤਪੰਨ ਹੋ ਜਾਂਦੀਆਂ।
ਬਿਲਕੁਲ, ਤੇ ਟੈਰੋਰਿਜ਼ਮ ਨੂੰ ਬਿਲਕੁਲ ਵੀ ਟੋਲਰੇਟ ਨਹੀਂ ਕਰਨਾ ਚਾਹੀਦਾ, ਪਰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਕਿ ਇਹਦਾ ਸੋਲਿਊਸ਼ਨ ਕੀ ਹੈ। ਵਾਰ ਇਜ਼ ਨਾਟ ਦ
ਸੋਲਿਊਸ਼ਨ। ਇੰਡੀਡ। ਇੱਕ ਨਾ ਵਾਸੂ ਜੀ ਸਵੇਰੇ ਮੈਸੇਜ ਆਇਆ ਸੀ, ਆਈ ਵਾਂਟ ਟੂ ਸ਼ੇਅਰ ਦਿਸ ਵਨ, ਹਰਜਿੰਦਰ ਕੌਰ ਜੀ ਦਾ ਮੈਸੇਜ ਆ। ਜਦੋਂ ਮੈਂ ਸਵੇਰੇ ਆਪਣਾ ਨਿਊਜ਼ ਟੇਕ ਅਵੇ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਮਾੜੀ ਜੀ ਮੈਂ ਗੱਲ ਕਰਦਾ ਸੀ
ਜੀ ਜੀ,
ਉਹਨੇ ਕਿਹਾ ਜੀ ਭਾਜੀ ਹੁਣੇ ਹੀ ਮੇਰੇ ਫੌਜੀ ਵੀਰ ਦਾ ਮੈਸੇਜ ਆਇਆ ਦੋ ਦਿਨ ਬਾਅਦ।
ਅੱਛਾ ਜੀ।
ਆਈ ਐਮ ਫੀਲਿੰਗ ਗੁੱਡ ਨਾਓ। ਦੇਖੋ ਇਹ ਹੈ ਕਿ ਜਿਹੜੀ ਤੁਸੀਂ ਉਹ ਗੱਲ ਕਰਦੇ ਸੀ ਨਾ ਵੀ ਜੰਗ ਸੋਲਿਊਸ਼ਨ ਨਹੀਂ ਆ, ਕਿਉਂਕਿ ਜੰਗ ਤੁਸੀਂ ਸਿਮਟਮ ਨੂੰ ਐਡਰੈਸ ਕਰ ਰਹੇ ਹੋ, ਸਿਮਟਮ ਨੂੰ ਐਡਰੈਸ ਕਰਦੇ ਸਾਈਡ ਇਫੈਕਟਸ ਕਿਹੜੇ ਕਿਹੜੇ ਨੇ। ਹੁਣ ਤੁਸੀਂ ਉਹਨਾਂ ਪਰਿਵਾਰਾਂ ਦੀ ਸੋਚੋ, ਪਹਿਲਾਂ ਤਾਂ ਉਹਨਾਂ ਸੋਲਜਰਸ ਦੀ ਸੋਚੋ ਜਿਹੜੇ ਨਾ ਫਰੰਟ ਲਾਈਨ 'ਤੇ ਹੈਗੇ ਨੇ, ਐਂਡ ਦਿਸ ਇਜ਼ ਟਰੂ ਫੋਰ ਬੋਥ ਸਾਈਡ ਰਾਈਟ। ਫਿਰ ਅੱਗੇ ਪਰਿਵਾਰ ਮੈਂਬਰ, ਪਰਿਵਾਰਕ ਮੈਂਬਰ ਜਿਹੜੇ ਉਹਨਾਂ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਪਲ ਇਸ ਗੱਲ ਦੇ ਵੱਲ ਹੀ ਹੈ ਕਿ ਜੀ ਮੇਰਾ ਪਰਿਵਾਰਕ ਜੀ ਉੱਥੇ ਹੈਗਾ ਐਟ ਦਾ ਫਰੰਟ ਲਾਈਨ, ਉਹਦਾ ਕੀ ਹਾਲ ਆ, ਦੋ ਦੋ ਦਿਨ ਤੁਹਾਨੂੰ ਮੈਸੇਜ ਨਾ ਆਵੇ। ਰਾਈਟ
ਵਿਜੇ ਜੀ, ਇੱਕ ਤਾਂ ਜਿਹੜੇ ਫਰੰਟ ਲਾਈਨ 'ਤੇ ਨੇ, ਦੂਸਰੇ ਜਿਹੜੇ ਪਰਿਵਾਰ ਉੱਥੇ ਹੈਗੇ ਨੇ, ਮੇਰੀ ਫੈਮਿਲੀ ਜਲੰਧਰ ਦੇ ਵਿੱਚ ਆ, ਮੈਂ ਕੱਲ ਔਨ ਈਅਰ ਵੀ ਜ਼ਿਕਰ ਕਰ ਰਿਹਾ ਸੀ, ਮੇਰੇ ਸਿਸਟਰ ਪਿਛਲੇ ਹਫ਼ਤੇ ਤੱਕ ਇੱਥੇ ਮੇਰੇ ਕੋਲ ਕੈਨੇਡਾ ਦੇ ਵਿੱਚ ਸੀਗੇ, ਸ਼ੀ ਹੈਡ ਕਮ ਹੇਅਰ ਟੂ ਵਿਜ਼ਿਟ, ਪਿਛਲੇ ਹਫ਼ਤੇ ਵਾਪਸ ਗਏ ਨੇ, ਤੇ ਆਈ ਵਾਜ਼ ਹੋਪਿੰਗ, ਆਈ ਵਾਜ਼ ਥਿੰਕਿੰਗ ਕਿ ਯਾਰ ਇੱਕ ਹਫ਼ਤਾ ਹੋਰ ਰੁਕੀ ਜਾਂਦੇ ਸਾਡੇ ਕੋਲ, ਥੋੜ੍ਹੀ ਦੇਰ ਹੋਰ ਰੁਕ ਜਾਂਦੇ, ਤੇ ਮੈਂ ਉਹਨਾਂ ਨੂੰ ਕੱਲ੍ਹ ਜਦੋਂ ਗੱਲ ਹੋਈ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਇਸ ਤਰ੍ਹਾਂ ਅਸੀਂ ਅਸਮਾਨ ਦੇ ਵਿੱਚ ਦੇਖ ਰਹੇ ਹਾਂ ਕਿ ਜਿਵੇਂ ਆਤਿਸ਼ਬਾਜ਼ੀ ਚੱਲ ਰਹੀ ਹੋਵੇ, ਜਿਹੜੇ ਡਰੋਨ ਅਟੈਕ ਜਿਹੜਾ ਹੋਇਆ ਜਿਹਨੂੰ ਇੰਟਰਸੈਪਟ ਕੀਤਾ ਗਿਆ, ਸਾਇਰਨਸ ਵੱਜੇ ਨੇ, ਬਲੈਕ ਆਊਟ ਹੈ ਕਹਿੰਦੇ ਇਸ ਵੇਲੇ, ਸਾਰੇ ਡਰੇ ਹੋਏ ਨੇ, ਤੇ ਕਹਿੰਦੇ ਸਾਡੇ ਅਸੀਂ ਆਪਣੇ ਘਰਾਂ ਦੀਆਂ ਛੱਤਾਂ ਤੋਂ ਕਹਿੰਦੇ ਦੇਖ ਰਹੇ ਹਾਂ ਵੀ ਇੱਦਾਂ ਹੋ ਰਿਹਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਕਹਿੰਦੇ ਕਿ ਮੈਂ ਕਿਹਾ ਕਿਉਂ, ਕਹਿੰਦੇ ਏਅਰਪੋਰਟ ਸਾਰੇ ਬੰਦ ਨੇ, ਅਤੇ ਮੈਂ ਕਿਹਾ ਯਾਰ ਤੁਸੀਂ ਕੋਈ ਨੇੜੇ ਤੇੜੇ ਕਿਸੇ ਹੋਰ ਸਟੇਟ ਦੇ ਏਅਰਪੋਰਟ ਤੋਂ ਫਲਾਈ ਕਰ ਲਓ, ਕਿਸੇ ਹੋਰ ਮੁਲਕ ਚਲ ਜਾਓ, ਉੱਥੋਂ ਕਨੈਕਟ ਕਰ ਲੈਣਾ, ਕਹਿੰਦੇ ਹਾਈਵੇਜ਼ ਵੀ ਕਿਹੜਾ ਸੇਫ ਨੇ, ਡਰ ਲੱਗਦਾ। ਜਦੋਂ ਉਹ ਬੇਵਸੀ ਉਹਨਾਂ ਦੀ ਆਵਾਜ਼ ਦੇ ਵਿੱਚ ਮੈਂ ਸੁਣੀ, ਜਿਸ ਤਰੀਕੇ ਵਿਜੇ ਜੀ ਅੰਦਰੋਂ
ਆਪਣੇ ਮਨ 'ਚ ਗੁਜ਼ਰਦੀ ਆ,
ਝੰਜੋੜ ਦਿੰਦੀ ਆ ਉਹ ਜਿਹੜੀ ਆਵਾਜ਼ ਅਤੇ ਉਹ ਜਿਹੜੀ ਗੱਲ, ਜਿਹੜੀ ਬੇਵਸੀ ਆ।
ਬਸ ਜੀ ਕੱਲ੍ਹ ਸ਼ਬਦ ਨਹੀਂ ਬਿਆਨ ਨਹੀਂ ਕਰ ਸਕਦਾ ਬੰਦਾ। ਮੈਂ ਕੱਲ ਸਵੇਰੇ ਜਦੋਂ ਪ੍ਰੋਗਰਾਮ ਕਰ ਰਿਹਾ ਸੀ, 9 ਵਜੇ ਦੀਪਕ ਜੀ ਨਾਲ ਸੈਗਮੈਂਟ ਹੁੰਦਾ, 9:15 ਵਜੇ ਸ਼ੁਰੂ ਹੋਇਆ ਉਹ ਸੈਗਮੈਂਟ। ਸ਼ੁਰੂ ਹੋਣ ਤੋਂ 5-7 ਮਿੰਟ ਪਹਿਲਾਂ ਤੋਂ ਹੀ ਅਪਡੇਟਸ ਹੋਣੀਆਂ ਸ਼ੁਰੂ ਹੋ ਗਈਆਂ ਵੀ ਉੱਥੇ ਹੁਣ ਇੱਦਾਂ ਕੁਝ ਹੋਰ ਡਰੋਨ ਅਟੈਕਸ ਹੋ ਰਹੇ ਨੇ, ਇੰਟਰਸੈਪਸ਼ਨ ਚੱਲ ਰਹੀ ਆ, ਸਾਡੇ ਕੁਝ ਸੁਣਨ ਵਾਲੇ ਵੀਡੀਓਜ਼ ਭੇਜਣ ਲੱਗ ਗਏ ਜਲੰਧਰ ਤੋਂ ਸਪੈਸੀਫਿਕਲੀ, ਜਿਹੜੀਆਂ ਕੁਝ ਵੀਡੀਓ ਸੀਗੀਆਂ ਜਿਹੜੇ ਫੈਮਿਲੀ ਮੈਂਬਰਸ ਤੋਂ ਸੁਣਨ ਵਾਲੇ ਨੂੰ ਭੇਜੀਆਂ ਗਈਆਂ, ਉਹਨਾਂ ਨੇ ਇੱਥੇ ਸਾਨੂੰ ਭੇਜੀਆਂ। ਉਹ ਤੋਂ ਬਾਅਦ ਜਿਹੜੇ ਅੱਗੇ ਦੇ ਸੈਗਮੈਂਟ ਸੀਗੇ ਉਹ ਕੈਂਸਲ ਕਰਨੇ ਪਏ। ਆਈ ਸੈਡ ਇਟ ਔਨ ਏਅਰ, ਮੈਂ ਕਿਹਾ ਜੀ ਆਮ ਤੌਰ 'ਤੇ ਪ੍ਰੋਗਰਾਮ ਅਸੀਂ 200% ਫੋਕਸ ਨਾਲ ਕਰਦੇ ਹਾਂ, ਪਰ ਅੱਜ ਧਿਆਨ ਕਿਤੇ ਹੋਰ ਆ,
ਬਿਲਕੁਲ,
ਅਤੇ ਗੱਲ ਵੀ ਉਹੀ ਕਰੀਏ ਜਿੱਥੇ ਧਿਆਨ ਹੈਗਾ। ਸੋ ਯੈਸ, ਐਂਡ ਜਿਹੜੇ ਉੱਥੇ ਬੈਠੇ ਨੇ, ਜਿਹੜੇ ਆਪਣੇ ਅੱਖਾਂ ਮੂਹਰੇ ਦੇਖ ਰਹੇ ਨੇ, ਉਹ ਲੇਅਰਸ ਨੇ ਨਾ ਜਿਹੜੇ ਇਸ ਸਟ੍ਰੈਸ ਨੂੰ ਹੰਢਾ ਰਹੇ ਨੇ। ਸਟ੍ਰੈਸ ਨੂੰ ਹੰਢਾਉਣ ਵਾਲਿਆਂ ਦੀ ਲੇਅਰ ਆ, ਅਤੇ ਉਸ ਲੇਅਰ ਦੇ ਵਿੱਚ ਕੋਈ ਵੀ ਵਿਅਕਤੀ ਸੁਖਾਵੇਂ ਉੱਤੇ ਹੈ ਨਹੀਂ। ਕੁਝ ਮੈਸੇਜ ਅਜਿਹੇ ਆ ਰਹੇ ਨੇ, ਚਲੋ ਇਹ ਵੀ
ਨਹੀਂ ਰਹਿਣ ਦਿਓ, ਐਡਰੈਸ ਕਰਨ ਦੀ ਲੋੜ ਨਹੀਂ ਵੀ ਜੀ, ਨਾਓ ਇਜ਼ ਨਾਟ ਦ ਟਾਈਮ ਫੋਰ
ਦੈਟ। ਦੈਟਸ ਟਰੂ, ਉਹ ਫਿਰ ਸਿਆਸੀ ਤੌਰ ਤੇ ਗੱਲ ਹੋ ਜਾਣੀ ਆ, ਪਰ ਠਰਮੇ ਨਾਲ ਸੋਚੋ ਯਾਰ, ਬਸ ਸਾਰੀ ਗੱਲ ਇਹ ਆ। ਇਹ ਕਿਸੇ ਤੇ ਹਜੇ
ਛੱਡੋ,
ਸਿਆਸੀ ਡਿਸਕਸ਼ਨ ਦਾ ਵੇਲਾ ਹੈ ਨਹੀਂ,
ਹੈ ਨਹੀਂ ਉਹਦਾ।
ਓਕੇ ਯੈਸ, ਵਾਸੂ ਜੀ ਸਟੈਟ ਕੈਨੇਡਾ ਨੇ ਅੱਜ ਜੌਬ ਨੰਬਰ ਸਾਂਝੇ ਕੀਤੇ ਨੇ ਅਪ੍ਰੈਲ ਮਹੀਨੇ ਦੇ ਵਿੱਚ। ਹੁਣ ਜੇ ਹੈਡਲਾਈਨ ਬੰਦਾ ਪੜ੍ਹੇ ਤੇ ਇਹ ਆ ਵੀ 7400 ਜੌਬਸ ਕੈਨੇਡੀਅਨ ਇਕਨੋਮੀ ਦੇ ਵਿੱਚ ਐਡ ਹੋਈਆਂ, ਫਿਰ ਬੰਦਾ ਸੋਚਦਾ ਵੀ ਚਲੋ ਇੰਨੀ ਆਰਥਿਕਤਾ ਦੇ ਉੱਪਰ ਖਤਰੇ ਦੇ ਗੱਲਾਂ ਦੇ ਬਾਵਜੂਦ 7400 ਜੌਬਸ ਜੇ ਐਡ ਹੋਈਆਂ ਨੇ ਤਾਂ ਚਲੋ ਠੀਕ ਹੀ ਆ, ਵੀ ਨੁਕਸਾਨ ਤਾਂ ਨਹੀਂ ਹੋਇਆ,
ਬਹੁਤ ਵਧੀਆ
ਵਧੀਆ। ਅੱਛਾ, ਬੇਰੋਜ਼ਗਾਰੀ ਦੀ ਦਰ ਚਲੀ ਗਈ 6.9% 'ਤੇ, ਜੋ ਕਿ ਜੇ ਅਸੀਂ ਪਿਛਲੇ 8 ਸਾਲਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਦਾ ਜਿਹੜਾ ਸਭ ਤੋਂ ਹਾਈਐਸਟ ਨੰਬਰ ਰਿਹਾ ਐਕਸੈਪਟ ਆਫ ਦ ਕੋਵਿਡ ਈਅਰਸ, ਜਿਹਨਾਂ ਨੂੰ ਅਸੀਂ ਮਨਫੀ ਕਰ ਦਈਏ, ਪਿਛਲੇ 8 ਸਾਲਾਂ ਦੇ ਵਿੱਚ ਜੇ ਕੋਈ ਸਭ ਤੋਂ ਉਚੇਰਾ ਬੇਰੋਜ਼ਗਾਰੀ ਦਾ ਨੰਬਰ ਰਿਹਾ ਦਰ ਦਾ, ਉਹ ਵੀ 6.9% ਹੀ ਹੈ। ਸੋ ਉਹਦੇ ਬਰਾਬਰ ਜਾ ਪਹੁੰਚਿਆ, ਜਿਹਦਾ ਮਤਲਬ ਫਿਰ ਇਹ ਲੱਗਦਾ ਵੀ ਜੇ ਜੋਬਸ ਵੀ ਦੇ ਵਿੱਚ ਵੀ ਇਜ਼ਾਫਾ ਹੋਇਆ, ਬੇਰੋਜ਼ਗਾਰੀ ਦੀ ਦਰ ਵੀ ਵਧੀ, ਇਹਦਾ ਮਤਲਬ ਇਹ ਹੈ ਕਿ ਜਿਹੜੇ ਨੰਬਰ ਆਫ ਪੀਪਲ ਲੁਕਿੰਗ ਫੋਰ ਅ ਜੋਬ, ਉਹਦੇ ਵਿੱਚ ਉਹ ਪੂਲ ਐਕਸਪੈਂਡ ਹੋ ਗਿਆ, ਤਾਂਹੀਓ ਨੌਕਰੀਆਂ ਵਧਣ ਦੇ ਬਾਵਜੂਦ ਬੇਰੋਜ਼ਗਾਰੀ ਦੀ ਦਰ ਵੀ ਵੱਧਦੀ ਪਈ ਹੈ, ਕਿਉਂਕਿ ਜਿੰਨੇ ਲੋਕ ਨੌਕਰੀ ਲੱਭ ਰਹੇ ਨੇ ਉਨਿਆਂ ਨੂੰ ਨੌਕਰੀ ਮਿਲ ਨਹੀਂ ਰਹੀ, ਬਾਵਜੂਦ ਇਸ ਦੇ ਕਿ ਨੌਕਰੀਆਂ ਜ਼ਿਆਦਾ ਪੈਦਾ ਹੋ ਰਹੀਆਂ ਨੇ। ਪਰ ਜਦੋਂ ਇਹ ਫਰਦਰ ਇਸ ਨੰਬਰ ਨੂੰ ਆਪਾਂ ਡਿਸਟਿਲ ਕਰਦੇ ਹਾਂ ਕਿ 7400 ਜੋਬਸ ਜੇ ਅਕਰੋਸ ਕੈਨੇਡਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਜੇ ਉਹ ਐਡ ਅਪ ਹੋਈਆਂ, ਐਡੀਸ਼ਨ ਹੋਇਆ, ਤਾਂ ਅਸਲ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਉਹ ਤਾਂ ਸਰਕਾਰੀ ਨੌਕਰੀਆਂ ਦਾ, ਪ੍ਰਾਈਵੇਟ ਸੈਕਟਰ ਵਾਲੀਆਂ ਨੌਕਰੀਆਂ ਦੇ ਵਿੱਚ ਕੋਈ ਇੰਨੀ ਵਾਧੇ ਦੀ ਗੱਲ ਨਹੀਂ ਆ। ਜੇ ਇਲੈਕਸ਼ਨ ਨਾ ਹੁੰਦਾ ਵਾਸੂ ਜੀ, ਤਾਂ ਫਿਰ ਆਹ ਓਵਰਆਲ ਜਿਹੜਾ ਨੈੱਟ ਐਡੀਸ਼ਨ ਵਾਲਾ ਨੰਬਰ ਆ, ਇਹ ਨੈੱਟ ਐਡੀਸ਼ਨ ਵਾਲਾ ਨੰਬਰ ਨਹੀਂ ਸੀ ਹੋਣਾ ਜੋਬਸ ਦਾ,
ਕਿਉਂਕਿ ਪਬਲਿਕ ਸੈਕਟਰ ਦੇ ਵਿੱਚ ਕਹਿੰਦੇ 23,000 ਜੋਬਸ ਐਡ ਹੋਈਆਂ ਨੇ, ਤੇ ਉਹਨਾਂ ਦੇ ਵਿੱਚੋਂ ਬਹੁਤੀਆਂ ਜਿਹੜੀਆਂ ਜੋਬਸ ਐਡ ਹੋਈਆਂ ਨੇ ਉਹ ਟੈਂਪਰਰੀ ਇਲੈਕਸ਼ਨ ਵਰਕਰਸ ਨੇ, ਕਿਉਂਕਿ ਇਲੈਕਸ਼ਨ ਕਰਾਉਣਾ ਸੀ, ਬਹੁਤ ਸਾਰੇ ਇਲੈਕਸ਼ਨ ਵਰਕਰਸ ਆਰਜ਼ੀ ਤੌਰ ਤੇ ਟੈਂਪਰਰੀ ਤੌਰ ਤੇ ਭਰਤੀ ਕੀਤੇ ਗਏ
ਜੀ,
ਤੇ ਉਹ ਕੱਚੀਆਂ ਨੌਕਰੀਆਂ ਸਨ ਇਲੈਕਸ਼ਨ ਵਾਸਤੇ ਹੀ, ਪਰ ਉਹ ਇੰਪਲੋਇਮੈਂਟ ਦੇ ਵਿੱਚ ਕਾਊਂਟ ਹੁੰਦਾ
ਜੀ।
ਸੋ ਉਹ ਜੇ ਤੁਸੀਂ ਉਹਨੂੰ ਫੈਕਟਰ ਇਨ ਕਰਦੇ ਹੋ ਤਾਂ ਜਾ ਕੇ ਫਿਰ ਨੈੱਟ ਜੋਬਸ ਐਡ ਹੋਈਆਂ 7400
ਜੀ।
ਇਹਦਾ ਮਤਲਬ ਇਹ ਹੈ ਕਿ ਬਾਕੀ ਸਾਰੇ ਸੈਕਟਰਸ ਦੇ ਵਿੱਚ ਬਹੁਤੇ ਜਿਹੜੇ ਮੇਜਰ ਸੈਕਟਰਸ ਨੇ, ਇੰਕਲੂਡਿੰਗ ਮੈਨੂਫੈਕਚਰਿੰਗ,
ਕਰੈਕਟ,
ਰੀਟੇਲ ਐਂਡ ਹੋਲਸੇਲ, ਇਹਨਾਂ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਜੋਬਸ ਦੇ ਵਿੱਚ ਗਿਰਾਵਟ ਆਈ ਹੈ
ਜੀ। ਵਾਸੂ ਜੀ, ਇਸ ਤੋਂ ਪਹਿਲਾਂ ਜੇ ਕੋਈ ਆਹ ਬੇਰੋਜ਼ਗਾਰੀ ਦਾ ਨੰਬਰ ਜੇ ਇੰਨਾ ਉਚੇਰਾ ਸੀਗਾ, ਇਟ ਵਾਜ਼ ਇਨ ਜਨਵਰੀ ਆਫ 2017
ਜਾਂ ਫਿਰ ਨਵੰਬਰ 2024 ਪਿਛਲੇ ਸਾਲ 6.9%
ਸੀਗਾ,
ਤੇ ਸੋ ਜਨਵਰੀ 2017 ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਵਾਰ ਨਵੰਬਰ ਪਿਛਲੇ ਸਾਲ ਦੇ ਵਿੱਚ ਹੀ ਅਨਇੰਪਲੋਇਮੈਂਟ ਇਸ ਲੈਵਲ ਤੇ ਪਹੁੰਚੀ ਹੈ ਐਕਸਕਲੂਡਿੰਗ ਦ ਕੋਵਿਡ ਈਅਰਸ। ਸੋ 6.9% ਬਹੁਤ ਜ਼ਿਆਦਾ, ਮਤਲਬ ਸਮਝ ਲਓ ਵੀ ਕੈਨੇਡੀਅਨ ਸਟੈਂਡਰਡਸ ਦੇ ਮੁਤਾਬਕ ਇਟਸ ਅ ਵੈਰੀ ਹਾਈ ਰੇਟ ਆਫ ਅਨਇੰਪਲੋਇਮੈਂਟ।
ਹਾਂਜੀ, ਤੇ ਅਜੇ ਵਾਸੂ ਜੀ, ਕਿਉਂਕਿ ਕੋਈ ਡੀਲ ਵਗੈਰਾ ਟੈਰਿਫ ਤੇ ਤਾਂ ਹੋਈ ਨਹੀਂ,
ਹਾਂਜੀ,
ਮਾਰਕ ਕਾਰਨੀ ਪ੍ਰਧਾਨ ਮੰਤਰੀ ਦੀ ਮੀਟਿੰਗ ਜਿਹੜੀ ਡੋਨਲਡ ਟਰੰਪ ਨਾਲ ਹੋਈ, ਉਸ ਤੋਂ ਬਾਅਦ ਦੇਖੋ ਡੋਨਲਡ ਟਰੰਪ ਜਾਂ ਅਮੈਰੀਕਨ ਐਡਮਿਨਿਸਟ੍ਰੇਸ਼ਨ ਨੇ ਯੂਕੇ ਨਾਲ ਟ੍ਰੇਡ ਡੀਲ ਕਰ ਲਈ, ਹੁਣ ਚਾਈਨਾ ਦੇ ਨਾਲ ਟ੍ਰੇਡ ਡੀਲ ਨੂੰ ਲੈ ਕੇ ਗੱਲਬਾਤ ਯੂਰਪ ਦੇ ਵਿੱਚ ਜਿਨੀਵਾ ਦੇ ਵਿੱਚ ਸ਼ੁਰੂ, ਹਾਂ ਜਿਨੀਵਾ ਸ਼ੁਰੂ ਹੋ ਰਹੀ ਆ ਅਮਰੀਕਨ ਤੇ ਚਾਈਨੀਜ਼ ਅਧਿਕਾਰੀਆਂ ਵਿਚਕਾਰ। ਅੱਛਾ, ਉਹ ਤੋਂ ਪਹਿਲਾਂ ਟਰੰਪ ਨੇ ਕਹਿਤਾ ਵੀ ਚਾਈਨਾ ਦਾ ਟੈਰਿਫ ਘਟਾ ਕੇ 80% ਕਰ ਦਿੰਦੇ
ਆ, ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ, ਕਹਿੰਦੇ ਕਿ ਪਹਿਲਾਂ ਉਹਨਾਂ ਨੇ ਇਹ ਲਿਖਿਆ, ਕਹਿੰਦੇ ਚਾਈਨਾ ਨੂੰ ਆਪਣੀ ਮਾਰਕੀਟ ਅਮੈਰੀਕਨ ਪ੍ਰੋਡਕਟਸ ਵਾਸਤੇ ਖੋਲ ਦੇਣੀ ਚਾਹੀਦੀ ਹੈ, ਕਹਿੰਦੇ ਕਿ ਇਟ ਵੁੱਡ ਬੀ ਸੋ ਗੁੱਡ ਫਾਰ ਦੈਮ। ਫਿਰ ਉਹਨਾਂ ਨੇ ਦੇਖੋ ਇੰਟਰਸਟਿੰਗ ਵਾਲੇ ਲਿਖੀ, ਕਹਿੰਦੇ ਕਲੋਜ਼ਡ ਮਾਰਕੀਟਸ ਡੋਂਟ ਵਰਕ ਐਨੀ ਮੋਰ, ਉਹ ਭਾਈ ਟੈਰਿਫ ਤਾਂ ਤੁਸੀਂ ਲਾਈਆਂ ਹੋਈਆਂ ਪੂਰੇ ਵਿਸ਼ਵ ਦੇ ਉੱਤੇ,
ਸਹੀ ਗੱਲ ਆ,
ਮਾਰਕੀਟਸ ਨੂੰ ਕਲੋਜ਼ ਤਾਂ ਤੁਸੀਂ ਕਰ ਰਹੇ ਹੋ, ਸੋ ਨਾਓ ਹੀ ਸੇਇੰਗ ਕਲੋਜ਼ਡ ਮਾਰਕੀਟਸ ਡੋਨਟ ਵਰਕ ਐਨੀ ਮੋਰ, ਟੈਰਿਫ ਦਾ ਆਧਾਰ ਹੀ ਮਾਰਕੀਟ ਕਲੋਜ਼ਰ, ਮਤਲਬ ਕਲੋਜ਼ ਕਰਨਾ ਮਾਰਕੀਟ ਨੂੰ।
ਵਾਸੂ ਜੀ, ਜਿਹੜੇ ਆਹ ਸੀਐਟਲ ਵਾਲਾ ਪੋਰਟ ਆ, ਟਕੋਮਾ ਵਾਲਾ ਪੋਰਟ ਆ, ਐਲਏ ਵਾਲਾ ਪੋਰਟ ਆ, ਉੱਥੇ ਏਸ਼ੀਆ ਤੋਂ ਜਿਹੜੀਆਂ ਸ਼ਿਪਮੈਂਟਸ ਆਉਂਦੀਆਂ ਨੇ ਅਮਰੀਕਾ ਨੂੰ, ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਆ। ਮਤਲਬ ਸੀਐਟਲ ਵਾਲਾ ਪੋਰਟ ਤਾਂ ਜਿਵੇਂ ਖਾਲੀ ਪਿਆ।
ਤੇ ਇਸ ਗੱਲ ਦੀ ਸ਼ੇਖੀ ਮਾਰੀ
ਸੀ
ਜਦੋਂ ਮਾਰਕ ਕਾਰਨੀ ਨਾਲ ਮੁਲਾਕਾਤ ਸੀ, ਜਦੋਂ ਓਵਲ ਆਫਿਸ ਦੇ ਵਿੱਚ ਬੈਠੇ ਸੀ ਡੋਨਲਡ ਟਰੰਪ।
ਯੈਸ,
ਉਦੋਂ ਤੋਂ ਤੁਸੀਂ ਸੁਣਿਆ ਸੀ, ਕਹਿੰਦੇ ਕਿ ਤੁਹਾਨੂੰ ਪਤਾ, ਕਹਿੰਦੇ ਜਿਹੜੇ ਜਹਾਜ਼ ਨੇ ਬਹੁਤ ਹੌਲੀ ਹੌਲੀ ਯੂ ਟਰਨ ਲੈਂਦੇ ਨੇ, ਇੱਕ ਮਾਈਲ ਦਾ ਕਹਿੰਦੇ ਉਹਨਾਂ ਦਾ ਰੇਡੀਅਸ ਹੁੰਦਾ ਜਦੋਂ ਉਹਦਾ ਘੁੰਮਦੇ ਨੇ ਵਾਪਸ। ਮਾਰਕ ਕਾਰਨੀ ਸਿਟਿੰਗ ਰਾਈਟ ਨੈਕਸਟ ਟੂ ਹਿਮ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆਇਆ ਤੁਹਾਨੂੰ ਪਹਿਲੀ ਵਾਰ ਮਿਲਣ ਵਾਸਤੇ, ਤੇ ਤੁਸੀਂ ਉੱਥੇ ਮੀਡੀਆ ਸਾਰਾ ਸਾਹਮਣੇ ਬੈਠਾ, ਇਹੋ ਜਿਹੀ ਗੱਲ ਦੀ ਸ਼ੇਖੀ ਮਾਰ ਰਹੇ ਕਿ ਮੈਨੂੰ ਪਤਾ, ਦੇਖੋ ਵੀ
ਯਾਰ
ਵੀ ਜਹਾਜ਼ ਕਿਵੇਂ ਮੁੜਦੇ ਨੇ।
ਅੱਛਾ, ਉਸ ਤੋਂ ਬਾਅਦ
ਹੁਣ ਵਿਜੇ ਦੀ, ਸੋ ਉਹਨਾਂ ਨੇ ਉਸ ਤੋਂ ਬਾਅਦ ਟਰੂਥ ਸੋਸ਼ਲ ਤੇ ਇਹ ਲਿਖਿਆ, ਕਹਿੰਦੇ ਕਿ 80% ਟੈਰਿਫ ਔਨ ਚਾਈਨਾ ਸੀਮਸ ਰਾਈਟ ਅਪ ਟੂ ਸਕਾਟ ਬੀ, ਸਕਾਟ ਬੈਸਨ ਜਿਹੜੇ ਉਹਨਾਂ ਟ੍ਰੈਜਰੀ ਸੈਕਟਰੀ ਨੇ।
ਜੀ ਜੀ, ਕਿਉਂਕਿ ਉਹ
ਸਕਾਟ ਵੀ ਦੇਖਣ
ਹੁਣ, ਜਿਹੜੀ ਹੁਣ ਗੱਲਬਾਤ ਜਨੀਵਾ 'ਚ ਹੋ ਰਹੀ ਆ, ਉਹ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਉਹਨੂੰ ਲੀਡ ਕਰਦੇ ਪਏ ਨੇ ਓਵਰ ਦਿਸ ਵੀਕਐਂਡ। ਅੱਛਾ, ਜਦੋਂ ਟਰੰਪ ਨੂੰ ਪਿਛਲੇ ਦਿਨੀ ਇਸੇ ਹਫ਼ਤੇ ਪੁੱਛਿਆ ਗਿਆ ਨਾ ਕਿ ਸ਼ਿਪਮੈਂਟਸ ਬੜੀ ਘੱਟ ਗਈਆਂ ਅਮਰੀਕਾ ਨੂੰ ਆਉਂਦੀਆਂ ਚਾਈਨਾ ਤੋਂ, ਵੀ ਇਹਦਾ ਤੁਸੀਂ ਕੀ ਕਹਿਣਾ ਚਾਹੋਗੇ, ਇੱਥੇ ਜਿਹੜੇ ਪੋਰਟਸ ਨੇ ਉਹ ਖਾਲੀ ਪਏ ਨੇ। ਟਰੰਪ ਨੇ ਪਤਾ ਉਹਦਾ ਜਵਾਬ ਕੀ ਦਿੱਤਾ, ਕਹਿੰਦੇ ਚੰਗੀ ਗੱਲ ਹੈ, ਇਹਦਾ ਮਤਲਬ ਅਸੀਂ ਬਾਹਰੋਂ ਘੱਟ ਸਮਾਨ ਖਰੀਦ ਰਹੇ ਹਾਂ, ਵੀ ਸਾਡਾ ਪਰਪਸ ਤਾਂ ਇਹੀ ਸੀ। ਪਰ ਨਹੀਂ, ਪਰਪਸ ਤੁਹਾਡਾ, ਜੇ ਤੁਸੀਂ ਬਾਹਰੋਂ ਘੱਟ ਖਰੀਦ ਰਹੇ ਹੋ, ਤੁਸੀਂ ਲੋਕਲੀ ਉਹਨੂੰ ਪ੍ਰੋਡਿਊਸ ਕਰ ਰਹੇ ਹੋ ਕਿ ਨਹੀਂ, ਉਹ ਤਾਂ ਕਰ ਨਹੀਂ ਰਹੇ। ਸੋ ਉਹਦਾ ਜਿਹੜਾ ਡਿਫਰੈਂਸ ਹੈਗਾ, ਉਹ ਕਿੱਥੋਂ ਪਲੱਗ ਹੋਣਾ, ਉਹ ਗੈਪ ਕਿੱਥੋਂ ਪਲੱਗ ਹੋਣਾ? ਪਰਪਸ ਤੁਹਾਡਾ ਟੈਰਿਫ ਲਾਉਣ ਦਾ ਇਹ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਵਧਾਓ, ਉਹ ਰਾਤੋ ਰਾਤ ਵਧਣੀ ਕੋਈ ਨਹੀਂ। ਦੂਜੀ ਗੱਲ, ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਵੀ ਉਹ ਕਹਿੰਦੇ ਟੈਰਿਫ, ਵਾਟ ਵਾਸ ਦੈਟ ਵਨ,
ਕਲੋਜ਼ਡ ਮਾਰਕੀਟ,
ਕਲੋਜ਼ਡ ਮਾਰਕੀਟ
ਐਨੀ ਮੋਰ।
ਹਾਂ, ਵੀ ਟੈਰਿਫ ਦਾ ਤਾਂ ਪਰਪਸ ਹੀ ਤੁਸੀਂ ਮਾਰਕੀਟ ਦਾ ਕਲੋਜ਼ ਕੀਤੀ ਹੈ, ਹੋਰ ਕੀਤਾ ਕੀ?
ਚਾਈਨਾ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੀ ਮਾਰਕੀਟ ਖੋਲੋ, ਕਲੋਜ਼ ਮਾਰਕੀਟਸ ਡੋਨਟ ਵਰਕ। ਚਾਈਨਾ ਵਾਲੇ ਤਾਂ ਕਹਿੰਦੇ ਫ੍ਰੀ ਟ੍ਰੇਡ ਹੋਣੀ ਚਾਹੀਦੀ ਹੈ। ਸੋ ਇਹ ਤਾਂ ਹੁਣ ਪਤਾ ਨਹੀਂ, ਸੋ ਜੋ ਵੀ ਆ, ਚਲੋ ਠੀਕ ਆ, ਅਮਰੀਕਾ ਦਾ ਰਾਸ਼ਟਰਪਤੀ ਜੀ ਦੁਨੀਆ ਦਾ ਸਭ ਤੋਂ ਤਗੜਾ ਵਿਅਕਤੀ ਹੈ, ਉਹ ਕੁਝ ਵੀ ਕਹਿ ਸਕਦਾ, ਉਹਦਾ ਧੱਕਾ ਚੱਲਦਾ, ਉਹ ਚਲਾਈ ਜਾਂਦੇ।
ਇਹਦਾ ਇਹ ਹਿਸਾਬ ਹੋ ਗਿਆ ਵੀ ਸੋਨੇ ਦੀ ਛੁਰੀ ਲੱਭੀ, ਉਹ ਢਿੱਡ 'ਚ ਮਾਰ ਲਈ।
ਬਿਲਕੁਲ ਸਹੀ ਗੱਲ
ਵੀ ਇਹ ਕੰਮ ਕੀਤਾ ਟਰੰਪ।
ਅੱਛਾ, ਜਿਹੜੀ ਆਪਾਂ ਜੋਬ ਨੰਬਰਸ ਦੀ ਗੱਲ ਕਰਦੇ ਸੀ, ਸੋ ਦੱਸਿਆ ਜਾਂਦਾ ਵੀ 7400 ਜੋਬਸ ਐਡ ਹੋਈਆਂ ਨੇ। ਟੈਰਿਫਸ ਦਾ ਜੇ ਤੁਸੀਂ ਇੰਪੈਕਟ ਦੇਖਣਾ ਵੀ ਟੈਰਿਫਸ ਦਾ ਇੰਪੈਕਟ ਸਾਡੀ ਇਕਾਨਮੀ ਉੱਤੇ ਪਿਆ ਕਿ ਨਹੀਂ ਪਿਆ, ਸਭ ਤੋਂ ਪਹਿਲਾਂ ਤੁਸੀਂ ਕਿਹੜਾ ਸੈਕਟਰ ਦੇਖੋਗੇ? ਮੈਨੂਫੈਕਚਰਿੰਗ, ਕਿ ਮੈਨੂਫੈਕਚਰਿੰਗ, ਕਿਉਂਕਿ ਓਨਟੈਰੀਓ ਦੇ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਸਨ ਕਿ ਕੁਝ ਆਟੋਮੋਬਾਈਲ ਕੰਪਨੀਆਂ ਨੇ, ਉਹਨਾਂ ਨੇ ਕਿਹਾ ਵੀ ਅਸੀਂ ਹੁਣ ਕੁਝ ਹਫ਼ਤਿਆਂ ਵਾਸਤੇ ਆਪਣੇ ਪਲਾਂਟਸ ਬੰਦ ਕਰ ਰਹੇ ਹਾਂ, ਕਈਆਂ ਨੇ ਕਿਹਾ ਅਸੀਂ ਇੱਕ ਸ਼ਿਫਟ ਘਟਾ ਰਹੇ ਹਾਂ,
ਸਟੀਲ ਐਂਡ ਅਲੂਮੀਨਮ ਸੈਕਟਰ,
ਹਾਂ ਸਟੀਲ ਐਲੂਮੀਨਮ ਸੈਕਟਰ ਜੋਬ ਜਿਹੜੇ ਕੁਝ ਲੇ ਆਫਸ ਵੀ ਹੋਏ ਨੇ ਟੈਂਪਰੇਰੀ। ਸੋ ਮੈਨੂਫੈਕਚਰਿੰਗ ਦੇ ਵਿੱਚ ਵਿਜੇ ਜੀ 37,000 ਜੋਬਸ ਘਟੀਆਂ ਨੇ ਅਪ੍ਰੈਲ ਮਹੀਨੇ, ਤੇ ਇਹਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਓਨਟੈਰੀਓ ਦੇ ਵਿੱਚ ਹੀ 33,000 ਜੋਬਸ ਮੈਨੂਫੈਕਚਰਿੰਗ ਦੇ ਵਿੱਚ ਘਟ ਗਈਆਂ
ਆਊਟ ਆਫ ਜਸਟ ਇਨ ਵਨ ਪ੍ਰੋਵਿੰਸ।
ਹਾਂ, ਸੋ ਕਿਉਂਕਿ ਅੱਛਾ, ਫਿਰ ਜੇ ਕੱਲਾ ਵਿੰਡਸਰ ਨੂੰ ਕਹਿੰਦੇ ਆਟੋ ਕੈਪੀਟਲ ਆਫ ਕੈਨੇਡਾ,
ਹਾਂਜੀ,
ਸੋ ਉੱਥੇ ਅਨਇੰਪਲੋਇਮੈਂਟ ਰੇਟ 10.7% ਹੋ ਗਿਆ, ਬਿਕਾਜ਼ ਕਿਉਂਕਿ ਉੱਥੇ ਟੈਂਪਰੇਰੀ ਲੇ ਆਫਸ ਵਗੈਰਾ ਹੋਏ ਨੇ,
ਜਿਹੜੇ ਕਾਰਾਂ ਵਾਲੀਆਂ ਕੰਪਨੀਆਂ ਦੀਆਂ ਸ਼ਿਫਟਸ ਘਟੀਆਂ ਨੇ ਉੱਥੇ।
ਦੂਜਾ ਸੈਕਟਰ ਤੁਸੀਂ ਕਿਹੜਾ ਦੇਖੋਗੇ ਜੇ ਦੇਖਣਾ ਵੀ ਆ ਸਾਡੀ ਇਕਾਨਮੀ ਦੇ ਉੱਤੇ ਇੰਪੈਕਟ ਪਿਆ?
ਹੋਲਸੇਲ
ਐਂਡ ਰੀਟੇਲ ਦੇ ਵਿੱਚ ਵਿਜੇ ਜੀ 27,000 ਜੋਬਸ ਜਿਹੜੀਆਂ ਨੇ ਉਹ ਘਟੀਆਂ ਨੇ। ਸੋ 37,000 ਜੋਬਸ ਘਟੀਆਂ ਮੈਨੂਫੈਕਚਰਿੰਗ ਦੇ ਵਿੱਚ, ਰੀਟੇਲ ਤੇ ਹੋਲਸੇਲ ਦੇ ਵਿੱਚ ਘਟੀਆਂ ਨੇ ਜੋਬ 27,000। ਸੋ ਐਕਸਪਰਟਸ ਜਿਹੜੇ ਨੇ, ਇਕਾਨਮਿਸਟ ਹੋਣੇ ਕਹਿ ਰਹੇ ਨੇ ਕਿ ਟੈਰਿਫਸ ਜਿਹੜੀਆਂ ਲੱਗੀਆਂ ਨੇ ਉਹਨਾਂ ਦਾ ਇੰਪੈਕਟ ਕੈਨੇਡੀਅਨ ਜੋਬ ਨੰਬਰਸ ਦੇ ਉੱਤੇ, ਕੈਨੇਡੀਅਨ ਇਕਾਨਮੀ ਦੇ ਉੱਤੇ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਹੋਇਆ
ਐਂਡ ਇਟਸ ਐਵੀਡੈਂਟ। ਅੱਛਾ, ਇਹ ਵੀ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਆਵਰਲੀ ਵੇਜਿਸ ਹੈਗੀਆਂ ਨੇ ਅਪ੍ਰੈਲ ਦੇ ਵਿੱਚ, ਉਹਨਾਂ ਦੇ ਵਿੱਚ 3.4% ਦਾ ਵਾਧਾ ਹੋਇਆ, ਜਿਹਨੂੰ ਤੁਸੀਂ ਇਹ ਕਹਿ ਲਓ ਕਿ $1.20 ਪ੍ਰਤੀ ਘੰਟਾ, ਇਹ ਪਿਛਲੇ ਸਾਲ ਦੀ ਅਪ੍ਰੈਲ ਦੇ ਨਾਲ ਜੇ ਕੰਪੈਰੀਜ਼ਨ ਕਰੀਏ। ਸੋ ਅਪ੍ਰੈਲ ਦੇ ਵਿੱਚ ਆਵਰਲੀ ਐਵਰੇਜ ਆਵਰਲੀ ਵੇਜ ਸੀਗੀ $36.13, ਜੋ ਕਿ ਪਿਛਲੇ ਸਾਲ ਦੀ ਅਪ੍ਰੈਲ ਨਾਲੋਂ $1.20 ਜ਼ਿਆਦਾ ਹੈ।
ਯਾ, ਸੋ ਹੁਣ ਜੇ ਸਾਡੀ ਆਰਥਿਕਤਾ ਤੇ ਟੈਰਿਫਸ ਦਾ ਇੰਪੈਕਟ ਨਜ਼ਰ ਆ ਰਿਹਾ, ਅਗਲਾ ਸਵਾਲ ਫਿਰ ਇਹ ਬਣਦਾ ਕਿ ਇੰਟਰਸਟ ਰੇਟਸ ਕੀ ਘਟਣਗੇ। ਸੋ ਬੈਂਕ ਆਫ ਕੈਨੇਡਾ ਵੱਲੋਂ ਹੁਣ ਅਗਲੇ ਮਹੀਨੇ ਜੂਨ ਦੇ ਵਿੱਚ ਇੰਟਰਸਟ ਰੇਟ
ਅਨਾਉਂਸਮੈਂਟ,
ਸੋ ਹੁਣ ਮਨੀ ਮਾਰਕੀਟਸ ਦੇ ਵਿੱਚ ਇਹਨਾਂ ਨੰਬਰਸ ਦੇ ਆਉਣ ਤੋਂ ਬਾਅਦ 55% ਚਾਂਸ ਮੰਨਿਆ ਜਾ ਰਿਹਾ ਕਿ 25 points ਦਾ ਕੱਟ ਜਿਹੜਾ ਉਹ ਜੂਨ ਦੇ ਵਿੱਚ ਹੋ ਸਕਦਾ।
ਅੱਛਾ, ਇੱਧਰ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਨੇ ਇਸ ਹਫ਼ਤੇ ਇੰਟਰਸਟ ਰੇਟ ਕਟੌਤੀ ਕੀਤੀ, ਕੋਈ ਨਹੀਂ, ਉਹਨੂੰ ਲੈ ਕੇ ਵੀ ਟਰੁੱਥ ਸੋਸ਼ਲ ਤੇ ਕੱਲ੍ਹ ਟਰੰਪ ਨੇ ਜਿਹੋ ਜਿਹੀ ਸ਼ਬਦਾਵਲੀ ਵਰਤੀ ਆ, ਪਰ ਬਾਵਜੂਦ ਇਸ ਦੇ ਕਿ US ਦੇ ਵਿੱਚ ਇੰਡੀਕੇਟਰਸ ਇਸ ਗੱਲ ਦੇ, ਕਈਆਂ ਦਾ ਮੰਨਣਾ ਵੀ ਹੁਣ ਇਸ਼ਾਰਾ ਇਹ ਕਰਦੇ ਨੇ ਵੀ ਰੇਟ ਕੱਟ ਹੋ ਜਾਣਾ ਚਾਹੀਦਾ, ਪਰ ਜਰੋਮ ਪਾਵਲ ਨੇ ਇਸ ਹਫ਼ਤੇ ਇਹ ਗੱਲ ਆਖੀ ਹੈ ਕਿ ਅਸੀਂ ਪੂਰਾ ਡੇਟਾ ਵੇਖਣਾ ਚਾਹੁੰਦੇ ਹਾਂ ਕਿ ਜਿਹੜਾ ਇੰਪੈਕਟ ਹੈਗਾ ਇਹ ਸਾਰੇ ਟੈਰਿਫ ਵਾਲੀ ਪਾਲਿਸੀ ਦਾ, ਇਹ ਇਕੋਨਮੀ ਦੇ ਵਿੱਚ ਜਜ਼ਬ ਹੋ ਕੇ ਕਿਹੋ ਜਿਹਾ ਅਸਰ ਲੈ ਕੇ ਆਉਂਦਾ। ਹੁਣ ਅਸਰ ਤਾਂ ਪਤਾ ਆਉਂਦਾ ਹੋਣਾ ਕੀ ਆ। ਇੱਕ ਥਿਉਰੀ ਇਹ ਵੀ ਫਲੋਟ ਕਰਦੀ ਆ ਕਿ ਜਰੋਮ ਪਾਵਲ ਕਿਉਂਕਿ ਪਸੰਦ ਨਹੀਂ
ਟਰੰਪ
ਦੀ ਇਹ ਥਿਉਰੀ ਆ। ਸੋ ਅਮਰੀਕਾ ਵਾਲੇ ਪਾਸੇ ਕੋਈ ਰੇਟ ਦੇ ਵਿੱਚ ਕਟੌਤੀ ਨਹੀਂ ਕੀਤੀ ਗਈ, ਇਸ ਹਫ਼ਤੇ ਉਹਨਾਂ ਨੇ ਰੇਟ ਨੂੰ ਹੋਲਡ ਕੀਤਾ ਹੈ। ਪਰ ਕੈਨੇਡਾ ਦੇ ਵਿੱਚ ਦੇਖੋ, ਚਾਰ ਫਸਟ ਵੀਕ ਆਫ ਜੂਨ, ਆਈ ਥਿੰਕ ਇਟ ਇਜ਼ ਜੂਨ 4th, ਜਿਹੜੀ ਇਹਨਾਂ ਦੀ ਮੀਟਿੰਗ ਹੈਗੀ ਆ ਬੈਂਕ ਆਫ ਕੈਨੇਡਾ ਦੀ, ਸੋ ਉਦੋਂ ਦੇਖਦੇ ਹਾਂ ਕਿ ਉਹ ਕੀ ਡਿਸੀਜਨ ਲੈਂਦੇ ਨੇ। GDP ਨੰਬਰਸ ਵਗੈਰਾ ਜੇ ਆਉਣੇ ਨੇ, ਦੇਰ ਇਜ਼ ਅ ਕਪਲ ਆਫ ਅਦਰ ਜਿਹੜੇ ਫਾਈਨੈਂਸ਼ੀਅਲ ਇੰਡੀਕੇਟਰਸ ਨੇ ਉਹ ਆਉਣਗੇ, ਸੋ ਉਸ ਡੇਟਾ ਦੇ ਆਧਾਰ 'ਤੇ ਵੇਖਦੇ ਹਾਂ ਕੀ ਹੁੰਦਾ। ਵਾਸੂ ਜੀ, ਸਿਟੀ ਆਫ ਸਰੀ ਦੀ ਇੱਕ ਮੁਲਾਜ਼ਮ ਜਿਨ੍ਹਾਂ ਨੇ ਜਨਵਰੀ 2024 ਦੇ ਵਿੱਚ ਆਪਣੀ ਜੌਬ ਕੁਇਟ ਕੀਤੀ, ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀ, ਸਿਟੀ ਨੇ ਇਹਨਾਂ ਦੇ ਉੱਪਰ ਇੱਕ ਸਿਵਲ ਮੁਕੱਦਮਾ ਕੀਤਾ ਹੋਇਆ। ਗੱਲ ਇਹ ਸਾਹਮਣੇ ਆਉਂਦੀ ਪਈ ਹੈ ਕਿ ਇਸ ਮੁਲਾਜ਼ਮ ਨੇ, ਇਸ ਫੀਮੇਲ ਇੰਪਲੋਈ ਨੇ, ਸਾਬਕਾ ਇੰਪਲੋਈ ਨੇ 2017 ਤੋਂ ਲੈ ਕੇ ਆ ਜਨਵਰੀ 2024 ਦੇ ਵਿੱਚ ਆਪਣੀ ਜੌਬ ਛੱਡਣ ਤੱਕ ਲਗਭਗ 7 ਸਾਲਾਂ ਦੇ ਸਮੇਂ ਦੌਰਾਨ $2.5 million ਦੀ ਹੇਰਾਫੇਰੀ ਕੀਤੀ ਆ। 180 ਚੈੱਕ ਸੀ 180 ਤੋਂ ਵੀ ਵੱਧ ਜਿਹੜੇ ਇਹਨਾਂ ਨੇ ਆਪਣੇ ਨਾਮ 'ਤੇ ਲਿਖ ਲਏ। ਆ ਕਹਾਣੀ ਮਾਜਰਾ ਸਾਰਾ ਹੈ ਕਿ ਇਹ $2.5 million ਦਾ ਫਰੋਡ ਹੋਇਆ ਕਿਵੇਂ, ਕਿੰਨੀ ਜਾਣਕਾਰੀ ਇਹਦੇ ਬਾਰੇ ਸਾਹਮਣੇ ਆਈ ਅੱਜ ਤੱਕ?
ਯਾ ਸੋ ਵਿਜੇ ਜੀ, ਹੋਇਆ ਇਹ ਹੈ ਕਿ CBC ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਉਹਨਾਂ ਨੇ ਇਸ ਖਬਰ ਨੂੰ ਡਿਗ ਆਊਟ ਕੀਤਾ ਅਤੇ ਉਸ ਤੋਂ ਬਾਅਦ ਸੋ ਸਾਰੀ ਜਾਣਕਾਰੀ CBC ਨੇ ਇਕੱਠੀ ਕਰਨ ਤੋਂ ਬਾਅਦ ਸਿਟੀ ਆਫ ਸਰੀ ਨੂੰ ਰੀਚ ਆਊਟ ਕੀਤਾ ਕਿ ਜੀ ਸਾਡੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਹੈ, ਅਸੀਂ ਨੂੰ ਪਬਲਿਸ਼ ਕਰਨ ਲੱਗੇ ਹਾਂ,
ਤੁਹਾਡਾ
ਕੀ ਪ੍ਰਤੀਕਰਮ ਹੈ? ਉਸ ਤੋਂ ਬਾਅਦ ਫਿਰ ਕੱਲ੍ਹ ਸ਼ਾਮ ਸਿਟੀ ਆਫ ਸਰੀ ਵੱਲੋਂ ਮੈਨੇਜਰ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸਿਟੀ ਮੈਨੇਜਰ ਵੱਲੋਂ, ਤੇ ਉਸ ਸਟੇਟਮੈਂਟ ਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਤਰ੍ਹਾਂ ਦਾ ਮਾਮਲਾ ਤਾਂ ਹੋਇਆ
ਜੀ।
ਸੋ ਇਹਦਾ ਕੰਟੈਕਸਟ ਇਹ ਹੈ। ਸੋ CBC ਵਾਲਿਆਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਲਿਖਿਆ, ਅਸੀਂ ਉਹਦੇ ਆਧਾਰ ਤੇ ਸਾਰੀ ਗੱਲ ਕਰਾਂਗੇ।
ਉਹਦੇ ਆਧਾਰ ਤੇ ਗੱਲ ਹੋਏਗੀ। ਜਿਹੜੇ ਪੈਸੇ ਨੇ ਟੋਟਲ 183 ਚੈੱਕ ਜਿਹੜੇ ਓਵਰ ਦਾ ਕੋਰਸ ਆਫ 7 ਈਅਰਸ ਇਸ ਮੁਲਾਜ਼ਮ ਨੇ ਆਪਣੇ ਨਾਂ ਤੇ ਲਿਖੇ, ਇਹ ਵਾਸੂ ਜੀ ਡਿਵੈਲਪਰਸ ਵੱਲੋਂ, ਬਿਲਡਰਸ ਵੱਲੋਂ ਜਿਹੜਾ ਇੱਕ ਕੰਪਲਾਇੰਸ ਦਾ ਇੱਕ ਡਿਪੋਜ਼ਿਟ ਸਿਟੀ ਵੱਲੋਂ ਲਿਆ ਜਾਂਦਾ ਜਦੋਂ ਕੋਈ ਨਵਾਂ ਪ੍ਰੋਜੈਕਟ ਕੋਈ ਡਿਵੈਲਪਰ ਬਣਾ ਰਿਹਾ ਹੁੰਦਾ,
ਜਾਂ ਕਿਸੇ ਇੰਡੀਵਿਜੁਅਲ ਨੇ ਵੀ
ਹਾਂ, ਤੁਸੀਂ ਜੇ ਘਰ ਬਣਾ ਰਹੇ ਹੋ ਆਪਣੇ ਰਹਿਣ ਵਾਸਤੇ ਜਾਂ ਫੋਰ ਵਟ ਐਵਰ ਰੀਜ਼ਨ, ਜੇ ਵੇਚਣ ਵਾਸਤੇ, ਛੋਟਾ ਪ੍ਰੋਜੈਕਟ ਹੈ, ਵੱਡਾ ਪ੍ਰੋਜੈਕਟ ਹੈ, ਨਵੀਂ ਉਸਾਰੀ ਬੇਸਿਕਲੀ ਜਿਹੜੀ ਹੋ ਰਹੀ ਹੈ, ਕੰਪਲਾਇੰਸ ਦਾ ਇੱਕ ਡਿਪੋਜ਼ਿਟ ਸਿਟੀ ਤੁਹਾਡੇ ਤੋਂ ਰਖਾ ਲੈਂਦੀ ਆ। ਕਈ ਵਾਰੀ ਈਵਨ ਜਿਹੜੀਆਂ ਨਵੀਆਂ ਬਿਲਡਿੰਗ ਲੋਟਸ ਜਦੋਂ ਉਹ ਉਹਨਾਂ ਦੀ ਰਜਿਸਟਰੀ ਆ, ਕਹਿ ਲਓ ਉਹਨਾਂ ਦੀ ਕੰਪਲੀਸ਼ਨ ਹੁੰਦੀ ਆ, ਉਦੋਂ ਵੀ ਉਹਦੇ ਵਿੱਚ ਵੀ ਇੱਕ ਇਹ ਕਲੋਜ਼ ਕਈਆਂ ਨੇ ਪਾਇਆ ਹੁੰਦਾ ਵੀ ਤੁਹਾਨੂੰ ਇਹ ਇੱਕ ਡਿਪੋਜ਼ਿਟ ਦੇਣਾ ਪਏਗਾ, ਜਦੋਂ ਉੱਥੇ ਉਸਾਰੀ ਮੁਕੰਮਲ ਹੋ ਗਈ ਤਾਂ ਤੁਹਾਨੂੰ ਜਿਹੜਾ ਉਹ ਵਾਲੇ ਪੈਸੇ ਨੇ ਉਹ ਵਾਪਸ ਇਹ ਰਿਫੰਡੇਬਲ ਬੇਸਿਸ 'ਤੇ ਡਿਪੋਜ਼ਿਟ ਸਿਟੀ ਕੋਲ ਜਾਂਦਾ। ਜਦੋਂ ਪ੍ਰੋਜੈਕਟ ਮੁਕੰਮਲ ਹੋ ਗਿਆ ਉਹਦੇ ਵਿੱਚ ਜਿਹੜੀਆਂ ਵੀ ਮਦਾਂ ਹੈਗੀਆਂ ਨੇ ਉਸ ਰਿਫੰਡੇਬਲ ਡਿਪੋਜ਼ਿਟ ਦੀਆਂ, ਜੇ ਤੁਸੀਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੁੰਦੇ ਹੋ ਤੁਹਾਨੂੰ ਉਹ ਪੈਸੇ ਵਾਪਸ ਮੁੜੇ ਆਉਂਦੇ ਨੇ। ਸੋ ਪੈਸੇ ਇਹ ਉਹ ਸੀ, ਪਰ ਇਹ ਪੈਸੇ ਫਿਰ ਮੁਲਾਜ਼ਮ ਤੱਕ ਕਿਵੇਂ ਪਹੁੰਚੇ?
ਸੋ ਕਈ ਕੇਸਿਸ ਦੇ ਵਿੱਚ ਦੇਖੋ ਪੈਸੇ ਰਿਫੰਡ ਹੋਣੇ ਹੁੰਦੇ ਉਹ ਡਿਪੋਜ਼ਿਟ ਵਾਲੇ, ਬਟ ਕੁਝ ਕੇਸਿਸ ਦੇ ਵਿੱਚ ਜਦੋਂ ਪ੍ਰੋਜੈਕਟ ਬਹੁਤ ਜ਼ਿਆਦਾ ਡਿਲੇ ਹੋ ਜਾਏ, ਪ੍ਰੋਜੈਕਟ ਕੈਂਸਲ ਹੀ ਹੋ ਜਾਏ, ਕੰਪਨੀ ਬੰਦ ਹੋ ਜਾਏ ਕਿਸੇ ਵੀ ਕਾਰਨ ਵਜੋਂ, ਕਈ ਵਾਰ ਉਹ ਜਿਹੜੇ ਪੈਸੇ ਨੇ ਸਿਟੀ ਦੇ ਕੋਲ ਪਏ ਹੀ ਰਹਿ ਜਾਂਦੇ ਆ, ਉਹ ਡਿਪੋਜ਼ਿਟ ਕਦੇ ਰਿਫੰਡ ਨਹੀਂ ਕੀਤੇ ਜਾਂਦੇ। ਕਹਿੰਦੇ 20-20 ਸਾਲ 40-40 ਸਾਲ ਪੁਰਾਣੇ ਪੈਸੇ ਵੀ ਕਈ ਵਾਰ ਇਸ ਡਿਪੋਜ਼ਿਟ ਵਾਲੇ ਇਸ ਸਿਟੀ ਦੇ ਕੋਲ ਪਏ ਹੋਏ ਨੇ ਪਬਲਿਕ ਫੰਡਸ ਦੇ।
ਕਈ ਵਾਰੀ ਇੱਕ ਹੋਰ ਕੰਮ ਹੁੰਦਾ ਐਕਚੁਅਲੀ, ਯੂ ਨੋ ਵਟ, ਮੰਨ ਲਓ ਵਾਸੂ ਜੀ ਤੁਸੀਂ ਕੋਈ ਲੋਟ ਖਰੀਦੀ, ਉਹਦੇ ਵਿੱਚ ਜਿਹੜੇ ਡਿਵੈਲਪਰ ਨੇ ਲੋਟ ਕੱਟੀ ਸੀ, ਹੈ ਨਾ, ਜਿਹਨੇ ਉਹ ਸਬ ਡਿਵੀਜ਼ਨ ਕੀਤੀ ਸੀ, ਜਦੋਂ ਕੰਪਲੀਸ਼ਨ ਹੋਈ ਉਹਨੇ ਤੁਹਾਡੇ ਤੋਂ, ਐਗਜ਼ਾਮਪਲ ਲੈ ਲੈਂਦੇ ਹਾਂ, $20,000 ਦਾ ਡਿਪੋਜ਼ਿਟ ਤੁਸੀਂ ਪੇ ਕੀਤਾ ਕੰਪਲੀਸ਼ਨ ਵੇਲੇ, ਉਹ ਲੋਟ ਤੁਸੀਂ ਅੱਗੇ ਮੈਨੂੰ ਵੇਚਤੀ। ਹੁਣ ਇਫ ਆਈ ਵਾਜ਼ ਨੋਟ ਅਵੇਅਰ ਕਿ ਉਹ $20,000 ਦਾ ਡਿਪੋਜ਼ਿਟ ਤੁਹਾਡੇ ਨਾਮ ਤੋਂ ਪੇ ਹੋਇਆ ਹੋਇਆ, ਜਦੋਂ ਕੰਪਲੀਸ਼ਨ ਹੋ ਕੇ ਬਾਅਦ ਦੇ ਵਿੱਚ ਉੱਥੇ ਉਸਾਰੀ ਘਰ ਵਗੈਰਾ ਬਣ ਗਿਆ, ਹੁਣ ਉਹ ਰਿਫੰਡ ਲੈਣ ਲਈ ਅਪਲਾਈ ਕਰਨਾ ਸੀ, ਮੈਨੂੰ ਤਾਂ ਪਤਾ ਹੀ ਨਹੀਂ। ਸੋ ਕਿਤੇ ਇਹ ਵੀ ਹੋਇਆ ਹੋ ਸਕਦਾ, ਦੇ ਕੁਡ ਬੀ ਅਦਰ। ਸੋ 20-20 40-40 ਸਾਲ ਪੁਰਾਣੇ ਜਿਹੜੇ ਕਿ ਡਿਪੋਜ਼ਿਟ ਸੀਗੇ ਉਹ ਇੱਦਾਂ ਹੀ ਪਏ ਰਹੇ,
ਸੋ ਸਿਟੀ ਦੇ ਕੋਲ ਪਏ ਹੁੰਦੇ ਹੀ ਨੇ, ਪਬਲਿਕ ਫੰਡ ਦੇ ਵਿੱਚ ਪੈਸੇ ਹੈਗੇ ਨੇ। ਉਸ ਫੰਡ ਦੇ ਵਿੱਚੋਂ ਜਿਹੜੇ ਉਹ ਡਿਪੋਜ਼ਿਟਸ ਵਾਲੇ ਜਿਹੜੇ ਪੈਸੇ ਪੁਰਾਣੇ ਇੱਦਾਂ ਦੇ ਪਏ ਹੋਏ ਡੋਰਮੈਂਟ ਅਕਾਊਂਟਸ ਕਹਿ ਲਓ, ਉਹ ਜਿਹੜੇ ਕਿੰਨੇ ਸਾਲਾਂ ਤੋਂ ਕਦੇ ਉਹਨਾਂ ਨੂੰ ਇਸਤੇਮਾਲ ਨਹੀਂ ਕੀਤਾ ਗਿਆ
ਜੀ,
ਇਹ ਜਿਹੜੇ ਇਹ ਕਿਉਂਕਿ ਫਾਈਨੈਂਸ ਕਲਰਕ ਸੀਗੇ ਸਾਬਕਾ, ਸੋ ਜਿਸ ਫੀਮੇਲ ਇੰਪਲੋਈ ਦੀ ਅਸੀਂ ਗੱਲ ਕਰ ਰਹੇ ਹਾਂ, ਸਾਬਕਾ ਇੰਪਲੋਈ ਦੀ, ਸੋ ਇਹ ਫਾਈਨੈਂਸ ਡਿਪਾਰਟਮੈਂਟ ਵਿੱਚ ਕਲਰਕ ਸੀਗੇ, ਇਹਨਾਂ ਦੇ ਕੋਲ ਐਕਸੈਸ ਸੀ ਉਹਨਾਂ ਅਕਾਊਂਟਸ ਦੀ, ਇਹਨਾਂ ਨੇ ਉਹਨਾਂ ਅਕਾਊਂਟਸ ਬਾਰੇ ਪੂਰੀ ਜਾਣਕਾਰੀ ਕੱਢੀ, ਸਮੇਂ ਸਮੇਂ ਤੇ ਕੱਢਦੇ ਰਹੇ, ਤੇ ਜਿਹੜੇ ਪੇਈ ਹੁੰਦੇ ਨੇ ਜਿਹਨਾਂ ਦੇ ਨਾਮ ਤੇ ਚੈੱਕ ਲਿਖੇ ਜਾਣੇ ਆ ਰਿਫੰਡ ਵਾਲੇ
ਜੀ,
ਉਹ ਪੇਈ ਦੇ ਨਾਮ ਤੇ ਆਪਣਾ ਨਾਮ ਲਿਖਦੇ ਰਹੇ, ਆਪਣੀ ਮਦਰ ਦਾ ਨਾਮ ਲਿਖਦੇ ਰਹੇ, ਤੇ ਇਹਨਾਂ ਦਾ ਇੱਕ ਸਾਈਡ ਬਿਜ਼ਨਸ ਸੀ ਕਹਿੰਦੇ ਕਿ ਜਿਹੜਾ ਕਿ ਬੇਕਰੀ ਨਾਲ ਸੰਬੰਧਿਤ ਕੋਈ ਬਿਜ਼ਨਸ ਸੀ
ਉਹਦੇ ਨਾਮ ਤੇ
ਸੋ 3 ਪੇਈ ਨਾਮ ਸੀਗੇ ਜਿਹੜੇ ਆਪਣਾ, ਆਪਣੀ ਮਦਰ ਦਾ ਜਾਂ ਫਿਰ ਆਪਣੇ ਸਾਈਡ ਬਿਜ਼ਨਸ ਦਾ, ਉਹਦੇ ਨਾਮ ਤੇ ਚੈੱਕ ਕੱਟਦੇ ਰਹੇ, ਤੇ ਕਦੇ 9,000 ਦਾ ਚੈੱਕ, ਕਦੇ 10,000 ਦਾ ਚੈੱਕ, ਇਸ ਤਰ੍ਹਾਂ ਕੁਝ ਕੁਝ ਹਜ਼ਾਰ ਡਾਲਰ ਦੇ ਜਿਹੜੇ ਚੈੱਕ ਕੱਟ ਕੇ ਇਹਨਾਂ ਟੋਟਲ 183 ਇਸ ਤਰ੍ਹਾਂ ਦੇ ਫਰੋਜੂਲੈਂਟ ਚੈੱਕ ਕੱਟੇ ਵੀ ਆਪਣੇ ਨਾਮ ਤੇ ਉਹ ਚੈੱਕ ਕੱਟਦੇ ਰਹੇ। ਇਹਨਾਂ ਨੇ ਆਪਣਾ ਨਾਮ ਵੀ ਇਸਤੇਮਾਲ ਨਹੀਂ ਕੀਤਾ, ਇਹਨਾਂ ਦਾ ਕੋਈ ਕਹਿੰਦੇ ਸਾਬਕਾ ਨਾਮ ਸੀ, ਪ੍ਰੀਵੀਅਸ ਨੇਮ, ਕੋਈ ਲੀਗਲ ਨੇਮ ਕੋਈ ਹੋਰ ਸੀਗਾ ਪਹਿਲਾਂ। ਸੋ ਉਸ ਨਾਮ ਦੇ ਉੱਤੇ ਚੈੱਕ ਕੱਟਦੇ ਰਹੇ ਆਪਣੀ ਮਦਰ ਦੇ ਜਾਂ ਫਿਰ ਆਪਣੇ ਸਾਈਡ ਬਿਜ਼ਨਸ ਦੇ। 183 ਫਰੋਜੂਲੈਂਟ ਚੈੱਕ ਇਹਨਾਂ ਨੇ ਇਸ ਤਰ੍ਹਾਂ ਦੇ ਕੱਟੇ
ਓਵਰ ਸੈਵਨ ਈਅਰਸ
2017 ਤੋਂ 2024 ਦਰਮਿਆਨ। ਤੇ ਉਹ ਟੋਟਲ ਜਿਹੜਾ ਅਮਾਊਂਟ ਬਣਦਾ 2,005,00,000 $37,597.60
ਮਤਲਬ
ਸੋ 2.5 million ਤੋਂ ਵੀ $37,597 ਜ਼ਿਆਦਾ
ਹੀ ਆ।
ਯਾ ਸੋ ਇਹਦੇ ਬਾਰੇ ਕਹਿੰਦੇ ਜਾਣਕਾਰੀ ਉਦੋਂ ਜਨਤਕ ਹੋਈ। ਸੋ ਪਿਛਲੇ ਸਾਲ ਜਨਵਰੀ ਦੇ ਵਿੱਚ ਸਿਟੀ ਵੱਲੋਂ ਇਸ ਇੰਪਲੋਈ ਨੂੰ ਕੋਈ ਸਵਾਲ ਪੁੱਛੇ ਗਏ, ਕੁਝ ਡਾਕੂਮੈਂਟਸ ਦੇ ਉੱਤੇ ਕਹਿੰਦੇ ਕੋਈ ਫੋਰਜ ਸਿਗਨੇਚਰ ਦਾ ਮਾਮਲਾ ਸੀ,
ਕੋਈ ਜਾਲੀ ਦਸਤਖਤ
ਹੋਏ ਸੀ
ਕੁਝ ਦਸਤਾਵੇਜ਼ਾਂ।
ਹਾਂ, ਕੁਝ ਦਸਤਾਵੇਜ਼ਾਂ ਦੇ ਉੱਤੇ ਉਹਦੇ ਬਾਰੇ ਜਦੋਂ ਪੁੱਛ ਪੜਤਾਲ ਕੀਤੀ ਗਈ ਇਸ ਇੰਪਲੋਈ ਤੋਂ, ਉਸ ਦੱਸਿਆ ਜਾਂਦਾ ਵੀ ਇਸ ਇੰਪਲੋਈ ਨੇ, ਸਾਬਕਾ ਇੰਪਲੋਈ ਨੇ ਉਦੋਂ ਅਸਤੀਫਾ ਦੇ ਦਿੱਤਾ,
ਜੋਬ ਛੱਡਤੀ, ਸਵਾਲ ਦਾ ਜਵਾਬ ਦੇਣ ਨਾਲੋਂ ਅਸਤੀਫਾ ਦੇ ਦਿੱਤਾ।
ਸੋ ਸਿਟੀ ਨੇ ਕਿਹਾ, ਕਹਿੰਦੇ ਵੀ ਪਹਿਲੀ ਗੱਲ ਵੀ ਜਿਹੜੀਆਂ ਇਰੈਗੂਲੈਰਿਟੀਜ਼ ਇਹ ਇਸ ਕਰਕੇ ਉਜਾਗਰ ਹੋਈਆਂ ਕਿਉਂਕਿ ਮੇਅਰ ਦੀ ਜਿਹੜੀ ਮੈਂਡੇਟ ਆ ਉਹ ਬੜੀ ਸਟਰੋਂਗ ਮੈਂਡੇਟ ਆ ਕਿ ਅਸੀਂ ਇਨਸ਼ੋਰ ਕਰਨਾ ਫਿਸਕਲੀ ਰਿਸਪੋਂਸੀਬਲ ਗਵਰਨਮੈਂਟ ਐਂਡ ਸੇਫ ਗਾਰਡਿੰਗ ਐਵਰੀ ਟੈਕਸ ਪੇਅਰ ਡਾਲਰ। ਕਹਿੰਦੇ ਇਸ ਕਰਕੇ ਉਹ ਪਹਿਲਾਂ ਇਨ ਫਸਟ ਪਲੇਸ ਉਹ ਜਿਹੜੀਆਂ ਇਰੈਗੂਲੈਰਿਟੀਜ਼ ਉਜਾਗਰ ਹੋਈਆਂ, ਉਸ ਤੋਂ ਬਾਅਦ ਕਹਿੰਦੇ ਸਿਟੀ ਵੱਲੋਂ ਇੱਕ ਇੰਟਰਨਲ ਰਿਵਿਊ ਕਹਿੰਦੇ ਕਮੈਂਸ ਕੀਤਾ ਗਿਆ, ਸ਼ੁਰੂ ਕੀਤਾ ਗਿਆ, ਤੇ ਐਕਸਟਰਨਲ ਫੋਰੈਂਸਿਕ ਸਪੈਸ਼ਲਿਸਟ ਵੀ ਇੰਗੇਜ ਕੀਤੇ ਗਏ। ਫਿਰ ਜਦੋਂ ਸਾਰੀ ਉਹ ਜਾਂਚ ਹੋਈ ਉਹਦੇ ਵਿੱਚੋਂ ਫਿਰ ਪਤਾ ਲੱਗਿਆ ਵੀ ਆ ਮਾਮਲਾ ਤਾਂ ਬਹੁਤ ਵੱਡਾ ਹੈ, $2,500,000 ਤੋਂ ਵੱਡੇ ਘਪਲੇ ਦਾ ਮਾਮਲਾ।
ਸਿਰਫ ਇੱਕ ਡਾਕੂਮੈਂਟ ਦੇ ਉੱਪਰ ਜਾਲੀ ਦਸਤਖਤ ਦਾ ਮਾਮਲਾ ਨਹੀਂ, ਇਹਦੇ ਵਿੱਚ ਤਾਂ ਮੋਰ ਦੈਨ $25,00,000 ਤੋਂ ਵੀ ਵੱਧ ਦਾ ਇਹ ਘਪਲਾ ਹੋਇਆ,
ਕਿਉਂਕਿ ਇਹ ਜਿਹੜੇ ਚਾਰਜਸ ਨੇ ਜਾਂ ਚਾਰਜਸ ਕਹਿੰਦੇ ਲੱਗੇ ਹੀ ਨਹੀਂ ਪਹਿਲੀ ਗੱਲ।
ਸਿਟੀ, ਹਾਂ ਸਿਟੀ ਵੱਲੋਂ ਇਹ ਅਜੇ ਕ੍ਰਿਮੀਨਲ ਮਾਮਲਾ ਨਹੀਂ ਬਣਿਆ ਕਿਉਂਕਿ ਲਾਈਕ ਯੂ ਮੈਂਸ਼ਨ ਚਾਰਜਸ ਨਹੀਂ ਲੱਗੇ। ਸਿਟੀ ਨੇ ਇੱਕ ਸਿਵਲ ਸੂਟ ਕਰ ਦਿੱਤਾ ਹੋਇਆ ਕਿਉਂਕਿ ਇਸ ਸਾਬਕਾ ਮੁਲਾਜ਼ਮ ਦੇ ਉੱਪਰ ਕੋਈ ਚਾਰਜਸ ਨਹੀਂ ਲੱਗੇ, ਇਸ ਕਰਕੇ ਉਹਨਾਂ ਦਾ ਨਾਮ ਜਨਤਕ ਨਹੀਂ ਹੋਇਆ, ਤੇ ਇਹ ਸਾਰਾ ਮਾਮਲਾ ਅਜੇ ਅਦਾਲਤ ਦੇ ਵਿੱਚ ਪ੍ਰੂਵ ਹੋਣਾ ਬਾਕੀ ਹੈ।
ਜਿਹੜੇ ਸਾਰੇ ਦੋਸ਼ ਨੇ ਇਹ ਅਜੇ ਅਦਾਲਤ ਵਿੱਚ ਪ੍ਰੂਵ ਨਹੀਂ ਹੋਏ।
ਜੀ ਜੀ ਜੀ।
ਪਰ ਇਹ CBC ਦੀ ਇਨਵੈਸਟੀਗੇਸ਼ਨ ਵਿੱਚੋਂ ਇਹ ਸਾਰੀ ਗੱਲਬਾਤ ਨਿਕਲੀ ਤੇ ਉਸ ਤੋਂ ਬਾਅਦ ਸਿਟੀ ਨੇ ਇਸ ਗੱਲ ਦੀ ਇੰਨੀ ਪੁਸ਼ਟੀ ਕੀਤੀ ਹੈ ਕਿ ਯੈਸ ਵੀ ਇਦਾਂ ਦਾ ਮਾਮਲਾ ਹੈ ਤੇ ਇਹ ਮਾਮਲਾ ਅਜੇ ਦੀ ਜਾਂਚ ਚੱਲ ਰਹੀ ਹੈ।
ਤੇ ਨਾਲ ਹੀ ਇਹ ਗੱਲ ਵੀ ਕਹੀ ਗਈ ਹੈ ਕਿ ਇਹੋ ਜਿਹੀ ਜਿਹੜੇ ਕੋਈ ਘਪਲੇ ਨੇ ਉਹ ਅੱਗੇ ਨੂੰ ਨਾ ਹੋਣ, ਉਹਨੂੰ ਲੈ ਕੇ ਜਿਹੜੇ ਬਣਦੇ ਕਦਮ ਨੇ ਉਹ ਵੀ ਚੁੱਕੇ ਜਾ ਰਹੇ ਨੇ
ਸਿਟੀ ਨੇ। ਹਾਂ, ਇਹ ਗੱਲ ਜ਼ਰੂਰ ਕਹੀ ਹੈ, ਕਹਿੰਦੇ ਵੀ ਸਿਟੀ ਰੈਜ਼ੀਡੈਂਟਸ ਨਿਸ਼ਚਿੰਤ ਰਹਿਣ ਕਿ ਵੀ ਜਿਹੜੇ ਪਬਲਿਕ ਫੰਡਸ ਨੇ ਉਹਨਾਂ ਨੂੰ ਅਸੀਂ ਸਿਕਿਉਰ ਕਰਨ ਵਾਸਤੇ ਕਹਿੰਦੇ ਜਿਹੜੇ ਬਣਦੇ ਕਦਮ ਸੀ ਉਹ ਚੁੱਕ ਲਏ ਨੇ। ਸੋ ਕਹਿੰਦੇ ਦੇ ਕੈਨ ਰੈਸਟ ਅਸ਼ੋਰਡ ਦੈਟ ਡਿਸਾਈਸਿਵ ਸਟੈਪਸ ਵਰ ਟੇਕਨ ਟੂ ਸਿਕਿਉਰ ਪਬਲਿਕ ਫੰਡਸ, ਤੇ ਜਿੰਨੇ ਵੀ ਪੈਸੇ ਕਹਿੰਦੇ ਚੋਰੀ ਇਸ ਤਰ੍ਹਾਂ ਹੋਏ ਨੇ ਕਹਿੰਦੇ ਅਸੀਂ ਉਹ ਪੂਰਾ ਦਾ ਪੂਰਾ ਅਮਾਊਂਟ ਕਹਿੰਦੇ ਅਸੀਂ ਫੁੱਲ ਅਮਾਊਂਟ ਰਿਕਵਰ ਕਰਾਂਗੇ, ਵੀ ਇੱਕ ਇੱਕ ਡਾਲਰ ਜਿਹੜਾ ਰਿਕਵਰ ਕੀਤਾ ਜਾਏਗਾ।
ਜੀ, ਵਟਸਐਪ 'ਤੇ ਇੱਕ ਮੈਸੇਜ ਆਇਆ, ਵਟ ਵਰ ਦੇ ਡੂਇੰਗ ਡਿਊਰਿੰਗ 7 ਈਅਰਸ। ਉਹੀ ਗੱਲ ਆ ਵੀ ਯਾ ਦਿਸ ਐਕਚੁਲੀ ਗੋਜ਼ ਓਵਰ ਮਲਟੀਪਲ ਐਡਮਿਨਿਸਟ੍ਰੇਸ਼ਨਸ
ਯਾ
ਰਾਈਟ। ਜਿਹੜੇ ਮੇਅਰਸ ਵੀ ਇਸ ਸਮੇਂ ਦੌਰਾਨ ਸੀਗੇ, 2017 'ਚ ਵੱਖਰੇ ਮੇਅਰ ਸੀ, 2018 ਦੇ ਵਿੱਚ ਵੱਖਰੇ ਮੇਅਰ ਆਏ, 2022 ਦੇ ਵਿੱਚ ਬ੍ਰੈਂਡਾ ਲੋਕ ਆਏ। ਸੋ ਦਿਸ ਸਪਰੈਡਸ ਅਕ੍ਰੋਸ ਦ ਮੇਅਰਸ਼ਿਪ ਆਫ 3 different ਮੇਅਰਸ, ਜਿਹਨਾਂ ਦੇ ਵਿੱਚ ਕਿ ਬ੍ਰੈਂਡਾ ਲੋਕ ਦੀ ਮੇਅਰਸ਼ਿਪ ਦੇ ਜਾਂ ਕਹਿ ਲਓ ਹੁਣ ਇਸ ਕਾਉਂਸਲ ਦੇ ਅਧੀਨ ਜਿਹੜੀ ਇਹ ਗੱਲ ਹੈ ਸਾਹਮਣੇ ਆਈ ਹੈ।
ਵੀਰ ਜੀ, ਪਤਾ ਕਿ ਇਹ ਮਾਮਲਾ ਨਾ ਇਹ $2,500,000 ਦਾ ਵੀ ਨਹੀਂ, ਇਹ ਮਾਮਲਾ ਇਸ ਤੋਂ ਬਹੁਤ ਵੱਡਾ। ਪਤਾ ਕਿਉਂ? ਕਿਉਂਕਿ ਇਹਦੇ ਨਾਲ ਜਿਹੜਾ ਪਬਲਿਕ ਟਰੱਸਟ ਹੈ ਨਾ ਕੈਨੇਡੀਅਨ ਸਿਸਟਮ ਦੇ ਵਿੱਚ, ਉਹਨੂੰ ਖੋਰਾ ਲੱਗਦਾ।
ਬਿਲਕੁਲ,
ਲੋਕਾਂ ਦੇ ਜ਼ਿਹਨ ਦੇ ਵਿੱਚ ਗੱਲ ਆਉਣ ਲੱਗ ਜਾਂਦੀ ਜੀ ਅਸੀਂ ਕਹਿੰਦੇ ਇੱਥੇ ਕਰਪਸ਼ਨ ਨਹੀਂ ਹੁੰਦੀ, ਪਤਾ ਨਹੀਂ ਲੱਗਦਾ। ਬਹੁਤ ਸਾਰੇ ਲੋਕ ਇੱਦਾਂ ਦੀ ਗੱਲ
ਕਰਦੇ,
ਜਦੋਂ ਇਹ ਜਿਹੜੀ ਘੁਸਰ ਮੁਸਰ ਆ ਇਹ ਐਕਟਿਵ ਡਿਸਕਸ਼ਨ ਦੇ ਵਿੱਚ ਤਬਦੀਲ ਹੋ ਜਾਏ ਤਾਂ ਫਿਰ ਸਿਸਟਮ ਵਾਸਤੇ ਉਹ ਬੜੀ ਖਤਰੇ ਵਾਲੀ ਗੱਲ
ਹੁੰਦੀ ਹੈ। ਐਂਡ ਆਈ ਥਿੰਕ ਅੰਮ੍ਰਿਤਪਾਲ ਜੀ ਨੇ ਅੱਗੇ ਫਰਦਰ ਇਲੈਬੋਰੇਟ ਕੀਤਾ, ਆਈ ਐਮ ਟਾਕਿੰਗ ਅਬਾਊਟ ਸਿਟੀ ਆਫੀਸ਼ੀਅਲਸ ਐਂਡ ਅਦਰ ਆਫੀਸ਼ੀਅਲਸ ਹੂ ਆਰ ਰਿਸਪੋਂਸੀਬਲ। ਕਿਉਂਕਿ ਦੇਖੋ ਇੱਕ ਆਈ ਥਿੰਕ ਇੰਪੋਰਟੈਂਟ ਕਮੈਂਟ ਆ ਅੰਮ੍ਰਿਤਪਾਲ ਜੀ ਦਾ, ਜਿਹੜਾ ਪੋਲੀਟੀਕਲ ਚਿਹਰਾ ਹੈ ਨਾ ਕਿਸੇ ਵੀ ਲੈਵਲ ਆਫ ਗਵਰਨਮੈਂਟ ਦਾ ਉਹ ਤਬਦੀਲ ਹੁੰਦਾ ਰਹਿੰਦਾ, ਪਰ ਜਿਹੜਾ ਇੱਕ ਢਾਂਚਾ ਵਿਕਸਿਤ ਹੋਇਆ ਹੋਇਆ ਜਿਸ ਢਾਂਚੇ ਦੇ ਅਧੀਨ ਕੰਮ ਹੋ ਰਿਹਾ,
ਬਿਊਰੋਕਰੇਸੀ
ਜਿਹੜੀ ਬਿਊਰੋਕਰੇਸੀ ਆ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਘੁਣ ਲੱਗ ਜਾਣ, ਉਹ ਫਿਰ ਕਈ ਵਾਰੀ ਭਾਵੇਂ ਪੋਲੀਟੀਕਲ ਢਾਂਚੇ ਦੇ ਵਿੱਚ ਤਬਦੀਲੀ ਆ ਵੀ ਜਾਵੇ, ਉਹਨੂੰ ਆਈਡੈਂਟੀਫਾਈ ਕਰ ਸਕਣਾ ਬੜਾ ਮੁਸ਼ਕਲ ਹੋ ਜਾਂਦਾ। ਇਹ ਨਾ ਭੁੱਲੀਏ ਐਟ ਐਨੀ ਲੈਵਲ ਆਫ ਗਵਰਨਮੈਂਟ ਇਨ ਐਨੀ ਸਿਟੀ ਇਨ ਐਨੀ ਪ੍ਰੋਵਿੰਸ ਇਨ ਐਨੀ ਕੰਟਰੀ, ਜਦੋਂ ਕਦੇ ਕੋਈ ਨਵੀਂ ਚੋਣ ਹੁੰਦੀ ਹੈ, ਜਦੋਂ ਨਵੀਆਂ ਚੋਣਾਂ ਦੇ ਵਿੱਚ ਬੰਦੇ ਚੁਣ ਕੇ ਆਉਂਦੇ ਨੇ ਮੈਂਬਰ, ਕਈ ਵਾਰ ਸਿਗਨੀਫਿਕੈਂਟ ਨੰਬਰ ਜਿਹੜੇ ਪਹਿਲੀ ਵਾਰ ਆਏ ਹੁੰਦੇ ਨੇ, ਉਹ ਪਹਿਲੀ ਟਰਮ ਦੇ ਵਿੱਚ ਤਾਂ ਵੈਸੇ ਹੀ ਤੁਸੀਂ ਇਹ ਸੋਚੋ ਤੁਸੀਂ ਕੋਈ ਨਵੀਂ ਜੋਬ ਸ਼ੁਰੂ ਕਰਨ ਲੱਗੇ ਹੋ ਜਿਹਦਾ ਤੁਹਾਨੂੰ ਕੋਈ ਬਹੁਤਾ ਅਜੇ ਜਾਣਕਾਰੀ ਨਹੀਂ ਆ, ਸ਼ੁਰੂਆਤੀ ਸਮਾਂ ਦਾ ਤੁਹਾਡਾ ਕਾਫੀ ਦਾਅ ਪੇਚ ਸਿੱਖਣ 'ਚ ਨਿਕਲ ਜਾਂਦਾ, ਅਤੇ ਉਹ ਦਾਅ ਪੇਚ ਸਿੱਖਣ ਦੇ ਵਾਸਤੇ ਤੁਸੀਂ ਕਈ ਵਾਰੀ ਡਿਪੈਂਡ ਕੀਤੇ ਕਰਦੇ ਹੋ ਜਿਹੜੀ ਬਿਊਰੋਕਰੇਸੀ ਜਿਹੜੇ ਵਿਅਕਤੀ ਉੱਥੇ ਪਹਿਲਾਂ ਤੋਂ ਮੌਜੂਦ ਨੇ। ਹੁਣ ਜੇ ਉਹ ਬਿਊਰੋਕਰੇਸੀ ਇਹੋ ਜਿਹੀ ਹੈਗੀ ਆ, ਜੇ ਉਹ ਆਪਣੇ ਕੋਈ ਗੱਲ ਦਾ ਉਹਲਾ ਰੱਖਣਾ ਚਾਹੁੰਦੇ ਨੇ, ਉਹਨਾਂ ਲਈ ਬੜਾ ਸੌਖਾ ਹੋ ਜਾਂਦਾ ਉਹ। ਸੋ ਦੇ ਆਈ ਮੀਨ ਦੇ ਇਸ ਕਰਕੇ, ਸੋ ਯੂ ਆਰ ਵੈਰੀ ਰਾਈਟ, ਅੰਮ੍ਰਿਤਪਾਲ ਜੀ ਦਾ ਕਮੈਂਟ ਹੀ ਇਜ਼ ਵੈਰੀ ਰਾਈਟ ਐਜ਼ ਵੈਲ ਕਿ ਜਿਹੜਾ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਜਿਹੜੇ ਲੂਪ ਹੋਲਸ ਐਗਜ਼ਿਸਟ ਕਰਦੇ ਨੇ ਉਹ ਜਦੋਂ ਇੱਦਾਂ ਗੱਲ ਸਾਹਮਣੇ ਆਉਂਦੀ ਆ ਉਹਦੇ ਕਰਕੇ ਪਬਲਿਕ ਦਾ ਸਿਸਟਮ ਦੇ ਵਿੱਚੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ। ਇਹ ਸਿਸਟਮ ਕਰਕੇ ਤਾਂ ਬੰਦਾ ਇੱਥੇ ਆਇਆ ਸੀ ਯਾਰ, ਇਹਦੇ ਕਰਕੇ ਤਾਂ ਆਇਆ ਸੀ ਆਪਾਂ
ਬਿਲਕੁਲ। ਅਤੇ ਇਹ ਗੱਲ ਮੈਂ ਤਾਂ ਵੀ ਕਰ ਰਿਹਾ ਕਿਉਂਕਿ ਜੋ ਸਾਡੇ ਫੈਡਰਲ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਇਲੈਕਸ਼ਨਸ ਕੈਨੇਡਾ ਵੱਲੋਂ ਜਿਵੇਂ ਪਰਸੋਂ ਦੱਸਿਆ ਗਿਆ ਕਿ ਜੀ 822 ਵੋਟਾਂ ਸੀਗੀਆਂ ਜਿਹੜੀਆਂ ਸਪੈਸ਼ਲ ਬੈਲਟਸ ਵੀ ਉਹ ਗਿਣੀਆਂ ਹੀ ਨਹੀਂ, ਕਹਿੰਦੇ ਰਹਿ ਗਈਆਂ ਕਿਸੇ ਇੱਕ ਰਿਟਰਨਿੰਗ ਆਫਿਸਰ ਦੇ ਦਫ਼ਤਰ ਦੇ ਵਿੱਚ ਹੀ ਪਈਆਂ ਰਹਿ ਗਈਆਂ। ਉਹ ਗੱਲ ਦੇਖੋ ਛੋਟੀ ਜਿਹੀ ਗੱਲ ਸੀ, ਕਹਿੰਦੇ ਉਹਦੇ ਨਾਲ ਕਿਸੇ ਵੀ ਰਾਈਡਿੰਗ ਦੇ 74 ਕੁ ਰਾਈਡਿੰਗ ਸੀਗੀਆਂ ਜਿਨ੍ਹਾਂ ਦੇ ਨਾਲ ਸੰਬੰਧਿਤ ਸਪੈਸ਼ਲ ਬੈਲਟ ਸੀਗੇ, ਕਹਿੰਦੇ ਕਿਸੇ ਵੀ ਨਤੀਜੇ ਉੱਤੇ ਫਰਕ ਨਹੀਂ ਪਿਆ। ਹੁਣ ਉੱਥੋਂ ਦੇਖੋ ਘੁਸਰ ਮੁਸਰ ਸ਼ੁਰੂ ਹੋਈ, ਫਿਰ ਉਹ ਗੱਲ ਦੇਖੋ ਕਿੰਨੀ ਵੱਡੀ ਬਣ ਗਈ। ਕੰਸਰਵੇਟਿਵ ਪਾਰਟੀ ਆਫ ਕੈਨੇਡਾ, ਇੱਕ ਮੇਜਰ ਪਾਰਟੀ, ਆਫੀਸ਼ਲ ਆਪੋਜੀਸ਼ਨ ਪਾਰਟੀ, ਉਹਨਾਂ ਵੱਲੋਂ ਫੰਡ ਰੇਜ਼ਿੰਗ ਈਮੇਲ ਭੇਜੀ ਜਾਂਦੀ ਹੈ ਆਪਣੇ ਸਪੋਰਟਰਸ ਨੂੰ, ਤੇ ਉਹ ਉਸ ਦੇ ਵਿੱਚ ਦਾਅਵਾ ਕਰ ਦਿੰਦੇ ਨੇ, ਇੱਕ ਕਹਿ ਲਓ ਵੀ ਦੋਸ਼ ਲਗਾਉਂਦੇ ਨੇ ਕਿ ਜੀ ਹੁਣ ਜਿਹੜੀ ਜੁਡੀਸ਼ੀਅਲ ਰੀਕਾਊਂਟ ਜਾਂ ਵੈਲੀਡੇਸ਼ਨ ਪ੍ਰੋਸੈਸ, ਜਿਹੜਾ ਵੋਟਾਂ ਦੀ ਗਿਣਤੀ ਜਿਹੜੀ ਆਫੀਸ਼ੀਅਲ ਤਰੀਕੇ ਨਾਲ ਹੁਣ ਕੀਤੀ ਜਾ ਰਹੀ ਹੈ, ਵੀ ਉਹਦੇ ਵਿੱਚ ਲਿਬਰਲ ਪਾਰਟੀ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਟੂ ਟਿਪ ਦ ਸਕੇਲਸ ਇਨ ਦੇਅਰ ਓਨ ਫੇਵਰ,
ਕਿਉਂਕਿ 3 ਸੀਟਾਂ ਘਟਦੀਆਂ ਨੇ ਉਹਨਾਂ ਦੀਆਂ ਮੈਜੋਰਿਟੀ ਤੋਂ, ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਹੁਣ ਆਹ ਵੈਲੀਡੇਸ਼ਨ ਪ੍ਰੋਸੈਸ ਹੋਇਆ ਜਾਂ ਜਿਹੜੇ ਜੁਡੀਸ਼ੀਅਲ ਰੀਕਾਊਂਟ, ਕਿਉਂਕਿ ਕੁਝ ਰਾਈਡਿੰਗਸ ਦੇ ਵਿੱਚ ਜਿੱਥੇ ਟੋਟਲ ਵੋਟਾਂ ਜਿੰਨੀਆਂ ਪਈਆਂ ਜੇ ਮਾਰਜਨ ਆਫ ਵਿਕਟਰੀ 0.1% ਤੋਂ ਘੱਟਦਾ ਹੈ ਤਾਂ ਉਹਨਾਂ ਰਾਈਡਿੰਗਸ ਦੇ ਵਿੱਚ ਆਟੋਮੈਟਿਕਲੀ ਜੁਡੀਸ਼ੀਅਲ ਰੀਕਾਊਂਟ ਹੋ ਜਾਇਆ ਕਰਦਾ। ਤੇ ਇਹੋ ਜਿਹੀਆਂ ਦੋ ਰਾਈਡਿੰਗਸ ਨੇ ਵਾਸੂ ਜੀ, ਅਕ੍ਰੋਸ ਦ ਤਿੰਨ ਨੇ
ਜਿੱਥੇ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋਣਾ। ਇੱਕ ਵਿੰਡਸਰ ਨਾਲ ਸੰਬੰਧਿਤ ਰਾਈਡਿੰਗ ਆ ਜਿੱਥੇ ਲਿਬਰਲ ਕੈਂਡੀਡੇਟ ਵੱਲੋਂ ਰਿਕੁਐਸਟ ਕੀਤੀ ਗਈ ਆ ਜੁਡੀਸ਼ੀਅਲ ਰੀਕਾਊਂਟ ਦੀ। ਸੋ 4 ਰਾਈਡਿੰਗਸ ਹੋ ਗਈਆਂ ਅਜੇ ਤੱਕ ਜਾਣਕਾਰੀ ਦੇ ਵਿੱਚ ਜਿੱਥੇ ਜੁਡੀਸ਼ੀਅਲ ਰੀਕਾਊਂਟ ਹੋਣੀ ਆ। ਗੱਲ ਮੈਂ ਇਹ ਕਰ ਰਿਹਾ ਸੀ ਵੀ ਦੇਖੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਰਪਸ਼ਨ ਨਾਲ ਸੰਬੰਧਿਤ, ਵੀ ਸਾਡਾ ਬੜਾ ਟਰੱਸਟ ਹੈ ਯਾਰ ਸਾਡੇ ਇੱਥੇ ਕਰਪਸ਼ਨ ਨਹੀਂ ਹੁੰਦੀ, ਸ਼ੁਕਰ ਆ। ਪਰ ਜਦੋਂ ਇੱਦਾਂ ਦੀ ਕੋਈ ਖਬਰ ਆਉਂਦੀ ਆ ਵੀ ਧਾਂਦਲੀ ਹੋ ਗਈ ਪਬਲਿਕ ਫੰਡਸ ਦੇ ਵਿੱਚ, ਤਾਂ ਫਿਰ ਉਹ ਸ਼ੱਕ ਸ਼ੁਬਾ ਜਿਹੜਾ ਪੈਦਾ ਹੁੰਦਾ ਤੇ ਉਹ ਗੱਲ ਵੱਧਦੀ ਬਹੁਤ ਵੱਧ ਜਾਂਦੀ ਆ, ਪਬਲਿਕ ਡਿਸਟਰੱਸਟ ਦੇ ਵਿੱਚ ਉਹ ਤਬਦੀਲ ਹੋ ਸਕਦੀ ਆ। ਉਸੇ ਤਰੀਕੇ ਜਿਹੜਾ ਸਾਡੀ ਇਲੈਕਟੋਰਲ ਪ੍ਰਕਿਰਿਆ, ਜਦੋਂ ਨਿੱਕੀ ਜਿਹੀ ਗੱਲ ਸਾਹਮਣੇ ਆਉਂਦੀ ਆ ਫਿਰ ਉਹਨੂੰ ਇਸ ਤਰ੍ਹਾਂ ਕੋਈ ਪੋਲੀਟੀਸ਼ੀਅਨ ਚੱਕ ਦਿੰਦਾ, ਕੋਈ ਪੋਲੀਟੀਕਲ ਪਾਰਟੀ ਚੱਕ ਦਿੰਦੀ ਆ। ਇਲੈਕਟੋਰਲ ਸਿਸਟਮ ਦੇ ਵਿੱਚ ਵੀ ਜੀ ਜਦੋਂ ਇਸ ਤਰ੍ਹਾਂ ਦਾ ਕੋਈ ਡਿਸਟਰੱਸਟ ਹੋ ਜਾਏ ਜਾਂ ਉੱਥੇ ਸਵਾਲੀਆ ਨਿਸ਼ਾਨ ਲੱਗੇ, ਉਹ ਤਾਂ ਡੈਮੋਕ੍ਰੇਸੀ ਵਾਸਤੇ ਖਤਰੇ ਦੀ ਘੰਟੀ ਹੈ। ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ 2020 ਦੇ ਇਲੈਕਸ਼ਨ ਤੋਂ ਬਾਅਦ ਅਜਿਹੀਆਂ ਗੱਲਾਂ ਕੀਤੀਆਂ ਸਨ,
ਸਟਾਪ ਦ ਸਟੀਲ ਕਿ ਜੀ ਇਲੈਕਸ਼ਨ ਚੋਰੀ ਕਰ ਰਹੇ ਨੇ,
ਚੋਰੀ ਕਰ ਰਹੇ, ਮਿਲੀਅਨ ਬੈਲਟਸ ਜਿਹੜੀਆਂ ਸਾਰੀਆਂ ਕਹਿੰਦੇ ਡੈਮੋਕ੍ਰੈਟਸ ਨੂੰ ਪਈ ਜਾਂਦੀਆਂ, ਇਹ ਚੋਰੀ, ਇਹ ਗਲਤ ਹੋ ਰਹੀ ਆ, ਰੀਕਾਊਂਟ ਜੋ ਵੀ ਕਾਊਂਟਿੰਗ ਵਗੈਰਾ ਹੋ ਰਹੀ ਹੈ। ਸੋ ਜਿਹੜਾ ਸਵਾਲੀਆ ਨਿਸ਼ਾਨ ਲਗਾਇਆ ਇਲੈਕਸ਼ਨ ਰਿਜ਼ਲਟਸ ਦੇ ਉੱਤੇ ਡੋਨਲਡ ਟਰੰਪ ਨੇ ਲਗਾਇਆ ਸੀ, ਉਸ ਤੋਂ ਬਾਅਦ ਜੀ ਜੋ ਉੱਥੇ ਕੈਪੀਟਲ ਹਿਲ ਰਾਇਟ ਹੋਇਆ
6 ਜਨਵਰੀ,
ਲੈਟਸ ਇਵਨ ਨਾਟ ਗੋ ਦੇਅਰ। ਸੋ ਹੁਣ ਮੈਂ ਤਾਂ ਇਹ ਕਹਾਂਗਾ ਵੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਇਸ ਤਰ੍ਹਾਂ ਦੀ ਈਮੇਲ ਪਹਿਲੀ ਗੱਲ ਭੇਜਣੀ ਨਹੀਂ ਸੀ ਚਾਹੀਦੀ।
ਇਹਨਾਂ ਨੇ ਬੁੱਧਵਾਰ ਨੂੰ ਈਮੇਲ ਭੇਜੀ ਹੈ,
ਇਹ ਬੜੀ ਇਰਰਿਸਪੋਨਸੀਬਲ ਵਿਜੇ ਦੀ ਗੱਲ ਹੈ ਕਿ ਬਿਨਾਂ ਕਿਸੇ ਪੁਖਤਾ ਪ੍ਰਮਾਣ ਦੇ ਤੁਸੀਂ ਇੰਨੀ ਵੱਡੀ ਐਲੀਗੇਸ਼ਨ ਲਗਾ ਦਿਓ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਇੱਕ ਤਰੀਕੇ ਨਾਲ ਦੇ ਟ੍ਰਾਈਂਗ ਟੂ ਸਟੀਲ ਦ ਇਲੈਕਸ਼ਨ, ਮਤਲਬ ਉਹ ਇੱਕ ਗਲਤ ਗੱਲ ਹੈ।
ਜੋ ਇਸ ਵੇਲੇ ਹਾਲਾਤ ਬਣ ਗਏ ਹੋਏ ਨੇ ਨਾ ਜਿਸ ਤਰ੍ਹਾਂ ਦੀ, ਕਿਉਂਕਿ ਜਿਹੜੀ ਇਸ ਤਰ੍ਹਾਂ ਦੀਆਂ ਅਫਵਾਹਾਂ ਹੁੰਦੀਆਂ ਨੇ ਨਾ ਉਹ ਮਾੜੀ ਜਿਹੀ ਗੱਲ ਜਦੋਂ ਨਿਕਲਦੀ ਆ ਉਹ ਫਿਰ ਕਿਤੇ ਦੀ ਕਿਤੇ ਚਲੀ ਜਾਂਦੀ ਆ, ਉਹ ਕੋਈ ਹੋਰ ਹੀ ਰੂਪ ਇਖਤਿਆਰ ਕਰ ਲੈਂਦੀ ਆ, ਉਹਦੇ ਆਧਾਰ ਤੇ ਉਹਨੂੰ ਸਪਿਨ ਕਰਕੇ ਇੱਕ ਨੈਰੇਟਿਵ ਇਹੋ ਜਿਹਾ ਸਿਰਜ ਦਿੱਤਾ ਜਾਂਦਾ ਜਿਹਦੇ ਵਿੱਚ ਤੁਸੀਂ ਦੇਖਿਓ ਕਈਆਂ ਨੇ ਇਹ ਗੱਲ ਆਲਰੇਡੀ ਬਿਲੀਵ ਕਰਨੀ ਆ, ਆਲਰੇਡੀ ਇੱਕ ਨੈਰੇਟਿਵ ਇਹੋ ਜਿਹਾ ਫਲੋਟ ਹੁੰਦਾ ਪਿਆ ਕਿ ਇੱਥੇ ਲੋਕਲੀ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਕਹਿੰਦੇ ਜਾਲੀ ਵੋਟਾਂ ਪੈ ਗਈਆਂ। ਜੇ ਦੇਖੋ ਇਹੋ ਜਿਹੀ ਗੱਲ ਕਿਸੇ ਵੀ ਵਿਅਕਤੀ ਕੋਲ ਹੈਗੀ ਆ, ਇਲੈਕਸ਼ਨ ਕੈਨੇਡਾ ਨੂੰ ਉਹਦੇ ਸਬੂਤ ਦਿਓ, ਇਲੈਕਸ਼ਨ ਕੈਨੇਡਾ ਨੂੰ ਵੀ ਦੇਲ ਹੈਵ ਟੂ ਗੈਟ ਦੇਅਰ ਐਕਟ ਟੁਗੈਦਰ, ਇਹ ਬੜਾ ਜ਼ਰੂਰੀ ਆ ਯਾਰ। ਜੇ ਕੋਈ ਬੰਦਾ ਉੱਥੇ ਜਾ ਕੇ ਆਪਣੀ ਆਈਡੀ ਦਿਖਾ ਕੇ ਜਿਹਨੇ ਵੋਟ ਪਾਉਣੀ ਆ, ਤੁਹਾਨੂੰ ਸਿਟੀਜ਼ਨ ਹੋਣ ਦਾ ਪ੍ਰਮਾਣ ਦੇਣ ਦੀ ਲੋੜ ਹੀ ਨਹੀਂ। ਜਿਹੜੇ ਵੇਲੇ ਦਾ ਸਿਸਟਮ ਬਣਿਆ ਹੋਇਆ ਉਦੋਂ ਚੱਲ ਜਾਂਦਾ ਹੋਏਗਾ ਓਨਰ ਸਿਸਟਮ, ਪਰ ਹੁਣ ਸਾਨੂੰ ਸਮੇਂ ਦੇ ਨਾਲ ਨਾਲ ਚੱਲਣ ਦੀ ਜ਼ਰੂਰਤ ਆ। ਜੇ ਅਸੀਂ ਫੋਰਨ ਇੰਟਰਫੇਰੈਂਸ ਦੇ ਖਤਰੇ ਕਰਕੇ ਇੰਨੀ ਮਹਿੰਗੀ ਪਬਲਿਕ ਇਨਕੁਆਇਰੀ ਕਰਾਈ ਆ, ਤਾਂ ਜੇ ਫੋਰਨ ਇੰਟਰਫੇਰੈਂਸ ਵਾਲੇ ਇੰਨਾ ਕੁਝ ਕਰ ਸਕਦੇ ਨੇ ਸਫਿਸਟੀਕੇਟਡ ਤਰੀਕੇ ਨਾਲ, ਇਹ ਤਾਂ ਜਮੀ ਝਟਕਾ ਤਰੀਕਾ ਕਿ ਕੋਈ ਬੰਦਾ ਉੱਥੇ ਭੇਜਿਆ, ਉਹਨੂੰ ਉਹਨੇ ਕਹਿਤਾ ਜੀ ਹਾਂ ਮੈਂ ਵੋਟ ਪਾਉਣੀ ਆ, ਕਿਸੇ ਨੇ ਉਹਦੇ ਲਈ ਵਾਊਚ ਕਰਤਾ, ਕਿਸੇ ਨੇ ਤੁਸੀਂ ਜਿਹੜੀ ਆਪਣੀ ਐਡਰੈਸ ਦਾ ਪਰੂਫ ਦਿਖਾਇਆ, ਆਪਣੀ ਆਈ ਡੀ ਦਿਖਾਈ, ਫੋਟੋ ਆਈ ਡੀ, ਸਿਟੀਜ਼ਨਸ਼ਿਪ ਪਰੂਫ ਕਰਨ ਦੀ ਲੋੜ ਹੀ ਕੋਈ ਨਹੀਂ। ਵੈਲ ਵਾਈ ਨੋਟ ਹੈਵ ਦੈਟ ਐਜ਼ ਅ ਕੰਡੀਸ਼ਨ,
ਐਂਡ ਇਲੈਕਸ਼ਨ ਕੈਨੇਡਾ ਨੂੰ ਇਹ ਵੀ ਚਾਹੀਦਾ ਕਿ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਸਰਮੂਸਰ ਹੋ ਰਹੀ ਹੈ ਕਿ ਜੀ ਧਾਂਦਲੀ ਹੋਈ ਹੈ ਜੀ, ਫਰੋਡ ਹੋਇਆ ਜੀ, ਬਹੁਤ ਸਾਰੀਆਂ ਗੱਲਾਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਏਦਾਂ ਨਹੀਂ ਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਸੋਸ਼ਲ ਮੀਡੀਆ ਤੇ ਕੀ ਕੁਝ ਚੱਲ ਰਿਹਾ, ਸੋ ਫੋਲੋ ਦੈਟ। ਪਰ ਇਲੈਕਸ਼ਨ ਕੈਨੇਡਾ ਨੂੰ ਹੁਣ ਚਾਹੀਦਾ ਕਿ ਉਹ ਪ੍ਰੋਐਕਟਿਵ ਹੋ ਕੇ ਇੱਕ ਇੱਕ ਜਿਹੜੀ ਇੱਦਾਂ ਦੀ ਐਲੀਗੇਸ਼ਨ ਆ ਉਹਨੂੰ ਐਡਰੈਸ ਵੀ ਕਰਨ,
ਉਹਨੂੰ ਐਡਰੈਸ ਕਰਨ,
ਉਸ ਵਿਅਕਤੀ ਨੂੰ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਤੇ ਇੱਦਾਂ ਦੀ ਪੋਸਟ ਪਾ ਰਿਹਾ ਜਾਂ ਇਲੈਕਸ਼ਨ ਕੈਨੇਡਾ ਨੂੰ ਅਧਿਕਾਰਤ ਤੌਰ ਤੇ ਜਿਹੜਾ ਕੋਈ ਕੰਟੈਕਟ ਕਰ ਇੱਕ ਇੱਕ ਜਿਹੜਾ ਇੱਦਾਂ ਦਾ ਕੰਸਰਨ ਆ ਇਲੈਕਸ਼ਨਸ ਕੈਨੇਡਾ ਨੂੰ ਉਹਨੂੰ ਪਬਲਿਕਲੀ ਐਡਰੈਸ ਕਰਨਾ ਚਾਹੀਦਾ, ਸਾਰੀ ਜਨਤਾ ਨੂੰ ਦੱਸਣਾ ਚਾਹੀਦਾ ਵੀ ਇੱਦਾਂ ਦਾ ਕੰਸਰਨ ਆਇਆ ਸੀ, ਅਸੀਂ ਇਹਨੂੰ ਇਸ ਤਰ੍ਹਾਂ ਡੀਬੰਕ ਕੀਤਾ।
ਬਿਲਕੁਲ,
ਸੋ ਉੱਥੇ ਅਸੀਂ ਇਹ ਕਾਰਵਾਈ ਕੀਤੀ ਆ ਕਿ ਤੁਹਾਡਾ ਜਿਹੜਾ ਇਲੈਕਟੋਰਲ ਸਿਸਟਮ ਹੈ ਉਹ ਫੁੱਲ ਪਰੂਫ ਹੈ, ਉਹਦੇ ਵਿੱਚ 0.00001% ਵੀ ਕੋਈ ਧਾਂਦਲੀ ਜਾਂ ਫਰੋਡ ਜਾਂ ਕੋਈ ਇਸ ਤਰ੍ਹਾਂ ਦਾ ਘਪਲਾ ਨਹੀਂ ਹੁੰਦਾ।
ਕੈਨੇਡਾ ਦੇ ਵਿੱਚ ਇੱਕ ਚੀਜ਼ ਦਾ ਬੈਨੀਫਿਟ ਇਹ ਬਹੁਤ ਹੈ ਨਾ ਕਿ ਜਿਹੜਾ ਅਜੇ ਵੀ ਵਾਸੂ ਜੀ ਇਹ ਇੱਕ ਬ੍ਰੌਡਕਾਸਟਿੰਗ ਦਾ ਸਿਸਟਮ, ਰਿਲਾਇਬਲ ਬ੍ਰੌਡਕਾਸਟਿੰਗ ਦਾ ਸਿਸਟਮ ਐਗਜ਼ਿਸਟ ਕਰਦਾ ਜਿਹਦੇ ਵਿੱਚ ਜਾਣਕਾਰੀ ਦੀ ਪੁਣ ਛਾਣ ਕਰਕੇ ਉਹਨੂੰ ਪ੍ਰੋਪਰਲੀ ਦਰਿਆਫਤ ਕਰਕੇ ਫਿਰ ਲੋਕਾਂ ਤੱਕ ਪਹੁੰਚਾਇਆ ਜਾਂਦਾ।
ਹਾਂਜੀ,
ਇਲੈਕਸ਼ਨ ਕੈਨੇਡਾ ਵਾਲਿਆਂ ਨੂੰ ਆਈ ਥਿੰਕ ਇਹਦੇ ਵੱਲ ਅਗਲੇ ਇਲੈਕਸ਼ਨ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ। ਇੱਕ ਹੋਰ ਜਿਹੜੀ ਮੁਹਿੰਮ ਚੱਲਣੀ ਚਾਹੀਦੀ ਆ, I'll say this for maybe a thousandth time in the last few years.
Nomination process.
Oh, elections Canada de daire de vich hona chahida. Oh, partiyan da internal election nahi hona chahida. Nomination process de vich jeho ji tigdambazi, jeho ja khilara penda. Aa jehdi apan corruption di gall karde ha na ke ਵੀ ਨੋਮੀਨੇਸ਼ਨ ਪ੍ਰੋਸੈਸ ਦੀ ਪੀ ਆਰ ਵੀ ਵੋਟ ਪਾ ਲਵੇ, ਕਿਉਂ ਕਿਉਂ ਜੀ ਫਿਰ ਪਰਮਾਨੈਂਟ ਰੈਜੀਡੈਂਟ ਸਾਡੇ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਇੰਗੇਜ ਹੋ ਜਾਏਗਾ। ਆ ਪਹਿਲਾਂ ਤੱਕ ਤਾਂ ਐਤਕੀ ਲੀਡਰਸ਼ਿਪ ਇਲੈਕਸ਼ਨ ਤੋਂ ਪਹਿਲਾਂ ਤੱਕ ਤਾਂ ਜਾਂ ਨੋਮੀਨੇਸ਼ਨ ਇਲੈਕਸ਼ਨ ਤੋਂ ਪਹਿਲਾਂ ਇਸ ਇਲੈਕਸ਼ਨ ਤੋਂ ਪਹਿਲਾਂ ਸਟੂਡੈਂਟ ਵੀ ਵੋਟ ਪਾਏ ਜਾਂਦੇ ਸੀ ਨੋਮੀਨੇਸ਼ਨ 'ਚ,
ਕਿਉਂ ਸਭ ਸਭ ਭਰ ਕੇ
ਜਿਹੜਾ ਕਿੰਨੀਆਂ ਗੱਲਾਂ। ਸੋ ਜਿਹੜਾ ਉਹ ਸਾਰੀਆਂ ਚੀਜ਼ਾਂ ਇੱਕ ਇੱਕ ਆ ਪਰਤਾਂ ਨੂੰ ਦਰੁਸਤ ਕਰਨ ਦੀ ਲੋੜ ਆ, ਕਿਉਂਕਿ ਉਹਨਾਂ ਦੇ ਵਿੱਚ ਇਹੋ ਜਿਹੇ ਰਿੰਕਲਸ ਪੈ ਚੁੱਕੇ ਨੇ ਜਿਹਨਾਂ ਕਰਕੇ ਗੋਇੰਗ ਬੈਕ ਟੂ ਦਾ ਪੁਆਇੰਟ ਦੈਟ ਯੂ ਮੈਂਸ਼ਨਡ ਪਬਲਿਕ ਟਰੱਸਟ ਇਰੋਡ ਹੁੰਦਾ ਪਿਆ
ਤੇ ਉਹ ਬਹੁਤ ਵੱਡੇ ਖਤਰੇ ਦੀ ਘੰਟੀ ਹੁੰਦੀ ਕਿਸੇ ਵੀ ਮੁਲਕ
ਵਾਸਤੇ। ਮੁਲਕ ਲਈ
ਗੁਰਕਮਲ ਗਰੇਵਾਲ ਜੀ ਦਾ ਮੈਸੇਜ ਆਇਆ, ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਸ ਪੂਰਾ ਜੋ ਇਹ ਹੈ ਨਾ ਵੀ ਇਲੈਕਟੋਰਲ ਫਰੋਡ ਵੀ ਕਿਸੇ ਹੋਰ ਰਾਈਡਿੰਗ ਦਾ ਬੰਦਾ ਵੋਟ ਪਾ ਗਿਆ, ਜਿਹਦੀ ਵੋਟ ਨਹੀਂ ਸੀ ਉਹ ਵੀ ਪਾ ਗਿਆ ਜੀ, ਕੋਈ ਦੋ ਵਾਰ ਵੋਟ ਪਾ ਗਿਆ ਜੀ, ਇਹ ਸਾਰੀਆਂ ਚੀਜ਼ਾਂ ਨੂੰ ਵੱਡੇ ਕਾਫੀ ਮਤਲਬ ਕਹਿ ਲਓ ਵੀ ਅਸੀਂ ਇਹਨੂੰ ਰਿਜ਼ੋਲਵ ਕਰ ਸਕਦੇ ਹਾਂ ਜੇ ਅਸੀਂ ਕੋਈ ਵੋਟਰ ਆਈ ਡੀ ਕਾਰਡ
ਹਾਂ
ਜਾਂ ਕੋਈ ਸਿਟੀਜ਼ਨਸ਼ਿਪ ਕਾਰਡ ਇਸ ਤਰ੍ਹਾਂ ਦਾ ਕੋਈ ਅਸੀਂ ਨਵਾਂ ਕਾਰਡ ਇਸ਼ੂ ਕਰੀਏ, ਪਰ ਸਾਡੇ ਚੱਕਰ ਇਹ ਆ
ਸੌਖ ਨਹੀਂ ਉਹ $500 million ਦਾ ਪਹਿਲਾਂ ਕੰਟਰੈਕਟ,
ਪਹਿਲਾਂ ਕੰਸਲਟੇਸ਼ਨ ਕੰਟਰੈਕਟ ਤੇ ਪਹੁੰਚ ਕੇ ਤੁਸੀਂ,
ਸੌਰੀ
ਪਹਿਲਾਂ ਉਹਦਾ ਡਿਜ਼ਾਈਨ,
ਹਾਂ
ਡਿਜ਼ਾਈਨ ਦੇ ਉੱਤੇ ਫੋਟੋ ਕਿਹਦੀ ਬਣਾਉਣੀ ਹੈ, ਇੱਕ ਬੱਚਾ ਨਹਿਰ ਦੇ ਵਿੱਚ ਛਲਾਂਗ ਮਾਰ ਰਿਹਾ ਉੱਥੇ ਮੇਪਲ ਲੀਫ ਬਣਾਉਣੀ ਹੈ ਕਿ ਨਹੀਂ, ਕੋਈ ਹਿਸਟੋਰੀਕਲ ਉੱਤੇ ਫਿਗਰ ਹੋਏਗਾ ਕਿ ਨਹੀਂ,
ਇਨਕਲੂਸਿਵਿਟੀ ਵੀ ਹੋਣੀ ਚਾਹੀਦੀ ਹੈ,
ਇਨਕਲੂਸਿਵਿਟੀ ਹੋਣੀ ਚਾਹੀਦੀ ਹੈ,
ਹਿਸਟੋਰੀਕਲ ਫਿਗਰ ਕੰਟਰੋਵਰਸ਼ੀਅਲ ਤੇ
ਨਾਲ ਬੱਚੀ ਵੀ ਹੋਣੀ ਚਾਹੀਦੀ ਹੈ, ਸੋ ਇਦਾਂ ਦੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਕੰਸਲਟੇਸ਼ਨ ਕਰਕੇ
ਸਾਈਕਲ ਤੇ ਹੋਣੀ ਚਾਹੀਦੀ ਨੇ,
ਹਾਂ ਸਾਈਕਲ ਤੇ
ਹੋਣੀ, ਵਿੰਡਮਿਲ ਹੋਣੀ ਚਾਹੀਦੀ
ਹੈ, ਜਿਹੜੀ ਗੱਡੀ 'ਚ ਬੈਠੀ ਨੂੰ ਜ਼ੀਰੋ ਐਮਿਸ਼ਨ ਹੋਣੀ ਚਾਹੀਦੀ ਹੈ,
ਪ੍ਰਦੂਸ਼ਣ
ਤਾਂ ਨਹੀਂ ਕਰਦੀ,
ਪਿੱਛੇ ਵਿੰਡਮਿਲ ਹੋਣੀ,
ਵਿੰਡਮਿਲ ਹੋਣੀ ਚਾਹੀਦੀ ਹੈ,
ਝਰਨਾ ਹੋਣਾ ਚਾਹੀਦਾ
ਤੇ ਹਾਈਡਰੋਜਨ ਪਲਾਂਟ ਹੋਣਾ ਚਾਹੀਦਾ ਪਾਵਰਡ ਬਾਈ ਆ ਵਿੰਡਮਿਲ,
ਸੋ ਇਹ ਪੰਛੀ ਉੱਡਦਾ ਹੋਣਾ
ਚਾਹੀਦਾ, ਪੰਛੀ ਵੀ ਉੱਡਦਾ ਹੋਣਾ ਚਾਹੀਦਾ, ਸੋ ਇਹ ਸਾਰੀਆਂ ਚੀਜ਼ਾਂ ਧਿਆਨ ਰੱਖ ਕੇ ਅਸੀਂ ਪਹਿਲਾਂ ਡਿਜ਼ਾਈਨ ਤਿਆਰ ਕਰਨਾ,
ਮੇਪਲ ਸਿਰਪ ਵੀ ਹੋਣਾ
ਚਾਹੀਦਾ, ਹਾਂ ਕੰਸਲਟੇਸ਼ਨਸ ਕਰਨੀਆਂ ਤੇ ਫਿਰ ਥੋੜਾ ਬਹੁਤ ਵਿਦਰੋਹ ਹੋਏਗਾ,
ਫ੍ਰੈਂਚ ਵੀ ਲਿਖਣੀ ਚਾਹੀਦੀ ਹੈ ਝੰਡਾ ਹੋਣਾ ਚਾਹੀਦਾ
ਸੀ, ਯਾ ਸੋ ਇਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਅਸੀਂ ਕੰਟਰੈਕਟ ਦੇਣਾ ਤੇ ਫਿਰ ਕੰਟਰੈਕਟ ਜਿਹੜਾ ਹੋਣਾ ਉਹ ਤੁਸੀਂ $500 million ਮੈਨੂੰ ਘੱਟ ਹੀ ਕਹਿਤਾ, ਸੋ ਯਾ ਉਹ ਤੇ ਖਰਚਾ ਬਹੁਤ ਹੋ ਜਾਂਦਾ ਆਪਣੇ ਇੱਥੇ, ਫਿਰ ਉਹੀ ਗੱਲ ਹੈ ਕਿ ਇਲੈਕਸ਼ਨ ਦੇ ਉੱਤੇ ਇਲੈਕਟੋਰਲ ਪ੍ਰੋਸੈਸ ਨੂੰ ਫੁੱਲ ਪਰੂਫ ਬਣਾਉਣ ਵਾਸਤੇ ਮੈਂ ਕਹਿੰਦਾ ਜੇ $500 billion ਵੀ ਲੱਗਦੇ ਆ, ਨਹੀਂ ਚਲੋ ਜ਼ਿਆਦਾ ਹੋ
ਗਏ,
$1 billion ਵੀ ਲੱਗਦਾ ਤਾਂ ਵੀ ਮੈਂ ਕਹਿੰਦਾ ਲਾ ਲਓ, ਇਟਸ ਸਟਿਲ ਵਰਥ ਇਟ, ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਪੈਸੇ ਖਰਚ ਕਰਦੇ ਹਾਂ
ਜੀ। ਇੱਕ ਨਾ ਵਟਸਐਪ ਤੇ ਮੈਸੇਜ ਆਇਆ ਸੀ ਕਿ ਜਿਹੜੇ ਉਹ ਸਿਟੀ ਆਫ ਸਰੀ ਦੇ ਸਾਬਕਾ ਇੰਪਲੋਈ, ਉਹਨਾਂ ਦਾ ਨਾਮ
ਨਹੀਂ ਦੱਸ ਸਕਦੇ,
ਹਾਂ ਜਨਤਕ ਕਿਉਂ ਨਹੀਂ ਹੋ ਰਿਹਾ, ਕਿਉਂਕਿ ਅਜੇ ਤੱਕ ਉਹਨਾਂ ਦੇ ਉੱਪਰ ਚਾਰਜਿਸ ਨਹੀਂ ਲੱਗੇ, ਅਜੇ ਤੱਕ ਉਹਨਾਂ ਦੇ ਉੱਪਰ ਜਿਹੜੇ ਸਿਵਲ ਕਲੇਮ ਦੇ ਵਿੱਚ ਸਿਟੀ ਆਫ ਸਰੀ ਨੇ ਜੋ ਦੋਸ਼ ਲਗਾਏ ਨੇ ਉਹ ਅਦਾਲਤ ਦੇ ਵਿੱਚ ਪ੍ਰੂਵ ਨਹੀਂ ਹੋਏ। ਸੋ ਜਿਹੜਾ ਸਾਡਾ ਇੱਕ ਇਹ ਅਦਾਲਤੀ ਕਾਨੂੰਨੀ ਪ੍ਰੋਸੈਸ ਆ ਉਹਦੇ ਵਿੱਚ ਜਿਹਦੇ ਉੱਪਰ ਦੋਸ਼ ਲੱਗਦੇ ਨੇ, ਦੋਸ਼ ਤਾਂ ਲੱਗੇ ਨਹੀਂ ਨਾ ਅਜੇ, ਆ ਸਿਵਲ ਕਲੇਮ ਆ, ਚਾਰਜਿਸ ਤਾਂ ਲੱਗੇ ਹੀ ਕੋਈ ਨਹੀਂ, ਸੋ ਉਦੋਂ ਤੱਕ ਉਹਨਾਂ ਦਾ ਨਾਮ ਜਨਤਕ ਨਹੀਂ ਹੋ ਸਕਦਾ। ਜਦੋਂ ਉਹ ਵੈਨ ਵੀ ਗੈਟ ਟੂ ਦੈਟ ਪੁਆਇੰਟ, ਜਦੋਂ ਉਹ ਗੱਲ ਖੁਲਾਸਾ ਕਰਨ ਯੋਗ ਬਣ ਜਾਏਗੀ, ਉਸ ਗੱਲ ਦਾ ਖੁਲਾਸਾ ਵੀ ਹੋ ਜਾਏ।
ਇੱਕ ਮੈਸੇਜ ਆਇਆ ਅਵਤਾਰ ਜੀ ਦਾ, ਇੰਪੋਰਟੈਂਟ ਆ, ਕਹਿੰਦੇ ਵੋਟ ਪਾਉਣ ਜਦੋਂ ਅਸੀਂ ਗਏ ਸੀ, ਕਹਿੰਦੇ ਸਾਡੀ ਕੋਈ ਵੀ ID ਚੈੱਕ ਹੀ ਨਹੀਂ ਕੀਤੀ, ਕਹਿੰਦੇ ਵੋਟਰ ਕਾਰਡ ਅਸੀਂ ਦਿਖਾਇਆ ਜਿਹੜਾ ਮੇਲ ਵਿੱਚ ਆਉਂਦਾ,
ਜਿਹੜਾ ਇਨਫੋਰਮੇਸ਼ਨ ਕਾਰਡ ਵੋਟਰ ਇਨਫੋਰਮੇਸ਼ਨ ਕਾਰਡ,
ਉਹ ਕਹਿੰਦੇ ਅਸੀਂ ਉਹ ਦਿਖਾਇਆ ਤੇ ਕਹਿੰਦੇ ਸਾਨੂੰ ਵੋਟ ਪਾਉਣ ਦੇ ਦਿੱਤੀ ਗਈ, ਤੇ ਕਹਿੰਦੇ ਇੱਦਾਂ ਤਾਂ ਫਿਰ ਜਾਲੀ ਵੋਟ ਪਾਉਣ ਦਾ ਕਹਿੰਦੇ ਸਾਧਨ ਬਣ ਸਕਦਾ, ਕਹਿੰਦੇ ID ਜ਼ਰੂਰ ਚੈੱਕ ਹੋਣੀ ਚਾਹੀਦੀ,
ID
ਅਸੀਂ ਆਮ ਤੌਰ ਤੇ ਚੈੱਕ ਕਰਦੇ,
ID ਚੈੱਕ ਕੀਤੀ ਉਹਨਾਂ ਨੇ, ਵੈਨ ਆਈ ਵੈਂਟ
ਦੇ ਮੇਰੀ ਵੀ ਚੈੱਕ ਕੀਤੀ ID,
ਕਿਉਂਕਿ ਜਿਹੜਾ ਵੋਟਰ ਇਨਫੋਰਮੇਸ਼ਨ ਕਾਰਡ ਦੇ ਉੱਪਰ ਤੁਹਾਡਾ ਪਤਾ, ਉਹਨਾਂ ਨੇ ਫਿਰ ਕਿਹਾ ਵੀ ID ਦੋ, ਆਈ ਗੇਵ ਮਾਈ ਡਰਾਈਵਰਸ ਲਾਇਸੈਂਸ, ਉਹਦੇ ਉੱਪਰ ਐਡਰੈਸ ਉਹ ਮੈਚ ਕਰਦਾ ਸੀ, ਅੱਛਾ ਉਹਨਾਂ ਕੋਲ ਲਿਸਟ ਦੇ ਉੱਪਰ ਨਾਮ ਵੀ ਸੀਗਾ,
ਹਾਂਜੀ,
ਉੱਥੋਂ ਉਹਨਾਂ ਨੇ ਸਗੋਂ ਫੋਟਾ ਰੱਖ ਕੇ
ਐਨ
ਸਿੱਧੀ ਲਕੀਰ ਵਾਹੀ,
ਬਿਲਕੁਲ ਇਦਾਂ ਹੀ
ਹੈ ਨਾ, ਅਕ੍ਰੋਸ ਦਾ ਨੇਮ, ਸੋ ਪਰ ਇਹ ਆ ਕਿ
ਫੋਟਾ ਡੋਨਲਡ ਟਰੰਪ ਕਹਿੰਦੇ ਹੁੰਦੇ ਅੱਜ ਕੱਲ੍ਹ,
ਫੋਟਾ
ਜਿਹੜਾ ਉਹ ਰੂਲਰ ਨਾਲ ਕਹਿੰਦੇ ਜਿਹੜੀ ਲਾਈਨ ਆਰਟੀਫਿਸ਼ਲ ਲਾਈਨ, ਅੱਛਾ ਸੋ ਯਾ ਜੇ ID ਚੈੱਕ ਨਹੀਂ ਹੋਈ ਤੇ ਫਿਰ ਗਲਤ ਗੱਲ ਹੈ ਜੀ। ਅਵਤਾਰ ਜੀ ਸੋਚ ਕੇ ਥੋੜਾ ਦੱਸਿਓ ਵੀ ਕੀ ਤੁਹਾਡਾ, ਮੈਨੂੰ ਲੱਗਦਾ ਡਰਾਈਵਰ ਲਾਇਸੈਂਸ ਤੁਹਾਡਾ ਵੀ ਚੈੱਕ ਹੋਇਆ ਹੋਣਾ ਜੀ, ਤੁਹਾਨੂੰ ਕਿਤੇ ਭੁੱਲਤਾ ਨਹੀਂ ਗਿਆ, ਸੋ ਕਨਫਰਮ ਕਰਿਓ ਜੀ ਪਲੀਜ਼, ਜੇ ਇੱਦਾਂ ਨਹੀਂ ਹੋਇਆ ਦੈਨ ਦੈਟਸ ਰੋਂਗ, ID ਚੈੱਕ ਹੋਣੀ ਚਾਹੀਦੀ ਸੀ।
ਪਰ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਸਪੈਸ਼ਲੀ ਇਹ ਬੂਹਾ ਪੂਰਾ ਖੁੱਲ੍ਹਾ ਪਿਆ, ਕੁਝ ਵੀ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਕਰਨ, ਉਹ ਕਹਿ ਦਿੰਦੇ ਆ ਵੀ ਇਹਦੀ ਸਜ਼ਾ ਹੋ ਜਾਏਗੀ ਜੀ, ਜੁਰਮਾਨਾ ਹੋ ਜਾਏਗਾ, ਇਟਸ ਅ ਕ੍ਰਾਈਮ ਟੂ ਫਾਲਸਲੀ ਕਲੇਮ ਕਿ ਜੀ ਤੁਸੀਂ ਵੋਟ ਪਾਉਣ ਨੂੰ ਐਲੀਜੀਬਲ ਹੋ. ਪਰ ਕਿਸੇ 'ਤੇ ਕਾਰਵਾਈ ਹੁੰਦੀ ਸੁਣੀ ਆ ਪਿਛਲੇ ਸਮੇਂ 'ਚ? ਕਾਰਵਾਈ ਨਾ ਹੋਣ ਦਾ ਇਹ ਮਤਲਬ ਨਹੀਂ ਹੈ ਵੀ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਹੋਣਾ. ਰਾਈਟ
ਵਿਜੇ ਜੀ, ਜਗਦੀਪ ਸਿੱਧੂ ਜਿਹਦਾ ਮੈਸੇਜ ਆ, ਸਾਡੇ ਲਿਸਨਰਸ ਬਹੁਤ ਸ਼ਰਾਰਤੀ ਨੇ, ਕਹਿੰਦੇ ਆ ਤੁਸੀਂ ਅੱਜ
ਸਾਡੇ ਵਰਗੇ ਨੇ
ਵੋਟ, ਨਹੀਂ ਸਾਡੇ ਵਰਗੇ ਨੇ ਵੋਟਰ ਆਈ ਡੀ ਕਾਰਡ, ਵੋਟਰ ਆਈ ਡੀ ਕਾਰਡ ਕਹਿੰਦੇ ਜੇ ਬਣਵਾਉਣਾ ਹੀ ਆ ਸਾਡੇ ਇੱਥੇ ਮਹਿੰਗਾ ਬਣਦਾ, ਕਹਿੰਦੇ ਚਾਈਨਾ ਤੋਂ ਬਣਵਾ ਲਓ, ਕਹਿੰਦੇ ਇਲੈਕਸ਼ਨ ਇੰਟਰਫੇਰੈਂਸ ਦੀ ਗੱਲ ਚੱਲਦੀ ਹੈ. ਯਾ ਸੋ ਸ਼ਰਾਰਤਾਂ ਕਰਦੇ ਸਾਡੇ ਲਿਸਨਰਸ.
ਸੁਪਿੰਦਰ ਧਾਮੀ ਜੀ ਦਾ ਮੈਸੇਜ ਆ, ਕਹਿੰਦੇ ਮੇਰੀ ਵੀ ਆਈ ਡੀ ਚੈੱਕ ਨਹੀਂ ਹੋਈ.
ਅੱਛਾ ਜੀ,
ਯਾ ਉਹਨਾਂ ਨੇ ਵੀ ਕਿਹਾ ਇਹ. ਵਾਸੂ ਜੀ, ਥੋੜ੍ਹੀ ਜਿਹੀ ਸੂਬਾਈ ਸਿਆਸਤ ਬਾਰੇ ਵੀ ਗੱਲ ਕਰੀਏ. ਬੀ ਸੀ ਦੀ ਜਿਹੜੀ ਆਪਣੀ ਐਨ ਡੀ ਪੀ ਗਵਰਨਮੈਂਟ ਆ, ਉਹਨਾਂ ਨੇ ਜਿਹੜਾ ਇੱਕ ਬਿੱਲ 15 ਲੈ ਕੇ ਆਉਂਦਾ, ਜਿਹੜਾ ਇਨਫਰਾਸਟਰਕਚਰ ਡਿਵੈਲਪਮੈਂਟ ਐਕਟ ਹੈਗਾ ਵੀ, ਤਾਂ ਕਿ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਨੂੰ ਤੇਜ਼ੀ ਉਹਨੂੰ ਐਕਸਪੈਡਾਈਟ ਕੀਤਾ ਜਾ ਸਕੇ,
ਫਾਸਟ
ਟਰੈਕ ਕੀਤਾ ਜਾ ਸਕੇ. ਪਰ ਉਹਦੇ ਵਿੱਚ ਇਹਨਾਂ ਨੇ ਕਿਹਾ ਕੀ ਆ ਕਿ ਅਸੀਂ ਕਰਨੇ ਉਹ ਵਾਲੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ ਜਿਹੜੇ ਪ੍ਰੋਵਿੰਸ਼ਲੀ ਸਿਗਨੀਫਿਕੈਂਟ ਨੇ, ਉਹ ਵਾਲੇ ਇਨਫਰਾਸਟਰਕਚਰ ਪ੍ਰੋਜੈਕਟਸ. ਹੁਣ ਸਾਨੂੰ ਇਹ ਪਤਾ ਵੀ ਗ੍ਰੀਨ ਪਾਰਟੀ ਨੇ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਬੀ ਸੀ ਐਨ ਡੀ ਪੀ ਨਾਲ ਕੀਤਾ ਹੋਇਆ. ਬੀ ਸੀ ਐਨ ਡੀ ਪੀ ਕੋਲ ਮੈਜੋਰਿਟੀ ਤਾਂ ਭਾਵੇਂ ਹੈਗੀ ਆ, ਪਰ ਉਹ ਰੇਜ਼ਰ ਥਿਨ ਮੈਜੋਰਿਟੀ ਆ. 47 ਸੀਟਾਂ ਆਈਆਂ ਸੀ, ਮੈਜੋਰਿਟੀ ਲਈ 47 ਸੀਟਾਂ ਹੀ ਚਾਹੀਦੀਆਂ ਸੀ. ਇੱਕ ਉਹਨਾਂ ਦੇ ਪਾਰਟੀ ਦੇ ਵਿੱਚੋਂ ਸਪੀਕਰ ਬਣ ਗਏ ਰਾਜ ਚੌਹਾਨ, ਉਹ ਸਿਰਫ ਟਾਈ ਬ੍ਰੇਕਰ ਦੀ ਸਥਿਤੀ 'ਚ ਵੋਟ ਪਾ ਸਕਦੇ ਨੇ. ਸੋ ਆਪਣੇ ਮਤਿਆਂ ਨੂੰ ਪਾਸ ਕਰਵਾਉਣ ਦੇ ਲਈ ਗ੍ਰੀਨ ਪਾਰਟੀ ਨਾਲ ਐਨ ਡੀ ਪੀ ਨੇ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਕੀਤਾ. ਗ੍ਰੀਨ ਪਾਰਟੀ ਦੇ ਹੈਗੇ ਨੇ 2 ਮੈਂਬਰ ਵਿਧਾਨ ਸਭਾ ਦੇ ਵਿੱਚ. ਹੁਣ ਗ੍ਰੀਨ ਪਾਰਟੀ ਵਾਲੇ ਇਹ ਕਹਿੰਦੇ ਆ ਵੀ ਜਿਹੜੀ ਇਹਨਾਂ ਨੇ ਇੱਕ ਡੈਫੀਨੇਸ਼ਨ ਰੱਖੀ ਹੈ ਨਾ ਵੀ ਪ੍ਰੋਵਿੰਸ਼ਲੀ ਸਿਗਨੀਫਿਕੈਂਟ ਪ੍ਰੋਜੈਕਟ ਕਿਹੜੇ ਨੇ, ਉਹ ਡੈਫੀਨੇਸ਼ਨ ਬੜੀ ਵੇਗ ਆ, ਬੜੀ ਧੁੰਦਲੀ ਜਿਹੀ ਆ. ਇਸ ਕਰਕੇ ਬਿੱਲ 15 ਦਾ ਸਮਰਥਨ ਕਰਨ ਤੋਂ ਇਸ ਵੇਲੇ ਮੁਨਕਰ ਹੋ ਰਹੇ ਨੇ ਗ੍ਰੀਨ ਪਾਰਟੀ ਵਾਲੇ.
ਯਾ ਸੋ ਉਹਨਾਂ ਨੇ ਕਿਹਾ ਅਸੀਂ ਸਪੋਰਟ ਨਹੀਂ ਕਰਨਾ
ਜੀ,
ਤੇ ਸਰਕਾਰ ਨੇ ਵਿਜੇ ਜੀ ਟਾਈਮ ਐਲੋਕੇਸ਼ਨ ਵੀ ਲਗਾ ਦਿੱਤੀ ਹੋਈ ਹੈ ਕਿ ਜੀ ਅਸੀਂ 28 ਮਈ ਤੋਂ ਪਹਿਲਾਂ ਇਹ ਜਿਹੜੇ ਪ੍ਰੋਜੈਕਟ ਨੇ, ਸੋਰੀ ਜਿਹੜੇ 3 ਬਿੱਲ ਨੇ, ਬਿੱਲ 7, ਬਿੱਲ 14 ਐਂਡ ਬਿੱਲ 15, ਇਹ ਪਾਸ ਕਰਨੇ ਹੀ ਹੈ. ਡਿਸਕਸ਼ਨ ਜਿਹੜੀ ਹੈ ਉਹ 28 ਮਈ ਤੱਕ ਲਿਮਿਟ ਕਰ ਦਿੱਤੀ ਗਈ ਹੈ. ਸੋ ਉਸ ਚੀਜ਼ ਨੂੰ ਲੈ ਕੇ ਵੀ ਥੋੜ੍ਹੀ ਜਿਹੀ ਬਾਕੀ ਪਾਰਟੀਆਂ ਦੇ ਵਿੱਚ ਨਾਰਾਜ਼ਗੀ ਹੈ, ਤੇ ਗ੍ਰੀਨ ਪਾਰਟੀ ਵਾਲੇ ਕਹਿੰਦੇ ਅਸੀਂ ਸਪੋਰਟ ਨਹੀਂ ਕਰਨਾ. ਤੇ ਸਰਕਾਰ ਨੇ ਆਪ ਹੀ ਇਸ ਬਿੱਲ ਨੂੰ, ਇਹ ਜਿਹੜੇ ਬਿੱਲ 15 ਹੈ, ਇਹਨੂੰ ਬਿੱਲ ਮੈਟਰ ਆਫ ਕੌਨਫੀਡੈਂਸ ਬਣਾਇਆ ਹੋਇਆ ਵੀ ਜੇ ਇਹ ਬਿੱਲ ਪਾਸ ਨਹੀਂ ਹੋਇਆ ਸਰਕਾਰ ਡਿੱਗ ਜਾਏਗੀ. ਸੋ ਇਹਦੇ ਵਿੱਚ ਕੋਈ ਵੀ ਕਹਿ ਲਓ ਐਂਬੀਗੁਇਟੀ ਨਹੀਂ, ਜੇ ਬਿੱਲ ਪਾਸ ਨਹੀਂ ਹੋਇਆ ਸਰਕਾਰ ਡਿੱਗ ਜਾਏਗੀ, ਤੇ ਇਹ ਗੱਲ ਪੱਕੀ ਹੈ. ਪਰ ਚੱਕਰ ਇਹ ਹੈ ਕਿ ਸਰਕਾਰ ਦੇ ਕੋਲ ਬੀ ਸੀ ਐਨ ਡੀ ਪੀ ਦੇ ਕੋਲ 47 ਸੀਟਾਂ ਹੈਗੀਆਂ ਨੇ,
47 ਵੋਟਾਂ ਹੈਗੀਆਂ ਨੇ,
ਸੀਟਾਂ ਹੈਗੀਆਂ ਨੇ. ਸੋ ਉਹਨਾਂ ਦੇ ਕੋਲ ਬਿੱਲ ਪਾਸ ਕਰਾਉਣ ਵਾਸਤੇ ਵੀ ਉਹਨਾਂ ਨੂੰ 47 ਵੋਟਾਂ ਹੀ ਚਾਹੀਦੀਆਂ ਲੈਜਿਸਲੇਚਰ ਦੇ ਵਿੱਚ. ਸੋ ਹੁਣ ਇਹਦੇ 'ਚ ਇਹ ਹੋਏਗਾ ਮੋਸਟ ਲਾਈਕਲੀ ਵੀ ਜੇ ਗ੍ਰੀਨ ਪਾਰਟੀ ਵਾਲੇ ਸਪੋਰਟ ਨਹੀਂ ਕਰਦੇ ਤਾਂ ਫਿਰ ਸਪੀਕਰ ਸਾਹਿਬ ਨੂੰ, ਰਾਜ ਚੌਹਾਨ ਨੂੰ ਟਾਈ ਬ੍ਰੇਕ ਵੋਟ ਪਾਉਣੀ ਪੈ ਸਕਦੀ ਹੈ, ਅਨਲੈਸ ਕੋਈ ਬੀ ਸੀ ਕੰਸਰਵੇਟਿਵ ਵੱਲੋਂ ਕੋਈ ਸਰਕਾਰ ਦੇ ਹੱਕ ਵਿੱਚ ਵੋਟ ਪਾ ਦੇ,
ਚਾਂਸਿਸ ਘੱਟ ਨੇ,
ਨਾ ਮਾਤਰ ਜਾਂ ਫਿਰ ਬਿਲਕੁਲ ਨਾ ਬਰਾਬਰ ਨੇ,
ਜਾਂ ਫਿਰ ਜਦੋਂ ਇੱਥੇ ਵੋਟਿੰਗ ਹੁੰਦੀ ਹੈ ਜਿਵੇਂ ਜਿਸ ਦਿਨ ਟਾਈਮ ਐਲੋਕੇਸ਼ਨ ਵਾਲੀ ਵੋਟ ਹੋਈ, ਬੀ ਸੀ ਕੰਜ਼ਰਵੇਟਿਵ ਦਾ ਇੱਕ ਮੈਂਬਰ ਤੇ ਇੱਕ ਇੰਡੀਪੈਂਡੈਂਟ ਮੈਂਬਰ ਐਬਸੈਂਟ ਸੀ,
ਉਸ ਦਿਨ ਹੋਇਆ ਨਾ ਉਹ ਸਨੈਪ ਵੋਟ ਸੀ, ਅਚਾਨਕ ਕਾਲ ਕਰ ਦਿੱਤੀ ਗਈ. ਜਦੋਂ ਮੈਟਰ ਆਫ ਕੌਨਫੀਡੈਂਸ ਦੇ ਉੱਤੇ ਇਸ ਤਰ੍ਹਾਂ ਵੋਟ ਹੋਏਗੀ, ਬਿੱਲ 15 ਵਰਗੀ ਇੰਪੋਰਟੈਂਟ ਲੈਜਿਸਲੇਸ਼ਨ ਦੇ ਉੱਤੇ, ਆਈ ਐਮ ਸ਼ੋਰ ਕਿ ਕੋਈ ਵੀ ਐਬਸੈਂਟ ਤਾਂ ਨਹੀਂ ਹੋਏਗਾ. ਪਰ ਸੋ ਇਹਦੇ ਵਿੱਚ ਮੋਸਟ ਲਾਈਕਲੀ ਟਾਈ ਬ੍ਰੇਕਰ ਦੀ ਨੌਬਤ ਆਏਗੀ. ਸੋ ਅਜੇ ਵੀ ਮਤਲਬ ਚਾਂਸ ਇਹੀ ਹੈ ਕਿ ਇਹ ਬਿੱਲ ਪਾਸ ਹੋ ਜਾਣਾ, ਪਰ ਬੀ ਸੀ ਗ੍ਰੀਨ ਪਾਰਟੀ ਦਾ ਇਹ ਕਹਿਣਾ ਕਿ ਅਸੀਂ ਸਪੋਰਟ ਨਹੀਂ ਕਰਨਾ, ਇਹਦਾ ਮਤਲਬ ਇਹ ਹੋਇਆ ਜਿਹੜਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਆ ਉਹ ਖਤਮ, ਫਿਰ
ਉਹ ਖਤਮ ਆ, ਉਹ ਤਾਂ
ਆਲਰੇਡੀ ਅਗਰੀਮੈਂਟ ਹੀ ਇਹ ਹੁੰਦਾ ਨਾ
ਕਿ ਜਿਹੜੇ
ਅਸੀਂ ਜਿਹੜੇ ਕੌਨਫੀਡੈਂਸ ਦੇ ਜਿਹੜੇ ਮਤੇ ਹੋਣਗੇ ਤੁਹਾਨੂੰ ਸਪੋਰਟ ਕਰਾਂਗੇ, ਸਾਡੇ ਜਿਹੜੇ ਕੁਝ ਇਲੈਕਟੋਰਲ ਪ੍ਰੋਮਿਸਿਸ ਸੀਗੇ, ਸਾਡੀਆਂ ਜਿਹੜੀਆਂ ਕੁਝ ਖਾਹਿਸ਼ਾਂ ਨੇ ਉਹਨਾਂ ਨੂੰ ਤੁਸੀਂ ਲਾਗੂ ਕਰ ਦੇਣਾ, ਕਿਉਂਕਿ ਤੁਹਾਡੀ ਸਰਕਾਰ ਹੈ, ਅਸੀਂ ਤੁਹਾਨੂੰ ਸਮਰਥਨ ਦਿੰਦੇ ਰਹਾਂਗੇ. ਹੁਣ ਉਹ ਸਮਰਥਨ ਨਹੀਂ ਦੇ ਰਹੇ, ਇਹਦਾ ਮਤਲਬ ਫਿਰ ਅਗਰੀਮੈਂਟ ਖਤਮ.
ਅੱਛਾ, ਹੁਣ ਹਾਲਾਂਕਿ ਗ੍ਰੀਨ ਪਾਰਟੀ ਨੇ ਇਹ ਕਿਹਾ ਕਿ ਹੁਣ ਬਿੱਲ ਨੇ ਜਿਹੜੇ ਕੋਲ ਨੈਕਸਟ ਜਾਣਾ ਕਮੇਟੀ ਸਟੇਜ ਤੇ, ਵੀ ਕਮੇਟੀ ਸਟੇਜ ਤੇ ਸ਼ਾਇਦ ਕੁਝ ਇਹੋ ਜਿਹੀ ਗੁੰਜਾਇਸ਼ ਹੋਵੇ ਕਿ ਇਸ ਬਿੱਲ 15 ਦੇ ਵਿੱਚ ਕੁਝ ਤਰਮੀਮਾਂ ਕਰਵਾ ਲੈਣ, ਪਰ ਟਾਈਮ ਘੱਟ ਹੈ. ਗੱਲ ਫਿਰ ਉੱਥੇ ਹੀ ਆ, 28 ਮਈ ਉਂਝ ਦੇਖਣ ਨੂੰ ਲੱਗਦਾ ਵੀ 9 ਤਰੀਕ ਆ ਅੱਜ, 28 ਮਈ ਤੱਕ ਤਾਂ ਟਾਈਮ ਬਹੁਤ ਪਿਆ. ਵੈਸੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ 29 ਮਈ ਨੂੰ ਰੈਪ ਅਪ ਹੁੰਦਾ ਪਿਆ. ਬਿਟਵੀਨ ਨਾਓ ਐਂਡ ਮੇ 28th 8 ਕੁ ਦਿਨ ਹੀ ਹੈਗੇ ਨੇ ਸਿਟਿੰਗ ਦੇ, ਟੋਟਲ 8 ਦਿਨਾਂ ਦੀ ਸਿਟਿੰਗ ਰਹਿ ਜਾਂਦੀ ਆ. ਉਹਦੇ ਵਿੱਚ ਕਮੇਟੀ ਸਟੇਜ ਦੇ ਵਿੱਚ ਕੀ ਗ੍ਰੀਨ ਪਾਰਟੀ ਵਾਲੇ ਇਸ ਗੱਲ ਵਾਸਤੇ ਮਨਾਉਣ ਲਈ ਰਾਜ਼ੀ ਹੋ ਜਾਣਗੇ ਐਨ ਡੀ ਪੀ ਨੂੰ, ਉਹ ਦੇਖਣਾ ਹੋਏਗਾ. ਇੱਕ ਨਾ ਕੰਸਰਨ ਵਾਸੂ ਜੀ ਇਸ ਚੀਜ਼ ਨੂੰ ਲੈ ਕੇ ਇਹ ਵੀ ਬਣਿਆ ਹੋਇਆ, ਦੇਖੋ ਇਹ ਇਨਫਰਾਸਟਰਕਚਰ ਦਾ ਦੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਨੰਬਰ 15, ਇਹਦੇ ਵਿੱਚ ਤਰਕ ਇਹ ਕੀ ਕਹਿ ਰਹੇ ਨੇ ਕਿ ਕੁਝ ਜਿਹੜੇ ਸਰਕਾਰੀ ਪ੍ਰੋਜੈਕਟਸ, ਈਵਨ ਜਿਹੜੇ ਕੁਝ ਪਬਲਿਕ ਪ੍ਰੋਜੈਕਟਸ ਵਿਚ ਵੁੱਡ ਬੀ ਪ੍ਰੋਵਿੰਸ਼ੀਅਲੀ ਸਿਗਨੀਫਿਕੈਂਟ, ਅਸੀਂ ਉਹਨਾਂ ਦੀ ਪਰਮਿਟਿੰਗ ਵਾਸਤੇ ਰੈਡ ਟੇਪ ਘਟਾਵਾਂਗੇ. ਹੁਣ ਸਵਾਲ ਇਹ ਬਣਦਾ ਕਿ ਰੈਡ ਟੇਪ ਤਾਂ ਬਾਕੀ ਦੇ ਪ੍ਰੋਜੈਕਟਸ ਵਾਸਤੇ ਵੀ ਐਗਜ਼ਿਸਟ ਕਰਦੀ ਆ, ਰੈਡ ਟੇਪ ਫਿਰ ਸਾਰੇ ਪ੍ਰੋਜੈਕਟਸ ਵਾਸਤੇ ਕਿਉਂ ਨਹੀਂ ਘਟਾ ਦਿੱਤੀ ਜਾਂਦੀ? ਕਈਆਂ ਦਾ ਮੰਨਣਾ ਇਹ ਆ ਇਹਦੇ ਨਾਲ ਹੋਏਗਾ ਕਿ ਜਿਹੜੇ ਲੋਬਿਸਟਸ ਨੇ ਜਿਹੜੇ ਸਪੈਸ਼ਲੀ ਜਿਨ੍ਹਾਂ ਨੇ ਆਪਣਾ ਪ੍ਰਾਈਵੇਟ ਪ੍ਰੋਜੈਕਟ ਆ ਫਾਸਟ ਟਰੈਕ ਵਾਲੇ ਲੇਨ ਦੇ ਵਿੱਚੋਂ ਕਢਾਉਣਾ, ਜਿਹੜੇ ਲੋਬਿਸਟਸ ਨੇ ਉਹ ਸਰਕਾਰ ਦੇ ਹੋਰ ਨੇੜੇ ਹੋ ਕੇ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਨਗੇ, ਅਤੇ ਜਿਹੜੇ ਜਿਨ੍ਹਾਂ ਦਾ ਕੋਈ ਲੋਬਿੰਗ ਵਾਲਾ ਹੱਥ ਨਹੀਂ ਪੈਂਦਾ ਉਹ ਫਿਰ ਜਿਹੜੀ ਰੈਗੂਲਰ ਪਾਈਪਲਾਈਨ ਹੈ ਉਹ ਪੂਰੀ ਰੈੱਡ ਟੇਪ ਵਾਲੀ ਪਾਈਪਲਾਈਨ ਹੈ ਉਹਦੇ ਵਿੱਚ ਫਸੇ ਰਹਿਣਗੇ।
ਜਾਂ ਇਹ ਜਿਹੜਾ ਸਵਾਲ ਹੈ ਨਾ, ਇਹ ਜਿਹੜੇ ਨਵੇਂ ਹੁਣ ਇਨਫਰਾਸਟ੍ਰਕਚਰ ਮਿਨਿਸਟਰ ਬਣਾਏ ਗਏ ਨੇ ਬੋਇਨ ਮਾ,
ਹਾਂਜੀ,
ਉਹਨਾਂ ਨੂੰ ਪੁੱਛਿਆ ਗਿਆ ਸੀ, ਉਹਦਾ ਜਵਾਬ ਉਹਨਾਂ ਨੇ ਜੋ ਦਿੱਤਾ ਇਟ ਡਜ਼ ਮੇਕ ਸੈਂਸ ਬਟ ਲਿਮਿਟਿਡ ਸੈਂਸ। ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜੇ ਅਸੀਂ ਸਾਰੇ ਹੀ ਪ੍ਰੋਜੈਕਟ ਫਾਸਟ ਟਰੈਕ ਕਰਤੇ ਤਾਂ ਕਹਿੰਦੇ ਫਿਰ ਤਾਂ ਇਹਦਾ ਮਤਲਬ ਇਹ ਹੋਇਆ ਵੀ ਕੋਈ ਵੀ ਪ੍ਰੋਜੈਕਟ ਫਾਸਟ ਟਰੈਕ ਨਹੀਂ ਹੋਇਆ। ਜੇ ਸਾਰਿਆਂ ਨੂੰ ਹੀ ਅਸੀਂ ਕਹਿ ਰਹੇ ਹਾਂ ਵੀ ਸਾਰੇ ਹੀ ਪ੍ਰੋਜੈਕਟ ਤਰਜੀਹੀ ਤੌਰ ਤੇ ਕਰਨੇ ਆ,
ਫਿਰ ਤਾਂ
ਕਹਿੰਦੇ ਫਿਰ ਤਾਂ ਕਿਸੇ ਨੂੰ ਤਰਜੀਹ ਨਾ ਦਿੱਤੀ। ਤਰਜੀਹ ਦਾ ਮਤਲਬ ਇਹ ਆ ਵੀ ਕੁਝ ਪ੍ਰੋਜੈਕਟਸ ਨੂੰ ਅਸੀਂ ਕੋਈ ਪ੍ਰਾਇੋਰਿਟੀ ਬੇਸਿਸ ਤੇ ਅਸੀਂ ਫਾਸਟ ਟਰੈਕ ਕਰਨਾ, ਵੀ ਇਹਨਾਂ ਨੂੰ ਪਹਿਲਾਂ ਪਹਿਲਾਂ ਜਲਦੀ ਜਲਦੀ ਕਰਾਓ
ਜੀ,
ਤੇ ਕਹਿੰਦੇ ਬਾਕੀ ਜਿਹੜੇ ਨੇ ਦੇ ਕੈਨ ਵੇਟ, ਵੀ ਜਿਹੜੇ ਸਿਗਨੀਫਿਕੈਂਟ ਪ੍ਰੋਜੈਕਟਸ ਨੇ ਵੀ ਉਹਨਾਂ ਨੂੰ ਤਰਜੀਹੀ ਤੌਰ ਤੇ ਤਿਆਰ ਕਰਾਉਣਾ। ਕਹਿੰਦੇ ਇਸ ਕਰਕੇ ਅਸੀਂ ਵੀ ਕੁਝ ਪ੍ਰੋਜੈਕਟਸ ਜਿਹੜੇ ਨੇ ਵਿੱਚੋਂ ਚੁਣਾਂਗੇ ਵੀ ਇਹਨਾਂ ਨੂੰ ਹੀ ਅਸੀਂ ਫਾਸਟ ਟਰੈਕ ਕਰਨਾ। ਕਹਿੰਦੇ ਸਾਰੇ ਕਰਤੇ, ਕਹਿੰਦੇ ਫਿਰ ਤਾਂ ਕੋਈ ਫਾਸਟ ਟਰੈਕ ਦਾ ਮਤਲਬ ਹੋਇਆ ਹੀ ਨਹੀਂ, ਫਿਰ ਤਾਂ ਕਹਿੰਦੇ ਗੱਲਾਂ ਬਾਤਾਂ ਜੋਗੇ ਰਹਿ ਜਾਂਗੇ। ਸੋ ਉਹਨਾਂ ਦਾ ਤਰਕ ਇਹ ਆ, ਬਟ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਕੰਸਰਨ ਵੀ ਬਿਲਕੁਲ ਵੈਲਿਡ ਆ ਵੀ ਜਿਹੜੇ ਪ੍ਰੋਜੈਕਟ ਦੇ ਉੱਤੇ ਸਰਕਾਰ ਦਾ ਹੱਥ ਹੋਏਗਾ, ਸੋ ਉਹ ਜਿਹੜੀ ਉਹ ਪਾਵਰ ਹੈ ਨਾ ਕਿ ਵੀ ਜੇ ਸਰਕਾਰ ਨੇ ਜਿਹਨੂੰ ਆਸ਼ੀਰਵਾਦ ਦੇ ਦਿੱਤਾ ਵੀ ਉਹ ਪ੍ਰੋਜੈਕਟ ਫਾਸਟ ਟਰੈਕ ਹੋ ਰਿਹਾ ਦੂਜਾ ਨਹੀਂ ਹੋ ਰਿਹਾ, ਇਸੇ ਗੱਲ ਤੋਂ ਆਪੋਜੀਸ਼ਨ ਪਾਰਟੀਆਂ ਥੋੜੇ ਖਫਾ ਨੇ ਕਿ ਸਰਕਾਰ ਦਾ
ਪਾਵਰ ਗ੍ਰੈਬ ਹੈ।
ਹਾਂ, ਇਹ ਪਾਵਰ ਗ੍ਰੈਬ ਹੈ ਵੀ ਸਰਕਾਰ ਆਪਣੇ ਆਪ ਨੂੰ ਬੇਤਹਾਸ਼ਾ ਪਾਵਰ ਦੇ ਰਹੀ ਹੈ ਵੀ ਇੰਨੀ ਪਾਵਰ ਦੇਣ ਦੀ ਲੋੜ ਨਹੀਂ ਹੈ, ਫਾਸਟ ਟਰੈਕ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਆ। ਸੋ ਦੈਟਸ ਦਾ ਕੰਸਰਨ।
ਸੋ ਬਿੱਲ 15-28 ਮਈ ਤੱਕ ਪਾਸ ਹੋ ਸਕਲ ਕੀ, ਇਹਨੂੰ ਪਾਸ ਕਰਾਉਣ ਲਈ NDP ਕੀ ਸਟ੍ਰੈਟੇਜੀ ਅਪਣਾਉਂਦੇ ਨੇ?
ਹਾਂਜੀ,
ਕੀ ਉਹ ਇਹ ਕਰਦੇ ਨੇ ਕਿ ਸਾਡੇ ਕੋਲ 47 ਸੀਟਾਂ ਹੈਗੀਆਂ ਨੇ, ਸਪੀਕਰ ਜਿਹੜਾ ਕਿ ਵੈਸੇ ਨਿਊਟਰਲ ਹੁੰਦੇ ਨੇ, ਜੇ ਟਾਈ ਬ੍ਰੇਕਰ ਹੋਵੇ ਤਾਂ ਟਾਈ ਬ੍ਰੇਕਰ ਵੋਟ ਪਾ ਦੇਣਗੇ, ਕੀ ਉਹ ਵਾਲਾ ਰਾਹ ਚੁਣਦੇ ਨੇ ਜਾਂ ਫਿਰ ਗ੍ਰੀਨ ਪਾਰਟੀ ਦੀ ਮੰਨ ਕੇ ਕੁਝ ਇਹਦੇ ਵਿੱਚ ਤਰਮੀਮਾ ਕਰ ਲੈਂਦੇ ਨੇ ਤਾਂ ਕਿ ਜਿਹੜਾ ਉਹ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ, ਥੋੜ੍ਹਾ ਜਿਹਾ ਹੋਰ ਟੋਨ ਡਾਊਨ ਕਰਦੇ ਨੇ? ਆਈ ਥਿੰਕ ਮੇਨ ਸਵਾਲ ਇਹਦੇ ਵਿੱਚ ਇਹ ਬਣਿਆ ਹੋਇਆ, ਸੋ ਦੇਖਦੇ ਹਾਂ।
ਯਾ ਮਲਵਿੰਦਰ ਮਾਨ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਡੋਨਲਡ ਟਰੰਪ ਜਿਹੜੀ ਰੂਰਲ ਵਾਲੀ ਲਾਈਨ ਯੂਜ਼ ਕਰਦੇ ਨੇ ਵੀ ਫੂਟੇ ਨਾਲ ਕਿਸੇ ਨੇ ਲਾਈਨ ਵਾਹਤੀ ਆ ਬਾਰਡਰ ਜਿਹੜਾ, ਕਹਿੰਦੇ ਉਹ ਲਾਈਨ, ਕਹਿੰਦੇ ਉਹਨਾਂ ਦੀ ਗੱਲ ਠੀਕ ਹੈ ਵੀ ਪੁਆਇੰਟ ਰਾਬਰਟਸ ਦੇਖ ਲਓ ਕਹਿੰਦੇ, ਪਰ ਚੈੱਕ ਕਰਦੇ ਨਾ ਕਿ 49th ਪੈਰਲਲ ਜਿਹੜਾ ਇਟਸ ਅ ਲੈਟੀਟਿਊਡ, ਤੇ ਉਹ ਲਾਈਨ ਕਿਸੇ ਨੇ ਨਵੀਂ ਵਾਹੀ ਨਹੀਂ, ਉਹ ਮਤਲਬ ਸਮਝ ਲਓ ਵੀ ਉਹ ਲੈਟੀਟਿਊਡ ਲੌਂਗੀਟਿਊਡ ਤਾਂ ਪਹਿਲਾਂ ਹੀ ਹੈਗੀਆਂ, ਆਰਟੀਫਿਸ਼ਲੀ ਡਰਾਉਣ ਲਾਈਨ ਨੇ, ਕੋਈ ਰੱਬ ਨੇ ਉੱਤੇ ਵਾਹ ਕੇ ਭੇਜੀਆਂ ਹੋਈਆਂ, ਬਟ ਦੈਟਸ ਅ 49th ਪੈਰਲਲ, 49 ਡਿਗਰੀ ਨਾਰਥ ਆਫ ਦਾ ਇਕੁਏਟਰ, ਸੋ ਜਿਹੜੀ ਅਸੀਂ ਸਕੂਲ ਚ ਪੜ੍ਹਦੇ ਰਹੇ
ਬਿਲਕੁਲ,
ਸੋ
ਇਸ ਕਰਕੇ ਹਮੇਸ਼ਾ ਜਦੋਂ ਵੀ ਕਿਤੇ ਕੈਨੇਡਾ US ਬਾਰਡਰ ਦੀ ਗੱਲ ਆਉਂਦੀ ਆ ਇਟਸ ਆਲਵੇਜ਼ ਅਬਾਊਟ ਦਾ 49th ਪੈਰਲਲ, ਸੋ ਉਹ ਜਿਹੜੀ ਇੱਕ ਲਕੀਰ ਸੀਗੀ 49th ਪੈਰਲਲ ਨੂੰ ਮਹਿਸੂਸ ਕੀਤਾ ਗਿਆ ਸੀ ਕਿ ਇਹਦਾ ਜਿਹੜਾ ਨੌਰਥ ਵਾਲਾ ਪਾਸਾ ਉਹ ਕੈਨੇਡਾ ਹੋ ਗਿਆ, ਜਿਹੜਾ 49th ਪੈਰਲਲ ਤੋਂ ਸਾਊਥ ਵਾਲਾ ਹਿੱਸਾ ਉਹ ਅਮਰੀਕਾ, ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਗਿਆ, ਸੋ ਜਿਹੜੀ ਉਹ ਲਾਈਨ ਉਦੋਂ ਮਹਿਸੂਸ ਹੋਈ ਆ, ਇਸ ਕਰਕੇ ਪੁਆਇੰਟ ਰਾਬਰਟਸ ਉਧਰਲੇ ਪਾਸੇ ਰਹੇਗਾ। ਜੇ ਕਿਸੇ ਨੇ ਸੱਚਮੁੱਚ ਬਹਿ ਕੇ ਉਹ ਬਾਰਡਰ ਵਾਇਆ ਹੁੰਦਾ ਤਾਂ ਫਿਰ ਇਹਦੀ ਬਣਤਰ ਵੱਖਰੇ ਕਿਸਮ ਦੀ ਹੋਣ ਦੇ ਪੂਰੇ ਪੂਰੇ ਆਸਾਰ ਸੀ।
ਤੇ ਜਿਹੜੀ ਉਹ ਗੱਲ ਹੈ ਕਿ ਸੋ ਇਕਵੇਟਰ 0 ਡਿਗਰੀ ਹੁੰਦਾ, ਜੀਓਗ੍ਰਾਫੀ ਦਾ ਲੈਸਨ ਹੋ ਜਾਣਾ, ਸੋ ਜਿਹੜੀ ਟ੍ਰੋਪਿਕ ਆਫ ਕੈਂਸਰ 23.5 ਡਿਗਰੀ ਨਾਰਥ ਹੁੰਦੀ ਹੈ, ਟ੍ਰੋਪਿਕ ਆਫ ਕੈਪਰੀਕੋਨ 23.5 ਡਿਗਰੀ ਸਾਊਥ ਹੁੰਦੀ ਹੈ, ਤੇ ਇਹ ਅਸੀਂ ਹੈਗੇ ਹਾਂ ਨਾਰਥ ਦੇ ਵਿੱਚ 49 ਡਿਗਰੀ ਨਾਰਥ, ਜਿਹੜਾ ਸਾਡਾ 49 ਪੈਰਲਲ ਇਸ ਕਰਕੇ ਉਹਨੂੰ ਕਹਿੰਦੇ ਆ, 49 ਡਿਗਰੀ ਨਾਰਥ, ਤੇ ਉਹਦੇ ਨਾਰਥ ਵਿੱਚ ਜਿਹੜਾ ਕਹਿ ਲਓ ਹਿੱਸਾ ਹੈ ਉਹ ਦੈਟਸ ਕੈਨੇਡਾ, ਤੇ ਅਸੀਂ ਆਰਕਟਿਕ ਸਰਕਲ ਦੇ ਨੇੜੇ ਜਾ ਰਹੇ ਨੇ।
ਯੈਸ ਬਿਲਕੁਲ, ਬਸ ਹੁਣ ਕਰੀਏ ਯਾਰ, ਇੱਕ ਖਬਰ ਹੋਰ ਆ, ਚਲੋ ਉਹ ਕਰ ਹੀ ਦਿੰਦੇ ਹਾਂ, ਕਰ ਹੀ ਦਿੰਦੇ, ਉਹ ਫੈਡਰਲ NDP ਨਾਲ ਜੁੜੀ ਹੋਈ ਆ, ਫਟਾਫਟ ਗੱਲ ਕਰ ਲਈਏ। ਉਹ ਐਤਕੀ ਜਦੋਂ ਇਲੈਕਸ਼ਨ ਹੋਇਆ ਬਸੂ ਜੀ, ਇਲੈਕਸ਼ਨ ਕੈਨੇਡਾ ਦਾ ਇੱਕ ਰੂਲ ਇਹ ਆ ਕਿ ਜਿਹੜੇ ਪਾਰਟੀਆਂ ਵੱਲੋਂ, ਸਿਆਸੀ ਪਾਰਟੀਆਂ ਵੱਲੋਂ ਖਰਚੇ ਕੀਤੇ ਜਾਂਦੇ ਨੇ, ਜਿਹੜੇ ਖਰਚੇ ਕੀਤੇ ਜਾਂਦੇ ਨੇ ਫਿਰ ਦੂਜੇ ਆਪਣੇ ਕੈਂਡੀਡੇਟਸ ਵੱਲੋਂ ਪਾਰਟੀਆਂ ਦੇ ਹਨ, ਜੇ ਕਿਸੇ ਵੀ ਕੈਂਡੀਡੇਟ ਨੂੰ 10% ਜਾਂ ਉਸ ਤੋਂ ਵੱਧ ਵੋਟ ਪੈ ਜਾਂਦੀ ਹੈ ਕਿ ਉਹਨਾਂ ਦੀ ਰਾਈਡਿੰਗ ਦੇ ਵਿੱਚ ਟੋਟਲ ਵੋਟਾਂ ਕਿੰਨੀਆਂ ਕਾਸਟ ਹੋਈਆਂ, ਕਿੰਨੇ ਲੋਕ ਵੋਟ ਪਾਉਣ ਆਏ, ਜਿੰਨੇ ਵੋਟਰ ਆਏ ਕੀ 10% ਜਾਂ 10% ਤੋਂ ਵੱਧ ਨੇ ਉਸ ਕੈਂਡੀਡੇਟ ਨੂੰ ਵੋਟ ਪਾਈ, ਬਾਵਜੂਦ ਇਹ ਮੈਟਰ ਨਹੀਂ ਕਰਦਾ ਕਿ ਉਹ ਆਪਣੀ ਚੋਣ ਜਿੱਤੇ ਜਾਂ ਹਾਰੇ, 10% ਤੋਂ ਵੱਧ ਜੇ ਤੁਸੀਂ ਵੋਟਾਂ ਦਾ ਹਿੱਸਾ ਲੈ ਜਾਂਦੇ ਹੋ ਤੁਹਾਨੂੰ ਤੁਹਾਡੇ ਕੁਝ ਜਿਹੜੇ ਖਰਚੇ ਕੀਤੇ ਹੁੰਦੇ ਨੇ ਡਿਊਰਿੰਗ ਦੀ ਇਲੈਕਸ਼ਨ ਕੈਂਪੇਨ, ਉਹ ਇਲੈਕਸ਼ਨ ਕੈਨੇਡਾ ਵੱਲੋਂ ਰੀਇੰਬਰਸ ਕਰ ਦਿੱਤੇ ਜਾਂਦੇ ਨੇ। ਆਪਾਂ ਆਮ ਤੌਰ 'ਤੇ ਇੱਕ ਆਹ ਸ਼ਬਦ ਸੁਣਦੇ ਹੁੰਦੇ ਹਾਂ ਨਾ ਕਿ ਇੱਕ ਐਕਸਪ੍ਰੈਸ਼ਨ ਆ ਕਿ ਜੀ ਫਲਾਨੇ ਕੈਂਡੀਡੇਟ ਦੀ ਜ਼ਮਾਨਤ ਵੀ ਜ਼ਬਤ ਹੋ ਗਈ, ਸੋ ਇਹ ਕਾਫੀ ਉਦਾਂ ਦਾ ਹੀ ਸਿਮਿਲਰ ਕਨਸੈਪਟ ਹੈ NDP ਦਾ, ਕਿਉਂਕਿ ਐਤਕੀ ਵਾਸੂ ਜੀ ਇਲੈਕਸ਼ਨ ਦੇ ਵਿੱਚ ਫੈਡਰਲ NDP ਦਾ ਜਿਹੜੀ ਪਰਫਾਰਮੈਂਸ ਆ ਉਹ ਕੋਈ ਬਹੁਤੀ ਵਧੀਆ ਨਹੀਂ ਰਹੀ, MP ਵੀ ਸਿਰਫ 7 ਹੀ ਰਹਿ ਗਏ ਨੇ, ਓਨਲੀ 7, ਓਵਰਆਲ ਪਾਰਟੀ ਨੂੰ 6.3% ਵੋਟ ਪਈ ਆ, ਪਰ ਜੇ ਅਸੀਂ ਰਾਈਡਿੰਗ ਬਾਏ ਰਾਈਡਿੰਗ ਵੇਖੀਏ ਤਾਂ ਸਿਰਫ ਤੇ ਸਿਰਫ NDP ਦੇ 46 ਹੀ ਅਜਿਹੇ ਮੈਂਬਰਸ ਰਹੇ ਜਿਨ੍ਹਾਂ ਨੂੰ ਟੋਟਲ 10% ਤੋਂ ਵੱਧ ਵੋਟ ਹਾਸਲ ਹੋਈ ਆ, ਜਿਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਇਲੈਕਸ਼ਨਜ਼ ਕੈਨੇਡਾ ਤੋਂ ਰੀਇੰਬਰਸਮੈਂਟਸ ਉਹਨਾਂ ਦੇ ਇਲੈਕਸ਼ਨ ਕੈਂਪੇਨ ਦੇ ਖਰਚਿਆਂ ਦੀਆਂ ਮਿਲ ਸਕਣਗੀਆਂ। ਪਿਛਲੇ ਸਾਲ ਪਿਛਲੇ ਵਾਰੀ ਜਿਹੜਾ ਇਲੈਕਸ਼ਨ ਹੋਇਆ ਸੀ 2021 ਦੇ ਵਿੱਚ ਉਹਦੇ 'ਚ ਵਾਸੂ ਜੀ ਇਹ ਨੰਬਰ ਕਿਤੇ ਜ਼ਿਆਦਾ ਸੀ, ਐਤਕੀ ਸਿਰਫ 46 ਨੇ।
ਸੋ ਜਿਹੜੀਆਂ ਰੀਇੰਬਰਸਮੈਂਟਸ ਨੇ ਵੀ ਜਿਹੜਾ ਕੋਈ ਟਰੈਵਲ 'ਤੇ ਖਰਚਾ ਹੋਇਆ, ਤਨਖਾਹ ਜਿਹੜਾ ਤੁਸੀਂ ਕੋਈ ਸਟਾਫ ਵਗੈਰਾ ਰੱਖਿਆ ਉਹਨਾਂ ਦੀ ਤਨਖਾਹਾਂ 'ਤੇ ਖਰਚਾ ਹੋਇਆ, ਐਕਸੈਸਿਬਿਲਿਟੀ 'ਤੇ ਕੋਈ ਖਰਚਾ ਹੋਇਆ, ਉਹਨਾਂ ਵਿੱਚੋਂ ਰੀਇੰਬਰਸਮੈਂਟਸ ਮਿਲਦੀਆਂ ਨੇ।
ਜੀ
ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਖਰਚੇ ਅਪ ਟੂ 60% ਤੱਕ ਰੀਇੰਬਰਸ ਕੀਤੇ ਜਾ ਸਕਦੇ ਆ। ਜਿਹੜੀਆਂ ਪਾਰਟੀਆਂ ਵੱਲੋਂ ਨੈਸ਼ਨਲ ਕੈਂਪੇਨਸ ਵੱਲੋਂ ਜਿਹੜੇ ਖਰਚੇ ਕੀਤੇ ਜਾਂਦੇ ਨੇ ਉਹ 50% ਤੱਕ ਰੀਇੰਬਰਸ ਹੋ ਸਕਦੇ ਆ। ਤੇ ਫੋਰ ਐਗਜ਼ਾਮਪਲ ਜਿਹੜੇ ਐਕਸੈਸਿਬਿਲਿਟੀ ਐਕਸਪੈਂਸਿਸ ਨੇ ਉਹ ਤਾਂ 90% ਤੱਕ ਰੀਇੰਬਰਸ ਹੋ ਜਾਂਦੇ
ਆ।
ਸੋ ਹੁਣ ਅਸੀਂ ਗੱਲ ਕਰੀਏ ਕਿ ਜਿਹੜੇ ਪਿਛਲੀ ਵਾਰ 2021 ਦੇ ਵਿੱਚ ਐਨਡੀਪੀ ਦੇ 237 ਉਮੀਦਵਾਰਾਂ ਨੂੰ 10% ਤੋਂ ਜ਼ਿਆਦਾ ਵੋਟ ਪਈ ਸੀ, 237 ਕੈਂਡੀਡੇਟਸ,
ਉਹ ਅਪ ਟੂ 60% ਦਾ ਰੀਫੰਡ ਜਾਂ ਰੀਇੰਬਰਸਮੈਂਟ ਲੈਣ ਵਾਸਤੇ ਐਲੀਜੀਬਲ ਸੀਗੇ, 237 ਜਣੇ।
ਤੇ ਉਹਦੇ ਕਰਕੇ ਪਿਛਲੇ 2021 ਦੇ ਵਿੱਚ ਜਿਹੜੀ ਰੀਇੰਬਰਸਮੈਂਟ ਕੈਂਡੀਡੇਟਸ ਦੇ ਖਰਚਿਆਂ ਤੇ ਮਿਲੀ
ਜੀ
ਉਹ $3.7 million ਸੀ
ਜੀ।
ਸੋ 237 ਉਮੀਦਵਾਰਾਂ ਦੇ ਖਰਚੇ ਜਿਹੜੇ ਰੀਇੰਬਰਸ ਹੋਏ $3.7 million ਮਿਲੇ ਵਾਪਸ
ਜੀ।
ਤੇ ਪਿਛਲੇ ਕੁਝ ਇਲੈਕਸ਼ਨਸ ਤੋਂ ਐਨਡੀਪੀ ਵਾਲੇ ਇਹ ਜਿਹੜੇ ਕੈਂਡੀਡੇਟਸ ਦੀ ਰੀਇੰਬਰਸਮੈਂਟ ਮਿਲਦੀ ਹੈ ਉਹ ਆਪਣੇ ਸੈਂਟਰਲ ਫੰਡ ਦੇ ਵਿੱਚ ਹੀ ਰੱਖ ਲੈਂਦੇ ਆ, ਪਾਰਟੀ ਫੰਡ ਦੇ ਵਿੱਚ ਹੀ ਰੱਖ ਲੈਂਦੇ ਆ, ਕੈਂਡੀਡੇਟਸ ਨੂੰ ਰੀਇੰਬਰਸ ਅੱਗੋਂ ਕਰਦੇ ਨਹੀਂ, ਵੰਡਦੇ ਨਹੀਂ। ਸੋ ਇਹ ਪਾਰਟੀ ਦੀ ਚੋਇਸ ਹੁੰਦੀ ਹੈ, ਸੋ ਪਾਰਟੀ ਆਪਣੇ ਕੋਲ ਹੀ ਰੱਖਦੀ ਹੈ।
ਹੁਣ ਤੁਸੀਂ ਇਹ ਦੇਖੋ, ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਕਿ ਬਾਵਜੂਦ ਇਸ ਦੇ ਕਿ ਪਾਰਟੀ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਪੈਸੇ ਆਪਣੇ ਕੋਲ ਰੱਖ ਲੈਂਦੇ ਨੇ ਕਿ ਤਕਰੀਬਨ $37 lakh $3.7 million ਏ ਜਿਹੜਾ ਪਾਰਟੀ ਨੂੰ ਖੁਦ ਰੀਇੰਬਰਸਮੈਂਟ ਮਿਲੀ ਉਹ ਵੀ $12 million ਤੋਂ ਜ਼ਿਆਦਾ ਦੀ ਧਨਰਾਸ਼ੀ ਆ। ਇਹ ਲਗਭਗ 3.7 ਤੇ 12 ਵੀ ਇਹ $15.7 million ਹੋਣ ਦੇ ਬਾਵਜੂਦ ਵੀ ਪਿਛਲੇ ਇਲੈਕਸ਼ਨ ਤੋਂ ਬਾਅਦ ਐਨਡੀਪੀ ਦੇ ਸਿਰ ਕਰਜ਼ਾ ਸੀ ਤੇ ਉਹ ਕਰਜ਼ਾ ਚੁਕਾਇਆ ਉਹਨੇ ਥੋੜੀ ਦੇਰ ਪਹਿਲਾਂ ਤੱਕ ਹੀ ਆ। ਸੋ ਐਤਕੀ
ਲਾਸਟ ਈਅਰ ਉਹਨਾਂ ਨੇ ਆਪਣਾ ਜਿਹੜਾ ਕਰਜ਼ਾ ਵਗੈਰਾ ਲਾਇਆ
ਨਾ,
ਤੇ ਵਿਜੇ ਜੀ ਜਦੋਂ 2019 ਦੇ ਵਿੱਚ ਜਦੋਂ ਜਗਮੀਤ ਸਿੰਘ ਨੂੰ ਬਾਈ ਇਲੈਕਸ਼ਨ ਲੜਾਉਣਾ ਸੀ ਇੱਥੋਂ ਬਰਨਬੀ ਤੋਂ,
ਹਾਂਜੀ,
ਪਾਰਟੀ ਨੂੰ ਜਿਹੜਾ ਇਹਨਾਂ ਦਾ ਆਪਣਾ ਹੈੱਡਕੁਆਰਟਰ ਹੈ ਜੈਕ ਲੇਟਨ ਬਿਲਡਿੰਗ ਓਟਵਾ ਦੇ ਵਿੱਚ, ਉਹ ਗਹਿਣੇ ਰੱਖਣੀ ਪਈ ਸੀ,
ਗਹਿਣੇ ਰੱਖਣੀ ਪਈ ਸੀ,
ਤੇ $12 million ਬੈਂਕ ਤੋਂ ਲਿਆ ਸੀ ਇਹਨਾਂ ਨੇ,
ਰਾਈਟ,
ਤੇ $12 million ਦੇ ਨਾਲ ਫਿਰ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਬਰਨਬੀ ਵਾਲਾ।
ਇਹ ਸਭ ਕੁਝ ਉਦੋਂ ਜਦੋਂ ਕਿ ਫਿਰ ਵੀ ਪਾਰਟੀ ਨੂੰ ਜਿਹੜੀਆਂ ਰੀਇੰਬਰਸਮੈਂਟਸ ਰਾਹੀਂ ਤੇ ਜਿਹੜੀ ਹੁਣ ਪਰ ਵੋਟ ਸਬਸਿਡੀ ਵੀ ਜਿਹੜੀ ਮਿਲਦੀ ਆ ਉਦੋਂ ਵੋਟਾਂ ਵੀ ਵੱਧ ਪਈਆਂ ਹੋਈਆਂ ਸੀ, ਉਦੋਂ ਪਰ ਵੋਟ ਸਬਸਿਡੀ ਵੀ ਜ਼ਿਆਦਾ ਮਿਲ ਰਹੀ ਸੀ। ਐਤਕੀ ਟੋਟਲ ਵੋਟ ਸ਼ੇਅਰ 6.3% ਰਹਿ ਗਿਆ, ਜਿਹੜੀ ਪਰ ਵੋਟ ਸਬਸਿਡੀ ਮਿਲਣੀ ਆ ਔਨ ਐਨ ਆਨਗੋਇੰਗ ਬੇਸਿਸ ਉਹ ਘੱਟ ਮਿਲੂਗੀ। ਦੂਜੇ ਨੰਬਰ 'ਤੇ ਜਿਹੜੇ ਆਹ ਰੀਇੰਬਰਸਮੈਂਟ ਜਿਹੜੇ ਖਰਚੇ ਕਰ ਚੁੱਕੇ ਹੋ ਉਹਨਾਂ ਦੇ ਵਿੱਚੋਂ ਜਿਹੜੇ ਆ 60% ਜਾਂ ਪਾਰਟੀ ਦਾ ਅਪ ਟੂ 90% ਜਿਹੜਾ ਖਰਚਾ ਵਾਪਸ ਆਉਣਾ ਉਹ ਵੀ ਤੁਹਾਡਾ ਹੁਣ ਪੂਰੇ ਪੈਸੇ ਨਹੀਂ ਉਨੇ ਮਿਲਣੇ। ਸੋ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਐਨਡੀਪੀ ਵਾਸਤੇ ਉਹ ਇੱਧਰਲੇ ਪਾਸਿਓਂ ਇੱਕ ਬੜੀ ਫਿਕਰਮੰਦੀ ਵਾਲੀ ਗੱਲ, ਦੂਜੀ ਗੱਲ ਓਫੀਸ਼ੀਅਲ ਪਾਰਟੀ ਸਟੇਟਸ ਤੱਕ ਨਾ ਰਿਹਾ, ਉਹਦੇ ਕਰਕੇ ਜਿਹੜੀ ਪਾਰਲੀਮੈਂਟਰੀ ਫੰਡਿੰਗ ਮਿਲਦੀ ਹੈ ਐਨਡੀਪੀ ਨੂੰ ਸਟਾਫ ਹਾਇਰ ਕਰਨ ਲਈ, ਕੁਐਸਚਨ ਪੀਰੀਅਡ ਦੇ ਵਿੱਚ ਸਵਾਲ ਪੁੱਛਣ ਲਈ ਸਮਾਂ ਮਿਲਦਾ ਤੁਹਾਨੂੰ
ਕਮੇਟੀਆਂ ਦੇ ਵਿੱਚ,
ਹਾਂ, ਕਮੇਟੀਆਂ ਦੇ ਉੱਪਰ ਜਿਹੜੀ ਤੁਹਾਨੂੰ ਥਾਂ ਮਿਲਦੀ ਆ ਉਹ ਸਾਰੀਆਂ ਚੀਜ਼ਾਂ ਵੀ ਨਹੀਂ ਰਹਿਣੀਆਂ। ਸੋ ਇੱਕ ਤਰ੍ਹਾਂ ਬਿਲਕੁਲ ਹੀ ਫ੍ਰਿੰਜ ਪਾਰਟੀ ਬਣ ਕੇ ਰਹਿ ਗਈ ਹੈ ਐਨਡੀਪੀ ਇਸ ਫੈਡਰਲ ਚੋਣ ਤੋਂ ਬਾਅਦ। ਸੋ ਪੋਲੀਟੀਕਲ ਚੈਲੇਂਜਿਸ ਐਜ਼ ਵੈਲ ਐਜ਼ ਫਾਈਨੈਂਸ਼ੀਅਲ ਚੈਲੇਂਜਿਸ ਦੋਨੋਂ ਐਨਡੀਪੀ ਨੂੰ ਦਰਪੇਸ਼ ਨੇ।
ਵਿਜੇ ਜੀ, ਪੋਲੀਟੀਕਲ ਪਾਰਟੀ ਲਾਂਚ ਕਰੀਏ, ਵਧੀਆ ਕੰਮ ਹੈ ਯਾਰ, ਪੈਸੇ ਮੋੜਾਂ ਦੇ ਕਾਫੀ ਸਾਰੇ, ਨਾਟ ਬੈਡ, ਬਸ 10% ਵੋਟ ਲੈਣੀ ਆ, ਆਪ ਉਮੀਦਵਾਰ ਨਾ ਬਣੀਏ, ਪਾਰਟੀ ਲਾਂਚ ਕਰੀਏ, ਉਮੀਦਵਾਰ ਚੁਣੇ ਜਾਣ, ਇਹ ਵਧੀਆ ਬਿਜ਼ਨਸ ਮਾਡਲ ਵੀ ਬਣ ਸਕਦਾ।
ਬਸ ਜੀ, ਪੀਜ਼ਾ ਸਟੋਰ ਬਹੁਤ ਚੱਲਦੇ ਆ,
ਤੁਸੀਂ ਸਰੀ ਤੋਂ ਕਿ ਬ੍ਰੈਂਟਨ ਤੋਂ, ਪੀਜ਼ਾ ਸਟੋਰ ਜਿਹੜੇ ਚੱਲਦੇ ਵਿਜੇ ਜੀ ਉਹੀ ਵੇਖਦੇ ਆ, ਜਿਹੜੇ 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 ਬੰਦ ਹੋ ਜਾਂਦੇ ਆ ਨਾ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ।
ਦੈਟਸ ਟਰੂ ਫੋਰ
ਐਨੀ ਬਿਜ਼ਨਸ,
ਐਨੀ ਬਿਜ਼ਨਸ,
ਯਾ ਇਹ ਅਸੀਂ ਮਨਾ ਹਮੇਸ਼ਾ ਧਿਆਨ ਚ ਰੱਖਿਆ ਕਰੀਏ ਗੱਲ।
ਦੈਟਸ ਟਰੂ ਫੋਰ
ਬਹੁਤ ਸਾਰੇ ਲੋਕ ਨਾ, ਮੈਂ ਕਿਉਂ ਗੱਲ ਕਰ ਰਿਹਾ, ਬਹੁਤ ਸਾਰੇ ਲੋਕ ਆਪਣਾ ਜਿਹੜਾ ਕੋਈ ਵੀ ਉਹਨਾਂ ਦਾ ਰੁਜ਼ਗਾਰ ਆ ਉਤੋਂ ਜਦੋਂ ਥੋੜੇ ਫਰਸਟ੍ਰੇਟ ਹੋ ਜਾਂਦੇ ਆ ਉਹ ਫਿਰ ਕਹਿੰਦੇ ਯਾਰ ਫਲਾਣੇ ਦਾ ਪੀਜ਼ਾ ਸਟੋਰ ਬਹੁਤ ਚੱਲਦਾ,
ਘਰ ਬਣਾ ਕੇ ਵੇਚੋ, $4 lakh ਸਿੱਧਾ ਬੈਂਕ ਚ,
ਆਪਣੀ ਬਣੀ ਬਣਾਈ ਢਾ ਲੈਂਦੇ ਆ, ਤੇ ਉਹ ਠੀਕ ਨਹੀਂ ਹੁੰਦਾ। ਜਿਹੜੇ ਚੱਲਦੇ ਨੇ ਨਾ ਉਹ ਜਿਹੜੇ ਟੌਪ 10 ਹੈਗੇ ਤੁਹਾਨੂੰ ਉਹ ਨਜ਼ਰ ਆਉਂਦੇ ਆ, ਤੁਸੀਂ ਉਹਨਾਂ ਦੇ ਹਿਸਾਬ ਨਾਲ ਆਪਣੀ ਕੈਲਕੂਲੇਸ਼ਨ ਦਿਮਾਗ 'ਚ ਬਣਾ ਲੈਂਦੇ ਹੋ। ਜਿਹੜੇ ਬਹੁਤ ਸਾਰੇ ਪੀਜ਼ਾ ਸਟੋਰ ਖੁੱਲ੍ਹ ਕੇ ਬੰਦ ਵੀ ਹੋ ਜਾਂਦੇ ਆ, ਤੇ ਜਿਹੜੇ ਚੱਲਦੇ ਵੀ ਆ ਨਾ ਉਹਨਾਂ ਨੂੰ ਜਾ ਕੇ ਕਦੇ ਗੱਲ ਕਰਿਓ ਉਹਨਾਂ ਨਾਲ ਕਿਵੇਂ ਚੱਲਦੇ ਆ, ਕਿਸ ਭਾਅ ਵਿਕਦੀ ਆ, ਤੇ ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ, ਮਤਲਬ ਜਿਹੜੇ ਪਿਛਲੇ 40-40 ਸਾਲਾਂ ਤੋਂ ਵੀ ਸ਼ਾਇਦ ਚੱਲ ਰਹੇ ਹੋਣਗੇ ਉਹਨਾਂ ਨਾਲ ਵੀ ਜਾ ਕੇ ਗੱਲ ਕਰਿਓ, ਉਹ ਵੀ ਤੁਹਾਨੂੰ ਦੱਸਣਗੇ ਵੀ ਵਾਟ ਗੋਜ਼ ਇਨ ਟੂ ਇਟ।
ਬੰਬੇ
ਕੋਈ ਵੀ ਕੰਮ ਸੌਖਾ ਨਹੀਂ ਹੈਗਾ,
ਬੰਬੇ ਐਕਟਰ ਬਣਨ ਲਈ ਬਹੁਤ ਸਾਰੇ ਲੋਕ ਜਾਂਦੇ ਨੇ ਜਿਹੜੇ ਇੰਡਸਟਰੀ ਦੇ ਆਊਟਸਾਈਡਰ ਹੁੰਦੇ ਨੇ, ਹਰ ਕੋਈ ਸ਼ਾਹਰੁਖ ਖਾਨ ਜਾਂ ਅਕਸ਼ੇ ਕੁਮਾਰ ਨਹੀਂ ਬਣ ਪਾਉਂਦਾ।
ਤੇ ਸੋ ਇਸ ਗੱਲ ਦਾ ਥੋੜਾ ਧਿਆਨ, ਮੇਰਾ ਕਹਿਣ ਦਾ ਮਕਸਦ ਸਿਰਫ ਇਹਨਾਂ ਵੀ ਆਪਣੇ ਕੰਮ ਤੋਂ ਹਰ ਕੋਈ ਬੰਦਾ ਫਰਸਟ੍ਰੇਟ ਕਿਤੇ ਨਾ ਕਿਤੇ ਹੁੰਦਾ, ਅਸੀਂ ਵੀ ਕਿਤੇ ਕਿਤੇ ਹੁੰਦੇ ਆ, ਕੰਮ ਜਦੋਂ ਲੱਗਦਾ ਯਾਰ ਇਟਸ ਟੂ ਮੱਚ ਵਰਕ ਆ, ਥੱਕ ਗਏ ਯਾਰ, ਐਗਜ਼ੌਸਟ ਹੋ ਗਿਆ, ਮੈਂ ਨਹੀਂ ਪੜਦਾ ਯਾਰ, ਪੜਨ ਨੂੰ ਜੀ ਨਹੀਂ ਕਰਦਾ ਯਾਰ ਅੱਜ, ਜਾਂ ਅੱਜ ਬੋਲਣ ਨੂੰ ਨਹੀਂ ਜੀ ਕਰਦਾ ਯਾਰ, ਅੱਜ ਸਵੇਰੇ ਉੱਠ ਕੇ ਕੰਮ ਤੇ ਆਉਣ ਨੂੰ ਜੀ ਨਹੀਂ ਕਰਦਾ ਯਾਰ, ਸ਼ਾਮੀ ਦੁਬਾਰਾ ਆਉਣ ਨੂੰ ਜੀ ਨਹੀਂ ਕਰਦਾ ਯਾਰ, ਬਹੁਤ ਸਾਰੇ ਕਈ ਹੁੰਦੇ ਆ, ਬਟ ਆਪਣੀ ਜਿਹੜੀ ਬਣੀ ਬਣਾਈ ਜਿਹੜੀ ਕੁੱਲੀ ਆ ਉਹਨੂੰ ਨਾ ਢਾ ਲਿਆ ਕਰੋ ਵੀ ਦੂਜੇ ਦੀ ਵੱਡੀ ਇਮਾਰਤ ਨੂੰ ਦੇਖ ਕੇ ਯਾ ਸੋ
ਬਸੋ ਜੀ ਹਾਂ ਨਾਦਰਨ ਬੀਸੀ ਦੇ ਉੱਤੇ ਇੱਕ ਉਮੀਦਵਾਰ ਆ ਗਏ ਕਹਿੰਦੇ ਆਈ ਵਿਲ ਬੀ ਯੂਰ ਕੈਂਡੀਡੇਟ ਫਰੋਮ ਅਪ ਨਾਰਥ
ਬਸ ਠੀਕ ਹੈ ਜੀ
ਪ੍ਰਿੰਸ ਜਾਰਜ ਦੇ ਵਿੱਚ ਤੇ ਬਸੋ ਜੀ
ਇੱਦਾਂ ਹੀ ਇੱਦਾਂ ਹੀ ਬਸ
ਮਜ਼ਾਕ ਕਰ ਰਹੇ ਹਾਂ
ਤੁਮ ਆਗੇ ਬੜੋ ਹਮ ਤੁਹਾਰੇ ਸਾਥ ਹੈ
ਹਾਂ ਤੂੰ ਜਿਹੜੀ ਤੁਸੀਂ ਗੱਲ ਕਰ ਤੂੰ ਦੇ ਬੀਏ ਦੇ ਪੇਪਰ
ਅਸੀਂ ਪਰਚੀ ਸੁੱਟਣ ਆਵਾਂਗੇ
ਬਹੁਤ ਧੰਨਵਾਦ ਬਾਕੀ ਅਸੀਂ ਮਜ਼ਾਕ ਕਰ ਰਹੇ ਹਾਂ ਦਿਸ ਇਜ਼ ਆਲ ਅ ਜੋਕ
ਪਤਾ ਸਾਡੇ ਲਿਸਨਰਸ ਨੂੰ
ਹਾਂ ਉਹ ਪਤਾ ਨਹੀਂ ਹੁੰਦਾ ਕਈ ਵਾਰੀ ਕਿਸੇ ਨੇ ਕਹਿਣਾ ਅੱਛਾ ਅੱਜ ਆ ਹੀ ਗਿਆ ਸੱਚ ਜ਼ਬਾਨ ਤੇ
ਨਹੀਂ ਨਹੀਂ ਮੈਂ ਤਾਂ ਕਿਹਾ ਅਸੀਂ ਆਪ ਇਲੈਕਸ਼ਨ ਨਹੀਂ ਲੜਨਾ ਮੈਂ ਤਾਂ ਬਿਜ਼ਨਸ ਦੀ ਗੱਲ ਕਰ ਰਿਹਾ
ਬਿਜ਼ਨਸ ਫਰੈਂਚਾਈਜ਼ ਖੋਲਾਂਗੇ
ਬਿਜ਼ਨਸ
ਫਰੈਂਚਾਈਜ਼ ਖੋਲਾਂਗੇ ਠੀਕ ਹੈ ਵਾਸੀ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵੀਰ ਜੀ ਮੈਸੇਜ ਬੜੇ ਆਏ ਹੋਏ ਵਾਸੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਕਿਸੇ ਦੀ ਪੱਕੀ ਵੇਖ ਕੇ ਆਪਣੀ ਕੱਚੀ ਨਹੀਂ ਟੋਣੀ ਚਾਹੀਦੀ
ਹਲੋ ਜੀ ਵਿੰਡਸਰ ਤੋਂ ਵੀ ਆ ਗਏ
ਵਾਸੀ ਨੈਸ਼ਨਲ ਹੋ ਗਈ ਪਾਰਟੀ
ਪਾਰਟੀ ਨੈਸ਼ਨਲ ਹੈ ਜੀ ਆਪਣੀ ਫ੍ਰਿੰਜ ਨਹੀਂ ਕਹਿ ਸਕਦੇ ਬਸ 10% ਵੋਟ ਮਿਲ ਜਾਏ
ਹਾਂ 10% ਵੋਟ ਲੈ ਲਿਓ ਪੈਸੇ ਤਾਂ ਹੀ ਮੁੜਨੇ ਆ
ਤੇ ਖਰਚਾ ਤੁਸੀਂ ਆਪ ਕਰਨਾ ਸਾਰਿਆਂ ਨੇ ਜਿਹੜਾ ਰਿਫੰਡ ਮਿਲੇਗਾ ਉਹ ਸਾਡਾ ਇਹੀ ਤਾਂ ਬਿਜ਼ਨਸ ਮਾਡਲ ਹੈ ਵੀਰੇ ਜੀ ਇਹੀ ਤਾਂ ਬਿਜ਼ਨਸ ਮਾਡਲ ਤਾਂ ਹੀ ਅਸੀਂ ਆਪ ਉਮੀਦਵਾਰ ਨਹੀਂ ਬਣਨਾ ਖਰਚਾ ਜਿਹੜੇ ਉਮੀਦਵਾਰ ਨੇ ਉਹ ਕਰਨਗੇ ਫਿਰ ਜਿਹੜਾ ਰੀਇੰਬਰਸਮੈਂਟ ਮਿਲਣੀ ਹੈ ਤੁਸੀਂ 10% ਵੋਟ ਲੈਣੀ ਬਸ ਜਿਹੜਾ ਜਿਹੜਾ ਤੁਸੀਂ ਖਰਚਾ ਕੀਤਾ ਜਿਹੜੀ ਰੀਇੰਬਰਸਮੈਂਟ ਆ ਉਹ ਸਾਡੀ
ਹਾਂ ਇਹ ਠੀਕ ਆ
ਅਸੀਂ ਤੁਹਾਨੂੰ ਸਪੋਰਟ ਦੇਵਾਂਗੇ ਐਡਵਾਈਸ ਦੇਵਾਂਗੇ ਵੀ ਵਿਲ ਬੀ ਯਰ ਕੰਸਲਟੈਂਟ
ਹਾਂ ਅਸੀਂ ਤੁਹਾਡੇ ਸਲਾਹਕਾਰ
ਕੰਸਲਟੈਂਸੀ ਬਿਜ਼ਨਸ
ਬਸ ਜੀ ਤੁਸੀਂ MBA ਤੇ ਨਹੀਂ ਕੀਤੀ ਹੋਈ
ਨਹੀਂ 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 ਬਸ ਉਹੀ ਨਹੀਂ ਕੀਤੀ
ਉਹੀ ਨਹੀਂ ਕੀਤੀ ਕਹਿੰਦੇ MBA ਵਾਲੇ ਦਾ ਫਰਕ ਕੀ ਹੁੰਦਾ ਕਹਿੰਦੇ MBA ਵਾਲਾ ਫਿਰ ਮਜ਼ਦੂਰੀ ਨੂੰ ਹਸਲ ਕਹਿਣ ਲੱਗ ਜਾਂਦਾ ਤੇ ਹੋਰ ਪਤਾ ਨਹੀਂ ਕਹਿ ਬੜੀ ਲਿਸਟ ਬੜੀ ਲੰਬੀ ਬਣੀ ਹੋਈ ਆ ਵੀ ਉਹ ਫਿਰ ਸਾਰੇ ਸ਼ਬਦਾਵਲੀ ਨਾਲ ਹੀ ਖੇਡਦੇ ਨੇ
ਉਹ ਤਾਂ ਵੀ ਜਿਹੜੀ ਇੱਥੇ ਸਾਡੇ
ਬੜੇ
ਕੈਨੇਡਾ ਦੇ ਵਿੱਚ ਤਾਂ ਸਾਰੀ ਸਿਆਸਤ ਹੀ ਸ਼ਬਦਾਵਲੀ
ਬੜੇ ਧੁਰੰਦਰ ਬੈਠੇ ਨੇ ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵਿਜੇ ਜੀ
ਤੇ ਤੁਹਾਨੂੰ ਸ਼ਾਮ ਨੂੰ ਫਿਰ ਸੁਣਦੇ ਹਾਂ
ਐਂਡ ਯੂ ਹੈਵ ਅ ਵੈਰੀ ਨਾਈਸ ਵੀਕਐਂਡ
ਯੂਟਿਊਬ ਵਾਲਾ
ਸ਼ੁੱਕਰਵਾਰ ਆ ਗਿਆ ਵਿਜੇ ਜੀ
ਸ਼ੁੱਕਰਵਾਰ ਆ ਗਿਆ
ਇੱਕਦਮ ਮੈਨੂੰ ਅੰਦਰੋਂ ਖੁਸ਼ੀ ਜੀ ਮੇਰੇ ਉੱਠੀ ਆ ਇੱਕਦਮ ਧਿਆਨ ਆਇਆ ਵੀ ਅੱਜ ਤਾਂ ਸ਼ੁੱਕਰਵਾਰ
ਟੁਡੇ ਇਜ਼ ਸੈਟਰਡੇ
ਆ ਗਿਆ
ਅਗਲਾ ਵੀਕਐਂਡ ਉਸ ਤੋਂ ਬਾਅਦ ਫਿਰ ਉਸ ਤੋਂ ਅਗਲਾ ਵੀਕ ਉਹ ਲੌਂਗ ਵੀਕਐਂਡ ਆ ਅਗਲਾ ਸਾਰਾ ਹਫਤਾ ਕੰਮ ਕਰਨਾ
ਨਹੀਂ ਨਹੀਂ ਵਧੀਆ ਆਏ ਮੈਨੂੰ ਬੜਾ ਚੰਗਾ ਲੱਗਦਾ ਲਾਈਫ ਦੇ ਵਿੱਚ ਨਾ ਵਿਜੇ ਜੀ ਵੈਸੇ ਵੀ ਅੱਜ ਪ੍ਰਵਚਨ ਆਪਾਂ ਥੋੜਾ ਜ਼ਿਆਦਾ ਦੇ ਰਹੇ ਹਾਂ ਹਾਂ ਜਿਹੜੇ ਛੋਟੇ ਛੋਟੇ ਇਦਾਂ ਦੀਆਂ ਖੁਸ਼ੀਆਂ ਹੁੰਦੀਆਂ ਨਾ ਸਮਥਿੰਗ ਟੂ ਲੁੱਕ ਫਾਰਵਰਡ ਟੂ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਛੋਟੀ ਜੀ ਭਾਵੇਂ ਗੱਲ ਹੋਵੇ ਮੈਂ ਤਾਂ ਕਈ ਵਾਰੀ ਨਾ ਐਮਾਜ਼ਾਨ ਤੋਂ ਕਿਤੇ $10-15 ਦੀ $20 ਦੀ ਕੋਈ ਚੀਜ਼ ਹੈ ਵੀ ਸ਼ੌਕੀਆ ਤੌਰ ਤੇ ਆਰਡਰ ਕੀਤੀ ਹੋਈ ਉਹਦੀ ਜਦੋਂ ਹੁੰਦਾ ਵੀ ਆਪਸ਼ਨ ਹੁੰਦਾ ਡਿਲੀਵਰੀ ਦਾ ਵੀ ਓਵਰਨਾਈਟ ਡਿਲੀਵਰੀ ਚਾਹੀਦੀ ਹੈ ਜਾਂ 2 ਦਿਨ ਬਾਅਦ ਆ ਜਾਏ ਮੈਂ 2 ਦਿਨ ਬਾਅਦ
ਆਵੇ
ਕੋਈ ਗੱਲ ਨਹੀਂ 2 ਦਿਨ ਬਾਅਦ ਆਵੇ 2 ਦਿਨ ਚਾਰਜ ਆ ਰਹਿੰਦਾ
ਭਾਵੇਂ
ਉਹ $10-15 $20 ਦੀ ਚੀਜ਼ ਆ ਕੋਈ ਛੋਟੀ ਜੀ ਕੋਈ ਚੀਜ਼ ਉਹ ਚਾਰਜ ਆ ਬੜੇ ਕਰੇਜ਼ ਜਿਹਾ ਬਣਿਆ ਰਹਿੰਦਾ ਸੋ ਲਾਈਫ ਵਿੱਚ ਇਦਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੁੰਦੀਆਂ ਸਮਥਿੰਗ ਟੂ ਲੁੱਕ ਫਾਰਵਰਡ ਟੂ
ਪੀਜ਼ਾ ਆਰਡਰ ਕਰ ਦਿੰਦੇ ਹਾਂ
ਹਾਂਜੀ ਵੀਰੇ ਜੀ ਸੋਮਵਾਰ ਮਿਲਦੇ ਜੀ
ਸੋਮ ਅੱਛਾ ਠੀਕ ਹੈ ਸ਼ਾਮੀ ਤੁਹਾਨੂੰ ਸੁਣਦੇ ਹਾਂ ਓਕੇ ਬਸ ਜੀ ਟੇਕ ਕੇਅਰ
ਥੈਂਕ ਯੂ
ਹੈਵ ਅ ਗੁੱਡ ਵਨ